ਜੋ ਲੈ ਮੈਂ ਹੌਲੇ ਹੁਣ ਸ਼ੁਰੂ ਕਰਨ ਲੱਗਾ ਸੀ ਪ੍ਰੋਗਰਾਮ, ਤੁਸੀਂ ਆ ਵੀ ਗਏ ਫਿਰ ਮੈਂ ਮੋੜੀਆਂ ਦਾ ਉਹ ਪ੍ਰੋਗਰਾਮ ਨੂੰ ਤੇ ਐ ਕਰ ਲਾ ਵੀ ਜਿੱਦਾਂ ਨਹਾਉਣ ਲੱਗਾ ਵੀ ਮੈਂ ਉਹ ਸਿੱਧਾ ਹੀ ਆ ਗਿਆ, ਉਹ ਹਾਲ ਤਾਂ ਮੈਂ ਆਇਆ ਹੀ ਆ। ਚਲੋ ਤਾਇਆ ਜੀ ਅੱਜ ਤਾਂ ਟਾਈਮ ਸਿਰ ਹੀ ਆ ਗਏ। ਉਹ ਮੈਂ ਟਾਈਮ ਸਿਰ ਹੀ ਆਉਣਾ ਪੁੱਤ, ਜਿਹੜਾ ਟਾਈਮ ਸਿਰ ਆਉਣਾ ਨਾ ਉਹ ਸਭ ਤੋਂ ਸੌਖਾ, ਬੇ ਟਾਈਮ ਤੇ ਹਰ ਕੋਈ ਆ ਸਕਦਾ, ਕੋਈ ਵੀ ਕਹਿੰਦੇ ਮਿਲ ਗਈ ਦਾ ਟਾਈਮ ਸਿਰ ਆਉਣਾ ਚੰਗੀ ਗੱਲ ਆ। ਹਾਂ ਇਹ ਤਾਂ ਗੱਲ ਤਾਂ ਜੀ ਤੁਹਾਡੀ ਸਹੀ ਆ। ਲਓ ਫਿਰ ਆਪਾਂ ਜੀਆਂ ਨੂੰ ਕਰਨੇ ਸਰੋਤਿਆਂ ਦਾ, ਆਹੋ ਸਰੋਤਿਆਂ ਦਾ ਤੇ ਫਿਰ ਜੀਆਂ ਨੂੰ ਹੀ ਆ। ਤੇ ਪਿਆਰੇ ਸਰੋਤਿਓ ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਸੁਣ ਰਹੇ ਜੀ। ਆ ਤੇ ਉਹਨਾਂ ਨੂੰ ਨੀ ਪਤਾ ਕਿਹੜਾ ਲਾਇਆ ਸਟੇਸ਼ਨ, ਉਹ ਤਾਂ ਦੱਸਣਾ ਤਾਂ ਹੁੰਦਾ ਹੀ ਆ। ਆਇਆ ਨਹੀਂ ਫਿਰ ਆਓ, ਕਈ ਵਾਰ ਭੁਲੇਖਾ ਵੀ ਲਾਈ ਜਾਂਦਾ, ਹੋ ਸਕਦਾ ਕੋਈ ਹੋਰ ਸੁਣਨਾ ਹੋਵੇ ਅਗਲੇ। ਤੁਸੀਂ ਆ ਕਹੋ ਵੀ ਹੋਰ ਸੁਣਨਾ, ਇਹ ਨੀ ਕਹਿਣਾ ਵੀ ਹੋਰ ਨਾ ਕਿਤੇ ਲਾ ਲਿਓ। ਨਹੀਂ ਨਹੀਂ ਉਹ ਤੇ ਮੇਰੀ ਸੁਣਨੀ ਹੋਣਾ, ਉਹ ਸੁਣਨਾ ਕੀ ਆ ਤੇ ਜਿੱਧਰ ਨੂੰ ਜਾਊਗਾ ਉਧਰ ਨੂੰ ਜਾਣਗੇ, ਨਹੀਂ ਮਿਲ ਗਈ ਤਾਂ ਜਿੱਧਰ ਨੂੰ ਹਵਾ ਦਾ ਬੁਲਾ ਤੇ ਪਤੇ ਵੀ ਉਧਰ ਨੂੰ। ਤੇ ਵੈਸੇ ਤੇ ਆਪਣੇ ਜਿਹੜੇ ਆਪਣੇ ਸੱਜਣ ਬੇਲੀ ਮਿੱਤਰ ਦੋਸਤ ਦਾ ਉਹ ਆਪਣੇ ਹੀ ਆ, ਤੇ ਆਪਣੇ ਨਾਲ ਪ੍ਰੇਮ ਉਹਨਾਂ ਦਾ ਹੈ ਬੜਾ, ਤੇ ਸਾਡਾ ਉਹਨਾਂ ਦੇ ਨਾਲ ਬੜਾ ਪ੍ਰੇਮ ਆ। ਇਹ ਕਰਕੇ ਪ੍ਰੇਮ ਦੇ ਨਾਲ ਹੀ ਆ ਸਾਰੀ ਗੱਲ, ਗੱਲ ਹੈ ਹੀ ਸਾਰੀ ਪ੍ਰੇਮ ਦੀ। ਇਟਲੀ ਵਾਲਾ ਪ੍ਰੇਮ ਭਾਵਾਂ ਆਇਆ ਵੀ ਨਾ ਹੋਵੇ ਤੇ ਆਪਾਂ ਪ੍ਰੇਮ ਪ੍ਰੇਮ ਕਰਦੇ ਨੇ ਉਹਨੂੰ ਛਕਾਉਣ ਲਾ ਦੇਣੀ ਆ। ਸਹੀ ਗੱਲ, ਤੇ ਲਓ ਜੀ ਪਿਆਰੇ ਦੋਸਤੋ, ਪ੍ਰੋਗਰਾਮ ਹਰਮਨ ਰੇਡੀਓ ਤੇ ਹਰਮਨ ਸਟੂਡੀਓ ਲੈ ਕੇ ਹਾਜ਼ਰ ਹੈ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਤੋਂ ਤਾਇਆ ਬਿਸ਼ਨ ਸਿੰਘ ਤੇ ਮਲਕੀਤ ਭਾਜੀ। ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਪ੍ਰੋਗਰਾਮ ਫਰਮਾਇਸ਼ੀ ਪ੍ਰੋਗਰਾਮ ਹੈ, ਤਾਂ ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜ ਸਕਦੇ ਹੋ। ਤਾਂ ਇਹ ਤਰੀਕਾ ਜਿਸ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਦੇ ਹੋ। ਤਾਂ ਸੋਹਣੇ ਸੋਹਣੇ ਗੀਤ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਵਾਂਗੇ। ਆ ਸੋਹਣੇ ਤੇ ਗੀਤ ਸੁਣਾਉਣੇ ਮਾੜਾ ਗੀਤ ਮਿਲ ਗਈ ਤੇ ਲਾਉਣਾ ਨੀ ਕਿਸੇ ਦਾ, ਮੈਂ ਤੁਹਾਨੂੰ ਦੱਸ ਦਿੱਤਾ ਜੀ ਜੇ ਉਹ ਕਵੇ ਨਾ ਮਾੜਾ ਗੀਤ ਆ ਤੇ ਉਦਾਂ ਤੁਸੀਂ ਲਾਈ ਤੇ ਸਾਰਿਆਂ ਦੇ ਫਿਰਦੇ ਆ। ਹੈ ਤੇ ਤਾਇਆ ਜੀ ਪ੍ਰੋਗਰਾਮ ਦੇ ਵਿਚ ਆਪਣੇ ਨਾਲ ਜਸਪਾਲ ਭਾਜੀ ਹੋ ਜੀ। ਓ ਯਾਪਾਲ ਜਿੰਦਾ ਰਾਮ, ਮੈਂ ਤੈਨੂੰ ਟੈਲੀਫੋਨ ਕਿਹਾ ਮੁੰਡੇ ਨੂੰ, ਮੈਂ ਟੈਲੀਫੋਨ ਲਾ ਕੱਲ ਰਿਸ਼ਤਾ ਆਉਂਦਾ ਸੀ ਤੇਰੇ ਲਈ, ਤੇਰਾ ਯਾਦ ਅਸੀ ਤੇ ਤੁਹਾਨੂੰ ਕੀੜੀ ਦੇ ਘਰ ਨਰਾਇਣ ਨਰਾਇਣ ਦੇ ਘਰ ਕੀੜੀ ਆ ਗਈ ਆ। ਨਾ ਬਹੁਤ ਤੂੰ, ਅਸੀਂ ਕੀੜੀਆਂ ਵਾ ਉਹ ਵੀ ਭੂਰੀਆਂ ਤੇ ਤੂੰ ਹੈਗਾ ਨਰਾਇਣ, ਛੱਡਣਾ ਨੀ ਅਸੀਂ ਤੈਨੂੰ। ਹਾਂ ਹੋਰ ਕਿੱਦਾਂ ਯਾਪਾ ਠੀਕ ਆ? ਮੋਟਰ ਸਾਈਕਲਾਂ ਨੂੰ ਕੀ ਹੋਇਆ? ਕਿੰਨੇ ਹਾਂ ਤੂੰ ਕਹਿ ਵੀ ਚੈੱਕ ਕਰਨਾ ਚਾਹੀਦਾ ਵੀ ਇੰਨਾ ਚਿਰ ਹੋ ਗਿਆ ਕਦੇ ਪੈਂਚਰ ਹੀ ਨੀ ਹੋਇਆ। ਸ਼ੱਕ ਵੀ ਪੈ ਜਾਂਦਾ ਬੰਦੇ ਨੂੰ, ਕੋਈ ਟੂਬ ਹੀ ਨਾ ਕੱਢ ਲਗਿਆ ਹੋਵੇ ਜਿਹੜਾ ਪੈਂਚਰ ਨੀ ਹੋਣ ਡਿਆ। ਮੈਂ ਪੁੱਤ ਦੁਕਾਨਾਂ ਸਾਰੀਆਂ ਵੇਖੀਆਂ, ਕਿਹੜੇ ਕੀ ਨਾਮ ਕੀ ਇਹਦਾ ਸ਼ੇਰ ਬਗੇ ਦਾ? ਇਹ ਕੀ ਭਾਅ ਲੈਂਦਾ ਪੈਂਚਰ ਦਾ? ਅੱਛਾ ਕਿੱਦਾਂ ਦਾ ਵੀ ਪੈਂਚਰ ਹੋਵੇ 50 ਹੀ ਲੈਣੇ ਆ ਤੇ ਭਾਵਾਂ ਜਹਾਜ ਦੇ ਲਵਾ ਲਓ ਤਾਂ ਵੀ 50 ਹੀ। ਅੱਛਾ 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 ਚਲੋ ਫਿਰ ਤੇਰੇ ਕਹਿੰਦੇ ਨੇ ਵੀ ਦੋ ਚਪੇੜਾਂ ਮਾਰ ਹੀ ਦੇਵੇ ਤੇਰੇ ਮੂੰਹ ਵੇਖ ਕੇ। ਤੇ ਤੂੰ ਯਾਨੀ ਵੀ ਹਵਾ ਭਰਾਉਣਾ ਕਿ ਪੈਂਚਰ ਲਵਾਉਣਾ? ਚਲੋ ਹੱਥ ਕੰਮ ਵਾਲਾ ਚੰਗਾ ਕੀਤਾ, ਇਹ ਤੇ ਕੰਮ ਗਲਤ ਕੰਮ ਨੀ। ਅੱਛਾ ਇਹ ਬੰਦਾ ਤੈਨੂੰ ਇੱਕ ਹੋਰ ਰੱਖਣਾ ਪੈਣਾ ਜਿਹੜਾ ਪੈਂਚਰ ਕਰਕੇ ਆਇਆ ਕਰੇ ਸਾਈਕਲਾਂ ਨੂੰ। ਸਮਝ ਗਿਆ, ਚਲੋ ਵਧੀਆ ਗੱਲ ਆ ਉਦਾਂ ਦੀ। ਚਲੋ ਤੇ ਹੁਣ ਤੂੰ ਮੁੜਨਾ ਕਦੋਂ ਆ?
ਮੈਂ
ਸਾਲ ਨੂੰ ਮੁੜਨਾ? ਓਏ ਅੰਕਲ ਨਾਲ ਤੇ ਮੈਂ ਕਰ ਲੈਣਾ, ਮੇਰੀ ਵੀ ਗੱਲ ਸੁਣ ਲਾ ਪੂਰੀ। ਰਿਸ਼ਤਾ ਆਉਂਦਾ ਜੇ ਤੂੰ ਕਰਾਉਣਾ ਦੱਸ। ਬੰਗਾਲੀ ਆ ਬੰਦਾ ਉਧਰੋਂ, ਆਸਟ੍ਰੇਲੀਆ ਚੋਂ ਬੰਗਾਲੀ ਬੰਦਾ। ਕੁੜੀ ਇੰਨੀ ਗਈ ਮੁੰਡੇ ਦਾ ਆਉਂਦਾ। ਉਹ ਤੂੰ ਬਾਹਰ ਲੰਘਣਾ ਕਿ ਨਹੀਂ? ਆਸਟ੍ਰੇਲੀਆ ਪੱਕਾ ਕਰਾਊ ਤੈਨੂੰ। ਮੈਂ ਕਿਹਾ ਪੁੱਛ ਲਈਏ ਫੇਰ ਕਈ ਬਾਅਦ ਵਿਚ। ਚੱਲ ਠੀਕ ਆ ਫੇਰ। ਕਿਹੜਾ ਅੱਛਾ ਗਾ ਕੇ ਸੁਣਾ ਫੇਰ। ਮੈਂ ਕਿਹਾ ਤੈਨੂੰ ਗਾ ਕੇ ਸੁਣਾਏਗਾ, ਸੁਣਾਉਣਾ ਨੀ ਹਿਲਾਉਣਾ ਹੀ ਨਹੀਂ। ਫਿਰ ਰਹਿਣ ਦੇ ਹਿਲਾਉਣਾ ਨੀ ਸਾਡਾ। ਤੂੰ ਅਸੀਂ ਤੂੰ ਕਿਹੜਾ ਸਾਡਾ ਸੁਰੋਤਾ? ਚੱਲ ਲਾ ਦਿੰਦੇ ਫੇਰ ਵੀ ਤੇਰੇ ਨਾਲ ਯਾਰੀ ਆ। ਓਕੇ ਓਕੇ ਲੈ ਬਈ। ਮੈਂ ਕਿਹਾ ਬਾਅਦ ਵਿਚ ਨਾ ਕਵੇ ਵੀ ਰਿਸ਼ਤਾ ਰਿਕਾਰਡ ਸਾਹਿਬ ਮੰਗਦਾ ਨਿਗਾ ਪੁੱਛ ਲਿਆ ਉਹਨੂੰ ਪੁੱਛ ਲਿਆ ਨਹੀਂ ਬਈ ਉਹਨੇ ਨੀ ਜਾਇਜ ਦਿੱਤੀ ਸਾਨੂੰ ਸਮਝ ਲੈਂਗੀ ਵਿਆਹ ਦੀ। ਚਲੋ ਰਹਿਣ ਦੇ ਫਿਰ। ਐਵੇਂ ਕਾਨੂੰਨ ਬਣਾ ਤੇ ਜੋ ਬੰਦੇ ਮੰਨਦੇ ਹੀ ਨੀਗੇ ਤੇ ਕਾਨੂੰਨ ਬਣਾਉਣ ਦਾ ਕੀ ਫਾਇਦਾ? ਚਲੋ ਛੱਡ ਆ ਮਲਕੀਤ, ਇਹਨੂੰ ਗਾਣਾ ਲਾ ਦੀ ਮੁਹੰਮਦ ਸਦੀਕ ਦਾ, ਇਹਨੇ ਨੀ ਉਹ ਟਿਕਣਾ, ਇਹਨੇ ਗਾਣਾ ਲਵਾ ਕੇ ਹੀ ਸਾਹ ਲੈਣਾ। ਮੁਹੰਮਦ ਸਦੀਕ ਦੇ ਇੱਕ ਦੇ ਵੀ ਉਹਨੂੰ ਦੋ ਲਾ
ਦੇਣੇ। ਪੰਜਾਬੀ ਸ਼ਰੋਤਾ, ਮੈਨੂੰ ਤੁਹਾਨੂੰ ਇਹ ਦੱਸਦੇ ਆ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਯਾਨੀ ਕਿ ਮੁਹੰਮਦ ਸਦੀਕ ਅਤੇ ਜਨਕ ਸ਼ਰਮੀਲਾ ਜੀ ਬੜੇ ਚਿਰ ਮਗਰੋਂ ਯਾਨੀ 20 ਸਾਲ ਮਗਰੋਂ ਤੁਹਾਡੀ ਸੇਵਾ ਦੇ ਵਿੱਚ ਗੀਤਾਂ ਦਾ ਇੱਕ ਖੂਬਸੂਰਤ ਗੁਲਦਸਤਾ ਲੈ ਕੇ ਹਾਜ਼ਰ ਹੋਏ ਆ। ਨਾਲ ਸਾਡੇ ਬੀਬੀ ਸੁਖਜੀਤ ਕੌਰ ਹੈ, ਗੀਤ ਪੇਸ਼ ਕਰਨ ਲੱਗੇ ਆ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਗੱਭਰੂ ਆਪਣੇ ਸਹੁਰੇ ਪਿੰਡ ਤੋਂ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਖੇਤਾਂ ਦੀ ਡੰਡੀ ਡੰਡੀ ਤੁਰਿਆ ਆ ਰਿਹਾ, ਆਪਣੇ ਸਿਰ ਤੇ ਟਰੰਕ ਚੱਕਿਆ ਹੋਇਆ, ਉਹਦੇ ਕੱਛੇ ਪੋਟਲੀ ਦਿੱਤੀ ਹੋਈ ਹੈ। ਛੇਤੀ ਛੇਤੀ ਪੜਾਂਗਾ ਪੜਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰ ਪਹੁੰਚ ਜਾਵਾਂ। ਘਰ ਵਾਲੀ ਥੱਕ ਕੇ ਚੂਰ ਹੋਈ ਪਈ ਆ, ਹਾਕ ਮਾਰ ਕੇ ਕਹਿੰਦੀ ਜੀ ਮੇਰੀ ਇੱਕ ਮਿੰਟ ਗੱਲ ਸੁਣ, ਸਿਖਰ ਦੁਪਹਿਰਾ ਸਿਰ ਤੇ ਆ, ਕਾਂ ਅੱਖ ਨਿਕਲਦੀ ਹੈ, ਦੇਖ ਮੁੜਕੇ ਨਾਲ ਮੇਰਾ ਮੰਦਾ ਹਾਲ ਹੈ, ਥੱਕ ਕੇ ਚੂਰ ਹੋਏ ਪਏ ਆ, ਆ ਤੂਤਾਂ ਦੀ ਛਾਂ ਦੇਖ ਕਿੰਨੀ ਸੰਘਣੀ ਹੈ, ਦੋ ਕੜੀ ਬਹਿ ਜਾ ਆਰਾਮ ਨਾਲ ਗੱਲਾਂ ਕਰ ਲਈਏ, ਪਿਆਰ ਦੀਆਂ ਗੱਲਾਂ ਕਰ ਲਈਏ। ਜਦੋਂ ਮੈਂ ਸਹੁਰੇ ਘਰ ਪਹੁੰਚ ਗਈ, ਉੱਥੋਂ ਤਾਂ ਮੈਨੂੰ ਚੁੱਲ੍ਹੇ ਚੌਂਕੇ ਤੋਂ ਵਿਹਲ ਹੀ ਨਹੀਂ ਮਿਲਣਾ ਤੇ ਨਾ ਹੀ ਸੱਸ ਨੇ ਚੌਂਕੇ ਤੋਂ ਮੈਨੂੰ ਉੱਤਰ ਨਹੀਂ ਦੇਣਾ। ਗੱਭਰੂ ਕਹਿੰਦਾ ਨਹੀਂ ਨਹੀਂ, ਰਸਤੇ ਵਿੱਚ ਪਿਆਰ ਵਿਆਰ ਦੀਆਂ ਗੱਲਾਂ ਨਹੀਂ ਕਰਦੀਆਂ, ਘਰ ਚੱਲ ਕੇ ਜਿਹੜੀ ਡੰਜ ਲਾਉਣੀ ਲਾ ਲਈ, ਚੱਲ ਉੱਠ। ਸੁਣਨਾ ਗੌਰ ਨਾਲ, ਉਹ ਕੀ ਕਹਿੰਦਾ, ਉਹ ਕੀ ਜਵਾਬ ਦਿੰਦੀ ਹੈ।
ਪਤੇਰੇ ਧੁੱਪਾਂ ਦਾ ਹੰਕਾਰ ਨੀ, ਕੱਲ ਰਾਤੀ ਮੈਂ ਬੈਠਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਕਿ ਜੇ ਅਕਾਲ ਪੁਰਖ ਦੀ ਰਜ਼ਾ ਹੋਈ ਤਾਂ ਕੱਲ ਸਵੇਰੇ ਪੂਰੇ 50 ਵਰਿਆਂ ਦੇ ਹੋ ਜਾਵਾਂਗੇ। ਸੋ ਕੱਲ ਤੋਂ ਸਮਝੋ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ। ਭਾਵੇਂ ਦਿਨ ਤਾਂ ਹਰ ਰੋਜ਼ ਵਰਗਾ ਹੀ ਹੋਵੇਗਾ, ਪਰ ਸਿਆਣਿਆਂ ਦੀ ਕਹਾਵਤ ਹੈ, ਬੰਦਾ ਉਹੀ ਜੋ ਸਮੇਂ ਮੁਤਾਬਿਕ ਟਲ ਜਾਵੇ। ਸੋ ਆਪਾਂ ਖੋਲਿਆ ਗੂਗਲ ਬਾਬਾ ਤੇ ਲੱਭਣ ਵਾਸਤੇ ਲਿਖ ਦਿੱਤਾ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਚਲੋ ਜੀ, ਬਾਬਾ ਜੀ ਨੇ ਵੀ ਅੱਖ ਫਰਕਦੇ ਹੀ ਸੁਣਾ ਦਿੱਤਾ ਫਰਮਾਨ, ਬਈ ਹੁਣ ਸਮਾਂ ਆ ਗਿਆ ਆ 50 ਕੰਮ ਕਰਨ ਦਾ, ਜਿਨ੍ਹਾਂ ਚ ਕਈ ਬੜੇ ਅਜੀਬ ਜਿਹੇ ਕੰਮ ਵੀ ਸ਼ਾਮਲ ਸਨ। ਸੋਚਾਂ ਚ ਗੁਆਚੇ ਨੇ ਘਰ ਵਾਲੀ ਨੂੰ ਕਿਹਾ, ਲੈ ਵੀ ਭਲੀਏ ਲੋਕੇ, ਕੱਲ ਤੋਂ ਕਰਾਂਗੇ ਨਵੀਂ ਨੀਤੀ ਲਾਗੂ, ਅੱਜ ਤਾਂ ਪਾ ਦੇ ਵਾਹਵਾ ਸਾਰਾ ਘਿਓ ਦਾਲ ਚ। ਲਾਗੇ ਬੈਠੀ ਮਾਤਾ ਵੀ ਸਾਰਾ ਕੁਝ ਸੁਣ ਰਹੀ ਸੀ। ਮਾਤਾ ਕਹਿਣ ਲੱਗੀ, ਨਾ ਕੱਲ ਨੂੰ ਕੀ ਘੁਲਣ ਜਾਣਾ ਕਿਤੇ। ਮੈਂ ਕਿਹਾ, ਨਹੀਂ ਮਾਤਾ, ਕੱਲ ਨੂੰ ਮੈਂ 50 ਦਾ ਹੋ ਜਾਣਾ। ਸੋ ਹੁਣ ਆ ਗੂਗਲ ਬਾਬਾ ਕਹਿੰਦਾ ਵੀ ਛੱਡ ਦੇ ਸਾਰੇ ਝਮੇਲੇ ਤੇ ਕੀੜੇ ਕੱਢ ਜਿਹੜੇ ਪਿਛਲੇ 50 ਵਰਿਆਂ ਦੇ ਦੱਬੀ ਬੈਠਾ ਸੀ ਕਬੀਲਦਾਰੀ ਦੀਆਂ ਕੰਧਾਂ ਹੇਠ। ਮਾਤਾ ਕਹਿਣ ਲੱਗੀ, ਹੁਣ ਇਹੋ ਜਿਹਾ ਕਿਹੜਾ ਸੱਪ ਕੱਢਣਾ। ਮੈਂ ਕਿਹਾ, ਆ ਗੂਗਲ ਬਾਬਾ ਕਹਿੰਦਾ ਬਈ ਕੱਲ ਤੋਂ ਨਾ ਇਕੱਲਾ ਦੂਰ ਕਿਤੇ ਸੈਰ ਕਰਨ ਨਿਕਲ ਜਾ। ਮਾਤਾ ਕਹਿੰਦੀ, ਪਹਿਲਾਂ ਕਿਹੜਾ ਤੂੰ ਘਰੇ ਵੜਨਾ। ਬਾਬਾ ਕਹਿੰਦਾ, ਜ਼ਿੰਦਗੀ ਲੋਕਾਂ ਦੇ ਲੇਖੇ ਲਾ ਦਿਓ। ਮਾਤਾ ਕਹਿੰਦੀ, ਪਹਿਲਾਂ ਕਿਹੜੀਆਂ ਤੂੰ ਘਰੇ ਮੰਜੇ ਦੀਆਂ ਪੈਂਦਾ ਕੱਸਦਾ ਰਹਿਣਾ। ਬਾਬਾ ਕਹਿੰਦਾ, ਬਈ ਇੱਕ ਕਿਤਾਬ ਲਿਖ ਦਿਓ ਹੁਣ। ਮਾਤਾ ਕਹਿੰਦੀ, ਜਿਹੜੀ ਪਹਿਲਾਂ ਲਿਖੀ ਸੀ ਉਹਦੇ ਪ੍ਰਿੰਟਿੰਗ ਦੇ ਪੈਸੇ ਤੇ ਦੇ ਦਿਓ ਵਿਚਾਰੇ ਭੁਪਿੰਦਰ ਪੰਨੀ ਵਾਲੀਆਂ ਦੇ। ਗੂਗਲ ਬਾਬਾ ਕਹਿੰਦਾ, ਬਈ ਆਪਣਾ ਬਲੌਗ ਸ਼ੁਰੂ ਕਰੋ ਜਾਂ ਫਿਰ ਲੋਕਾਂ ਨੂੰ ਮਤਾਂ ਦੇਣ ਦਾ ਕੰਮ ਵੀ ਕਰ ਸਕਦੇ ਹੋ। ਮਾਤਾ ਕਹਿੰਦੀ, ਆ ਪੰਜਾਬੀ ਅਖਬਾਰ, ਪੇਂਡੂ ਆਸਟ੍ਰੇਲੀਆ ਤੇ ਹਰਮਨ ਰੇਡੀਓ ਦੀ ਕਮਾਈ ਤੇ ਸਾਂਭ ਲਓ, ਪਹਿਲਾਂ ਲੋਕਾਂ ਦੇ ਕਮੈਂਟ ਵੀ ਪੜ੍ਹ ਲਿਆ ਕਰੋ। ਜਿਹੜੀ ਗੱਲ ਤੁਸੀਂ ਦਿਖਾਉਂਦੇ ਹੋ ਥੱਲੇ ਉਹੀ ਲੋਕ ਪੁੱਛੀ ਜਾਂਦੇ ਆ, ਪਤਾ ਨਹੀਂ ਕਿਹੋ ਜਿਹੇ ਦਿਖਾਉਣ ਵਾਲੇ ਆ ਤੇ ਕਿਹੋ ਜਿਹੇ ਦੇਖਣ ਵਾਲੇ ਆ। ਆਪਾਂ ਵੀ ਫੇਰ ਥੋੜਾ ਤੈਸ਼ ਚ ਆ ਗਏ। ਦੇਖ ਮਾਤਾ, ਮੈਨੂੰ ਜੋ ਮਰਜ਼ੀ ਕਹਿ ਦੇ ਪਰ ਮੇਰੇ ਪਾਠਕ ਦਰਸ਼ਕ ਤੇ ਸਰੋਤਿਆਂ ਨੂੰ ਮੰਦਾ ਨਾ ਬੋਲੀ। ਨਾਰਾਜ਼ ਜਿਹੀ ਹੋ ਕੇ ਕਹਿਣ ਲੱਗੀ, ਆਹੋ ਉਹੀ ਤੇਰੇ ਆਪਣੇ ਆ, ਅਸੀਂ ਤਾਂ ਬਗਾਨੇ ਆ। ਮੈਂ ਕਿਹਾ, ਨਹੀਂ ਮਾਤਾ, ਉਹ ਤਾਂ ਮੇਰੀ ਰੂਹ ਦਾ ਰੱਜ ਨੇ, ਭਾਵੇਂ 50 ਦਾ ਹੋ ਕੇ ਵੀ ਢਿੱਡੋਂ ਭੁੱਖਾ ਰਹਿ ਜਾਂਦਾ, ਪਰ ਰੂਹ ਦਾ ਰੱਜਿਆ ਹੋਇਆ ਹੈ ਤੇਰਾ ਪੁੱਤ। ਚੱਲ ਹੋਰ ਸੁਣ। ਅੱਗੇ ਬਾਬਾ ਕਹਿੰਦਾ ਵੀ ਇੱਕ ਹੋਰ ਨਵੀਂ ਭਾਸ਼ਾ ਸਿੱਖ ਲਓ। ਮਾਤਾ ਕਹਿਣ ਲੱਗੀ, ਅੱਗੇ ਆਈਲਟਸ ਕਰਕੇ ਸਵਾਦ ਨਹੀਂ ਆਇਆ, ਜਿਸਨੇ ਆਪਣਾ ਪਿੰਡ ਗ੍ਰਾਂ ਛਡਾ ਦਿੱਤਾ, ਹੁਣ ਭਲਾ ਇਹਦੂ ਗਾਂ ਕਿਹੜੇ ਫਰਾਂਸ ਜਾਣਾ ਈ। ਮੈਂ ਕਿਹਾ, ਗੂਗਲ ਕਹਿੰਦਾ ਨਾਟਕੀ ਢੰਗ ਨਾਲ ਨਾ ਆਪਣਾ ਹੇਅਰ ਸਟਾਈਲ ਬਦਲ ਲੋ। ਮਾਤਾ ਕਹਿਣ ਲੱਗੀ, ਲੈ ਮਸਾਂ ਦਾ ਪਹਿਲਾਂ ਟਿੰਡ ਢੱਕੀ ਸੀ ਵਾਲ ਲਵਾ ਕੇ, ਹੁਣ ਦੱਸੋ ਹੋਰ ਕੀ ਕਰੇਗਾ। ਇੱਕ ਸੁਝਾਅ ਹੈਗਾ ਈ, ਲੋਕ ਤਾਂ ਦਾੜੀ ਕਾਲੀ ਕਰਦੇ ਆ, ਤੂੰ ਥੋੜੀ ਜਿਹੀ ਨਾ ਚਿੱਟੀ ਕਰ ਲਿਆ ਕਰ, ਖੌਰੇ ਕੁਝ ਸਿਆਣਾ ਜਿਹਾ ਲੱਗਣ ਲੱਗ ਪਵੇ। ਇੱਕ ਤਾਂ ਤੇਰੇ ਮਾਮੇ ਨੇ ਨਾਂ ਜਵਾਕਾਂ ਵਾਲਾ ਰੱਖਤਾ ਮਿੰਟੂ, ਤੇ ਦੂਜਾ ਰਹਿਣੀ ਬਹਿਣੀ ਇਹੋ ਜਿਹੀ। ਮੈਂ ਅੱਗੇ ਗੱਲ ਤੋਰਦਿਆਂ ਕਿਹਾ ਕਿ ਗੂਗਲ ਬਾਬਾ ਕਹਿੰਦਾ ਹਾਥੀ ਤੇ ਚੜ, ਪਹਾੜ ਤੇ ਚੜ, ਤੱਤੀ ਗੈਸ ਵਾਲੇ ਗੁਬਾਰੇ ਤੇ ਚੜ, ਜੰਗਲਾਂ ਚ ਜਾ, ਰੇਗਿਸਤਾਨ ਦੀ ਸੈਰ ਕਰਕੇ ਆ, ਜਾਂ ਫਿਰ ਹਵਾ ਚੋਂ ਛਾਲਾ ਮਾਰ। ਮਾਤਾ ਵੀ ਹੁਣ ਇਹਨਾਂ ਫਾਲਤੂ ਗੱਲਾਂ ਤੋਂ ਅੱਕ ਚੁੱਕੀ ਸੀ, ਚਾਰੇ ਪੈਰ ਚੁੱਕ ਕੇ ਪੈ ਗਈ ਤੇ ਵਿਚਾਰੇ ਬਰਥਡੇ ਬੁਆਏ ਨੂੰ ਕਹਿੰਦੀ, ਉਹ ਖਬਰਦਾਰ ਜੇ ਇਹੋ ਜਿਹੇ ਪੰਗੇ ਲਏ ਤਾਂ ਬੁਢਾਪੇ ਵੇਲੇ ਚੂਕਣਾ ਤੜਵਾ ਬੈਠਾ ਨਾ, ਫੇਰ ਕਿਸੇ ਤੋਂ ਸਾਂਭਿਆ ਵੀ ਨਹੀਂ ਜਾਣਾ। ਨਾਲੇ ਆ ਗੂਗਲ ਤੋਂ ਕੀ ਪੁੱਛਣ ਬੈਠੇ ਸੀ, ਮੈਂ ਹੀ ਦੱਸ ਦਿੰਦੀ ਹਾਂ ਹੁਣ ਕੀ ਕਰਨਾ ਚਾਹੀਦਾ। ਹੁੰਦੀ ਲਾਹ ਪਾਹ ਚੋਂ ਅਚਾਨਕ ਮੈਨੂੰ ਆਸ ਦੀ ਕਿਰਨ ਦਿਸੀ। ਮੈਂ ਹੰਭਲੇ ਪਿਆ ਬੋਲਿਆ, ਦੱਸੋ ਫਿਰ ਮਾਤਾ ਜੀ, ਹੁਣ 50 ਦਾ ਹੋ ਕੇ ਕੀ ਕਰਨਾ ਚਾਹੀਦਾ। ਮਾਤਾ ਕਹਿਣ ਲੱਗੀ, ਭੋਲਾ ਨਾ ਬਣ, ਹੁਣ ਤੈਨੂੰ ਨੀ ਪਤਾ, ਅੱਗਾ ਸਵਾਰ, ਸਿੱਧਾ ਹੋ ਕੇ ਰੱਬ ਦਾ ਨਾਮ ਜਪ, ਬਹੁਤ ਹੋ ਗਏ ਲੱਛਣ, ਜੇ 50 ਸਾਲਾਂ ਚ ਨਹੀਂ ਨਾ ਰੱਜਿਆ ਤਾਂ ਰੱਜ ਹੁਣ ਵੀ ਨਹੀਂ ਆਉਣਾ। ਰਚਨਾ ਮਿੰਟੂ ਬਰਾੜ, ਆਵਾਜ਼ ਸਰਬਜੀਤ ਸਿੰਘ।
ਭੱਠੀ ਉੱਤੇ ਗੱਲਾਂ ਕਰਨ ਕੁਆਰੇ, ਤੂੰ ਕਾਬੇ ਦੇ ਫੁਲਕੇ ਵਰਗੀ ਨਰਮ ਜਿਹੀ ਮੁਟਿਆਰੇ।
ਪਹਿਲੇ ਪਹਿਰ ਨੂੰ ਚੰਦ ਚੜ ਜਾਂਦਾ, ਪਿਛਲੇ
ਚਾਂਜਰਾਂ ਧਰ ਲੈ ਹਾਨਣੇ ਨੇੜੇ ਜੇ ਕੰਨ ਕਰ ਲੈ ਹਾਨਣੇ ਹੌਲੀ ਪਾਈਏ ਬਾਤ ਗੋਰੀਏ ਦਿਖ ਗਈ ਚਿੱਟੀ ਰਾਤ ਗੋਰੀਏ ਕੋਠਿਆਂ ਉੱਤੇ ਪਏ ਗਵਾਂਢੀ ਬਿੜਕਾ ਲੈ ਲੈ ਹਾਰੇ ਤੂੰ ਤਾਬੇ ਦੇ ਪੁਲਕੇ ਵਰਗੀ ਨਰਮ ਜਿਹੀ ਮੁਟਿਆਰੇ ਬਿਸਕੁਟ ਵਾਂਗੂ ਪੁਰ ਨਾ ਜਾਈ ਆਖਾਂ ਤੈਨੂੰ ਸੱਜ ਗੋਰੀਏ ਨਜ਼ਰਾਂ ਕੋਲੋਂ ਮੱਜ ਗੋਰੀਏ ਲੁਕ ਬੈਂਦੇ ਸ਼ਰਮੀਲੇ ਵਰਗੇ ਮੂੰਹ ਵੇਖਣ ਦੇ ਮਾਰੇ ਤੂੰ ਤਾਬੇ ਦੇ ਬੁਲਕੇ ਵਰਗੀ ਨਰਮ ਜਿਹੀ ਮੁਟਿਆਰੇ
ਕਿਆ ਬਾਤ ਹੈ ਜੀ ਆਯੋ ਗੀਤ ਗੀਤ ਜਿਹੜੇ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਹੋਰਾਂ ਨੇ ਗਾਲਾ ਨਾ ਪੁੱਤ ਗਾਲਾ ਇਹਨਾਂ ਦਾ ਗੀਤ ਜਿਹੜਾ ਉਹ ਹੋਰ ਨਹੀਂ ਸੁਣਾ ਸਕਦੇ ਬੰਦੇ ਬਾ ਕਮਾਲ ਆ ਇਹਨਾਂ ਦੀ ਵੀ ਇੱਕ ਵਾਰੀ ਮਤਲਬ ਬੜੇ ਬੱਲੇ ਬੱਲੇ ਸੀ ਜੀ ਤਾਂ ਜੀ ਇਹ ਪੁਰਾਣੇ ਗੀਤ ਜਿਹੜੇ ਨਾ ਮੁਹੰਮਦ ਸਦੀਕ ਹੋਰਾਂ ਦੇ ਜਾਂ ਲਾਲ ਚੰਦ ਜਮਲੇ ਜੱਟ ਦੇ ਇਹ ਸਾਰੇ ਗੀਤ ਜਿਹੜੇ ਬੜੇ ਕਮਾਲ ਦੇ ਹੁੰਦੇ ਸੀ ਪੁਰਾਣੇ ਉਹ ਲਾਲ ਚੰਦ ਜਮਲੇ ਜੱਟ ਤੋਂ ਮੈਨੂੰ ਯਾਦ ਆਇਆ ਤੇ ਨਗਿੰਦਰ ਸਿੰਘ ਜੀ ਹੋਰ ਮੋਗੇ ਵਾਲੇ ਉਹਨਾਂ ਦੀ ਜਿਹੜੀ ਆਪਾਂ ਗੱਲ ਸੁਣੀ ਹੈ ਮਗਰੋਂ ਰਹਿੰਦਾ ਰਹਿ ਜਾਣਾ ਗਾਵਾਂ ਤੇ ਉਹਨਾਂ ਦਾ ਸੁਨੇਹਾ ਮੇਰਾ ਬਹੁਤ ਲਿਆ ਬੜੀ ਲਤਾ ਜੀ ਨਗਿੰਦਰ ਭਾਜੀ ਹੋਰਾਂ ਦਾ ਸੁਨੇਹਾ ਜਿਹੜਾ ਆਇਆ ਵਾ ਉਹ ਤੁਸੀਂ ਪੜ੍ਹ ਲਓ ਆਇਆ ਉਹਨਾਂ ਦਾ ਸੁਨੇਹਾ ਤੇ ਲਿਆ ਗੁਰਮੁਖੀ ਜੀ ਹੈ ਨਾ ਜੀ ਨਗਿੰਦਰ ਸਿੰਘ ਜੀ ਹੋਰ ਮਿਲਕੀ ਤਾਂ ਕਹਿ ਰਹੇ ਨੇ ਕਹਿੰਦੇ ਸ਼ੁਕਰੀਆ ਤਾਇਆ ਜੀ ਦੇਖੋ ਜੀ ਇੱਕ ਚੰਗੀ ਗੱਲ ਆ ਵੀ ਸ਼ੁਕਰਾਨਾ ਜ਼ਰੂਰ ਕਰ ਦਿੰਦੇ ਸ਼ੁਕਰ ਅਦਾ ਕਰਨਾ ਚਾਹੀਦਾ ਵੈਸੇ ਰੱਬ ਦਾ ਫੇਰ ਵੀ ਤੁਸੀਂ ਸਾਨੂੰ ਇੰਨਾ ਮਤਲਬ ਕਾਬਲ ਸਮਝਿਆ ਹੋ ਸਕਦਾ ਸਾਡੇ ਕੋਲ ਜਾਣੇ ਅਣਜਾਣੇ ਦੇ ਵਿੱਚ ਕੋਈ ਪਾਉਣ ਵਾਲਾ ਕੰਮ ਹੋ ਗਿਆ ਹੋਵੇ ਜਿਹਦਾ ਕਰਕੇ ਤੁਸੀਂ ਸ਼ੁਕਰ ਅਦਾ ਕੀਤਾ ਆਂਦੇ ਅਸਾਂ ਦੇ ਕੋਲ ਮਨਦੀਪ ਜੀ ਟੀਟੂ ਜੀ ਇਹਨਾਂ ਨੂੰ ਜੀ ਆਇਆ ਜੀ ਜੀ ਸਤਿ ਸ੍ਰੀ ਅਕਾਲ ਜੀ ਤੇ ਨਾਲ ਸਰੋਤਿਆਂ ਨੂੰ ਵੀ ਦੋਵੇਂ ਹੱਥ ਜੋੜ ਕੇ ਪਿਆਰੇ ਸੀਸ ਨਵਾਇਆ ਜੀ ਤਾਇਆ ਜੀ ਆਪ ਨੇ ਕਿਹਾ ਤੁਹਾਡੀਆਂ ਧਾਰਨਾ ਮੇਰਾ ਤਾਂ ਗਰੀਬ ਦਾ ਸਰੀਰ ਵੀ ਨਹੀਂ ਹੈ ਇਹ ਕਿਰਪਾ ਰੱਬ ਦਾ ਕੁਛ ਨਾਮ ਪੁਕਾਰਨਾ ਮੇਰਾ ਤਾਂ ਸਰੀਰ ਵੀ ਨਹੀਂ ਹੈ ਕਿਰਪਾ ਰੱਬ ਦਾ ਨਾਮ ਪੁਕਾਰਨਾ ਦੁਨੀਆਂ ਤੋਂ ਤੇ ਕੰਮ ਤੋਂ ਸਰਾਂ ਕਦੇ ਨਹੀਂ ਹਾਰੇ ਪਰ ਰੱਬ ਅੱਗੇ ਪੈਂਦਾ ਹੈ ਹਾਰਨਾ ਜੀ ਰੱਖੋ ਵਿਸ਼ਵਾਸ ਕਰੋ ਅਰਦਾਸ ਵਿਗੜਿਆ ਕੰਮ ਮੇਰੇ ਮਾਲਕ ਨੇ ਹੈ ਸਵਾਰਨਾ ਤਾਇਆ ਜੀ ਮੇਰਾ ਕੁਛ ਨਹੀਂ ਸਭ ਉਸ ਮਾਲਕ ਦਾ ਹੈ ਜਿਸ ਨੇ ਦੁਨੀਆਂ ਬਣਾਈ ਐਸ ਰਾਹ ਤੂੰ ਕਿਉਂ ਦਿਲ ਛੱਡ ਦੇਵੇਗਾ ਮਾਲਕ ਖਾਣ ਨੂੰ ਜੋ ਤੇਰੇ ਚੁੰਝ ਲਾਈ ਪਿਆਰੇ ਜੋ ਤੇਰੇ ਚੁੰਝ ਲਾਈ ਤੇ ਖੁਸ਼ ਰਹੋ ਪਰ ਪ੍ਰਸੰਗ ਉਸ ਪ੍ਰਭੂ ਦੇ ਗੁਣ ਗਾਉਣ ਗਾਉਂਦੇ ਰਹੋ ਰੁਕ ਨਹੀਂ ਸਕਦੀ ਕਲਮ ਚੰਦਰੀ ਵਾਹਿਗੁਰੂ ਸਦਾ ਹੀ ਧਿਆਉਂਦੇ ਰਹੋ ਪਿਆਰਿਓ ਮੰਗੀਆਂ ਮੁਰਾਦਾਂ ਪਾਉਂਦੇ ਰਹੋ ਜੀ ਕਿਆ ਬਾਤਾਂ ਕਿਆ ਬਾਤਾਂ ਇਹ ਉੱਚ ਕੋਟੀ ਦੇ ਲਿਖਾਰੀਓ ਮਤਲਬ ਦੇਵ ਪਾਰੀਓ ਪੰਜਾਬੀ ਵਿੱਚ ਅੰਗਰੇਜ਼ੀ ਦੇ ਗੀਤ ਗਾਈ ਜਾਂਦੇ ਹੋ, ਏਕਾ ਦਾ ਮਾਣ ਹੈ ਸ਼ੇਰ ਨਾਲ ਗਿੱਦਰ ਮਲਾਈ ਜਾਂਦੇ ਹੋ, ਕਰਕੇ ਮਾਣ ਆਪਣੀ ਅਕਲ ਦਾ ਮਾਂ ਬੋਲੀ ਭੁਲਾਈ ਜਾਂਦੇ ਹੋ, ਸਦਕੇ ਜਾਈਏ ਬਾਬਾ ਜੀ ਹੱਥ ਜੋੜ, ਬੜੀ ਕਿਰਪਾ ਹੈ ਆਪ ਜੀ ਦੀ ਗੁਰਮੁਖੀ ਬਾਬੇ ਬੋਲੀ ਲੈਣੇ ਜੀ ਤੋਂ ਲਿਖਾਈ ਜਾਂਦੇ ਹੋ। ਲੱਗਦਾ ਹੱਥ ਸਰਾਂ ਕਮਲੇ ਨੂੰ ਵੀ ਆਰ ਲਾਈ ਜਾਂਦੇ ਹੋ, ਹਾਂ ਦਾਸ ਬਹੁਤ ਜਨਮਾਂ ਦਾ ਪਾਗਲ ਹੈ, ਹੁਣ ਸਿੱਧੇ ਰਸਤੇ ਪਾਈ ਜਾਂਦੇ ਹੋ, ਸੱਚੀ ਸਿੱਧੇ ਰਸਤੇ ਪਾਈ ਜਾਂਦੇ। ਵਾਹ ਕਮਾਲ ਜੀ, ਤੇ ਦੇਖੋ ਜੀ ਮਹਾਰਾਜ ਨੇ ਤੇ ਗੱਲ ਕਹੀ ਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲਿਖੇ, ਬੰਦਾ ਤੇ ਕਈ ਜਨਮਾਂ ਤੋਂ ਮਹਾਰਾਜ ਤੋਂ ਵਿਛੜਿਆ ਤਾਂ ਹਰ ਜਨਮ ਦੇ ਵਿੱਚ ਉਹ ਇਹ ਸੋਚਦਾ ਵੀ ਮੇਰਾ ਮੇਲ ਉਹ ਸਤਿਗੁਰਾਂ ਨਾਲ ਹੋ ਜਾਊਗਾ, ਤੇ ਪਰ ਹਰ ਜਨਮ ਹੀ ਅਸੀਂ ਗਵਾ ਦਿੰਦੇ ਹਾਂ। ਤਾਂ ਬਈ ਜਨਮਾਂ ਦਾ ਵਿਛੜਿਆ ਹੋਵੇ ਬੰਦਾ ਤੇ ਹਰ ਵਾਰ ਮੌਕਾ ਉਹ ਖੰਜਾ ਦੇਵੇ, ਆਵੇ ਉਹ ਕਿਸੇ ਕੰਮ ਤੇ ਉਹ ਕੰਮ ਹੀ ਭੁੱਲ ਜਾਵੇ ਤੇ ਫਿਰ ਦੱਸੋ ਕੀ ਉਹਦਾ ਸਾਰਥਿਕ ਹੋਊ। ਮੰਨ ਲਓ ਬੰਦਾ ਗੱਡੀ 'ਚ ਤੇਲ ਪਵਾਉਣ ਗਿਆ, ਗੱਡੀ 'ਚ ਤੇਲ ਦੀ ਬੂੰਦ ਵੀ ਨਹੀਂ ਪਵਾਉਣ ਚੱਲ ਗਿਆ, ਤੇਲ ਪਵਾਇਆ ਨਹੀਂ ਚੇਤਾ ਭੁੱਲ ਗਿਆ ਤੇ ਰਾਹ 'ਚ ਗੱਡੀ ਖੜੂਗੀ, ਤੁਰ ਕੇ ਆਊਗਾ, ਧੱਕਾ ਲਾ ਕੇ ਲਿਆਊਗਾ, ਪਛਤਾਊਗਾ ਵੀ ਕਿਉਂਕਿ ਜਿਹੜੇ ਕੰਮ ਗਿਆ ਉਹਨੂੰ ਕੀਤਾ ਹੀ ਨਹੀਂ। ਤੁਸੀਂ ਜਾਓ ਸਬਜ਼ੀ ਲੈਣ, ਸਬਜ਼ੀ ਲੈ ਕੇ ਨਾ ਉਹ ਖਾਲੀ ਹੱਥੀ ਆ ਜਾਓ, ਚੇਤਾ ਭੁੱਲ ਜਾਓ ਤੁਹਾਨੂੰ, ਤਾਂ ਪੈਂਦਾ ਪਛਤਾਉਂਦਾ ਵੀ ਅੱਜ ਖਾਵਾਂਗੇ ਕੀ, ਸਬਜ਼ੀ ਤੇ ਲਿਆਂਦੀ ਨਹੀਂ। ਇਹ ਤਾਂ ਹੋਊਗਾ ਜੀ ਇੱਕ ਦਿਨ ਦੀ ਭੁੱਲ, ਇੱਕ ਘੰਟੇ ਦੀ, ਇੱਕ ਮਿੰਟ ਦੀ ਜਾਂ ਪੰਜਾਂ ਦਸ ਮਿੰਟਾਂ ਦੀ ਵੀ ਅਸੀਂ ਭੁੱਲ ਗਏ। ਜਨਮਾਂ ਜਨਮਾਂ ਦੇ ਅਸੀਂ ਭੁੱਲੇ ਹਾਂ, ਜਨਮਾਂ ਜਨਮਾਂ ਦੇ ਅਸੀਂ ਵਿਛੜੇ ਹਾਂ। ਹਰ ਜਨਮ ਹੀ ਸੋਚ ਲੈਂਦੇ ਵੀ ਇਸ ਜਨਮ ਦੇ ਵਿੱਚ ਆਪਾਂ ਮਿਲਾਂਗੇ, ਤੇ ਪਰ ਫਿਰ ਅਸੀਂ ਭੁੱਲ ਜਾਂਦੇ ਹਾਂ, ਹਰ ਵਾਰ ਭੁੱਲਦੇ ਹਾਂ। ਤੇ ਮਹਾਰਾਜ ਨੇ ਸਾਨੂੰ ਇਹ ਬਾਣੀ ਦੇ ਵਿੱਚ ਦੱਸਿਆ ਕਿ ਆਹ ਜਨਮ ਅਸੀਂ ਉਸਦੇ ਲੇਖੇ ਲਾ ਦਈਏ ਤਾਂ ਅਸੀਂ ਕਈ ਜਨਮਾਂ ਤੋਂ ਵਿਛੜੇ ਹਾਂ, ਆ ਜਨਮ ਜਿਹੜਾ ਲਾ ਦਈਏ ਤੁਹਾਨੂੰ ਮਿਲਣ ਨੂੰ, ਤੁਹਾਨੂੰ ਵੇਖਣ ਨੂੰ, ਤੁਹਾਡੇ ਲਈ ਇਹ ਜਨਮ ਲਾ ਦਈਏ। ਕਈ ਜਨਮ ਹੋ ਗਏ ਅਸੀਂ ਵਿਸ਼ੇ ਵਿਕਾਰਾਂ 'ਚ ਪਿਆ ਨੂੰ, ਕਈ ਜਨਮ ਹੋ ਗਿਆ ਸਾਡੀਆਂ ਖੁਆਇਸ਼ਾਂ ਮੰਗਾਂ ਪੂਰੀਆਂ ਹੁੰਦਿਆਂ ਨੂੰ, ਕਈ ਜਨਮ ਧੀਆਂ ਪੁੱਤਾਂ 'ਚ ਨਗਾ ਤੇ, ਕਈ ਜਨਮ ਵੈਰ ਵਿਰੋਧ 'ਚ ਨਗਾ ਤੇ, ਕਈ ਜਨਮ ਨਾਮਣਾ ਖੱਟਣ 'ਚ ਮਾਣ ਸਨਮਾਨ ਦੇ ਚੱਕਰਾਂ 'ਚ ਨਗਾ ਤੇ, ਇੱਕ ਜਨਮ ਤਾਂ ਲਾ ਦਈਏ ਨਾ ਉਸ ਸਤਿਗੁਰ ਦੇ ਲੇਖੇ, ਉਹਨੂੰ ਵੇਖਣ ਲਈ ਤ੍ਰਿਸ਼ਨਾ ਪੈਦਾ ਹੋ ਜਾਏ, ਉਹਨੂੰ ਸਮਝਣ ਦੇ ਲਈ ਸੀਨੇ 'ਚ ਚਿੰਗਿਆਰੀ ਪੈਦਾ ਹੋ ਜਾਏ, ਤਾਂ ਕਿ ਮਹਾਰਾਜ ਨੂੰ ਸਮਝ ਸਕੀਏ, ਤਾਂ ਇਹ ਜਨਮ ਜਿਹੜਾ ਸੁਹੇਲਾ ਹੋ ਜਾਏ, ਇਹ ਜਨਮ ਜਿਹੜਾ ਸਾਰਥਕ ਹੋ ਜਾਏ, ਜਨਮਾਂ ਜਨਮਾਂ ਦੀ ਭਟਕ ਜਿਹੜੀ ਮੁੱਕ ਜਾਏ। ਜੇ ਇਸ ਬੰਦੇ ਦੀ ਜਨਮਾਂ ਜਨਮਾਂ ਦੀ ਭੁੱਖ, ਜਨਮਾਂ ਜਨਮਾਂ ਦੀ ਭਟਕ, ਜਨਮਾਂ ਜਨਮਾਂ ਦੀ ਪਿਆਸ ਖਤਮ ਹੋ ਜਾਏ, ਜਨਮ ਉਹੋ ਹੀ ਪਰਮਾਤਮਾ ਦੇ ਲੇਖੇ ਆ, ਤੇ ਨਹੀਂ ਉਦਾਂ ਜੇ ਕਹੀਏ ਵੀ ਅਸੀਂ ਮਹਾਰਾਜ ਨੂੰ ਸਮਰਪਿਤ ਹਾਂ ਤਾਂ ਉਹ ਸਾਡਾ ਵਿਖਾਵਾ। ਸਮਰਪਿਤ ਹੋਣ ਲਈ ਉਹਦੇ ਰਾਹਾਂ ਤੇ ਚੱਲਣਾ ਪੈਂਦਾ ਜੀ। ਨਫ਼ਰਤ ਦੇ ਕਾਬਲ ਬੰਦੇ ਨੂੰ ਵੀ ਨਫ਼ਰਤ ਨਹੀਂ ਕਰਨੀ, ਫਿਰ ਉਹਦੇ ਰਾਹਾਂ ਤੇ ਚੱਲ ਰਿਹਾ, ਕਿ ਫਿਰ ਬੰਦਾ ਨਫ਼ਰਤ ਦੇ ਕਾਬਲ ਹੁੰਦਾ, ਉਹਦੇ ਨਾਲ ਵੀ ਕੋਈ ਨਫ਼ਰਤ ਨਹੀਂ, ਉਹਦੇ ਨਾਲ ਵੀ ਕੋਈ ਵੈਰ ਨਹੀਂ, ਵੈਰੀ ਨਾਲ ਵੀ ਕੋਈ ਵੈਰ ਨਹੀਂ। ਵੈਰੀ ਹੁੰਦਾ ਕਿਹੜਾ, ਜਿਹੜਾ ਨੁਕਸਾਨ ਕਰ ਜਾਏ, ਜਿਹੜਾ ਤੁਹਾਡਾ ਦਿਲ ਦੁਖਾ ਜਾਏ, ਜਿਹੜਾ ਤੁਹਾਨੂੰ ਬੁਰਾ ਲੱਗ ਰਿਹਾ, ਵੈਰ ਹੁੰਦਾ ਕੀ ਆ। ਵੈਰ ਅਸੀਂ ਕਿਸੇ ਬੰਦੇ ਨੂੰ ਨਹੀਂ ਸਮਝ ਪਾਏ, ਉਹ ਸਾਨੂੰ ਨਹੀਂ ਸਮਝ ਪਾਇਆ, ਸਾਡੇ ਤਾਲਮੇਲ ਬਿਨੇ ਨਹੀਂ ਸਾਡੇ ਬੋਲ ਕਬੋਲ ਹੋ ਗਿਆ, ਉਹ ਇੱਕ ਦੂਜੇ ਦੇ ਵੈਰੀ ਦੁਸ਼ਮਣ ਹੋ ਗਿਆ, ਜਾਂ ਵੈਰ ਵਿਰੋਧ ਹੋ ਗਿਆ, ਜੇ ਪਹਿਲੀ ਜ਼ਮੀਨਾਂ ਨਾਲ ਹੋ ਗਿਆ, ਪੈਸੇ ਦੱਸੇ ਨਾਲ ਹੋ ਗਿਆ, ਇੱਜ਼ਤ ਮਾਣ, ਕਈ ਕੁਛ ਵੈਰ ਵਿਰੋਧ ਕਈ ਕਾਰਨ ਨੇ, ਤਾਂ ਉਹ ਵੈਰੀ ਹੁੰਦੇ ਸਾਰ ਵੀ ਵੈਰੀ ਨੂੰ ਵੈਰੀ ਨਾ ਸਮਝਣਾ, ਇਹ ਆ ਸਾਡਾ ਜਨਮਾਂ ਦਾ ਜਿਹੜਾ ਲੇਖਾ ਜੋਖਾ, ਯਾਨੀ ਇਹ ਆ ਵੀ ਅਸੀਂ ਕਿੰਨਾ ਕੁ ਨੂੰ ਜਾਣ ਪਾਏ ਆ, ਕਿੰਨਾ ਕੁ ਨੂੰ ਸਮਝ ਪਾਏ, ਜੇ ਅਸੀਂ ਜਾਣ ਨਹੀਂ ਪਾਏ, ਸਮਝ ਨਹੀਂ ਪਾਏ ਤਾਂ ਜਨਮ ਗਵਾਇਆ ਜੀ। ਹੀਰੇ ਵਰਗਾ ਜਨਮ ਆ ਮਹਾਰਾਜ ਕਹਿੰਦੇ, ਕੌਡੀਆਂ ਦੇ ਭਾਅ ਤੂੰ ਲਟਾਈ ਤੁਰਿਆ ਹੋਣਾ, ਸਮਝ ਲਾ, ਸਮਝ ਲੈਂਗਾ ਤੇ ਤੇਰੀ ਜ਼ਿੰਦਗੀ ਬਣ ਜੂ। ਕਿਉਂਕਿ ਸਮਝਾਉਣ ਲਈ ਤਾਂ ਰੋਜ਼ਾਨਾ ਹੀ ਪਰਮਾਤਮਾ ਸਾਨੂੰ ਆਵਾਜ਼ ਦਿੰਦੇ ਆ, ਰੋਜ਼ਾਨਾ ਹੀ, ਕੋਈ ਇੱਕ ਦਿਨ ਨਹੀਂ ਜਦੋਂ ਨਾ ਆਵਾਜ਼ ਦਿੰਦੇ ਹੋਣ, ਰੋਜ਼ਾਨਾ ਹੀ ਗੁਰੂ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਸਵੇਰੇ ਸ਼ਾਮ। ਅਸੀਂ ਉਹ ਤਾਂ ਸਾਡਾ ਨਾ ਪੈਰ ਉੱਧਰ ਨੂੰ ਜਾਂਦੇ ਆ, ਜਾਂ ਅਸੀਂ ਟੈਲੀਵਿਜ਼ਨ ਤੇ, ਰੇਡੀਓ ਤੇ, ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਤੁਸੀਂ ਸੁਣ ਲੈਂਦੇ ਹੋ, ਤਾਂ ਫਿਰ ਜਿਹੜਾ ਉਹ ਬੰਦੇ ਨੂੰ ਜਿਹੜਾ ਚੱਲ ਕੇ ਜੇਲੇ ਪਹੁੰਚ ਗਿਆ, ਉਹਨੇ ਪਹਿਲਾ ਪੈਰ ਪੜ ਲਿਆ ਗੁਰੂ ਦਾ ਦੁਆਰ, ਪਹਿਲਾ ਦਰਵਾਜ਼ਾ ਪਾਰ ਕਰ ਲਿਆ, ਤੇ ਫਿਰ ਸਮਝ ਲਓ ਉਸ ਰਾਸਤੇ ਤੇ ਪੈ ਗਿਆ ਜਿੱਧਰ ਨੂੰ ਗੁਰੂ ਲਈ ਜਾਣਾ ਚਾਹੁੰਦਾ। ਤੇ ਹੌਲੀ 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 ਅਸੀਂ ਬਿਰਤੀ ਮਨ ਦੀ ਬਣਦੀ ਆ, ਤੇ ਬੰਦਾ ਮਤਲਬ ਅੱਜ ਹੋਰ ਕੱਲ ਹੋਰ, ਫਿਰ ਉਹਦੇ ਮਨ ਦੀ ਅਵਸਥਾ ਬੜੀ ਬਦਲ ਜਾਂਦੀ। ਤੇ ਨਗਿੰਦਰ ਸਿੰਘ ਜੀ, ਬਹੁਤ ਤੁਹਾਡਾ ਅਸੀਂ ਸ਼ੁਕਰਾਨਾ ਕਰਨੇ ਆ ਕਿ ਤੁਸੀਂ ਮਤਲਬ ਸਾਨੂੰ ਵਾਰ ਵਾਰ ਸੁੱਤਿਆਂ ਨੂੰ ਜਗਾਉਂਦੇ ਹੋ ਵੀ ਉੱਠੋ ਉੱਠੋ। ਤੇ ਸਾਡਾ ਇਹ ਆਦਤ ਆ ਸੁੱਤੇ ਨੂੰ ਜਦੋਂ ਉਠਾਈਏ ਨਾ, ਸੁੱਤੇ ਕਈ ਵਾਰ ਉਸਲ ਵਟੇ ਜਾਂ ਲੈਂਦੇ ਹੋਏ ਊਂ ਕਰਦੇ, ਲੱਤਾਂ ਬਾਹਾਂ ਇਆਂ ਮਾਰਦੇ ਆ ਵੀ ਤੂੰ ਕਦੋਂ ਸੌਣਾ ਮੈਨੂੰ। ਬਹੁਤ ਵਾਰ ਹੁੰਦਾ ਕਿਸੇ ਸੁੱਤੇ ਨੂੰ ਤੁਸੀਂ ਨਿਆਣੇ ਨੂੰ ਉਠਾਓ, ਉਹ ਨਾ ਰੋਣ ਲੱਗ ਪਊ, ਜਾਂ ਉਹ ਰੌਲਾ ਪਾਉਣ ਲੱਗ ਪਊ, ਜਾਂ ਉਹ ਖਿਜਣ ਲੱਗ ਪਊ, ਜਾਂ ਗੁੱਸਾ ਕਰੂ ਮੈਨੂੰ ਉਠਾਉਂਦੇ ਕਿਉਂ। ਮਾਂ ਬਾਪ ਨੂੰ ਪਤਾ ਹੁੰਦਾ, ਭੈਣ ਭਰਾ ਨੂੰ ਪਤਾ ਹੁੰਦਾ, ਦੋਸਤ ਮਿੱਤਰ ਨੂੰ ਪਤਾ ਹੁੰਦਾ ਵੀ ਜੇ ਠਾਵਾਂਗੇ ਤੇ ਇਹਨੂੰ ਪਤਾ ਲੱਗੂ ਵੀ ਦਿਨ ਚੜ ਗਿਆ। ਤਾਂ ਰੱਬ ਦਾ ਬੰਦਾ ਕੀ ਕਰਦਾ ਵੀ ਜੇ ਸੁੱਤਿਆਂ ਨੂੰ ਉਠਾਉਂਦਾ, ਜਿਹੜਾ ਮਾਨਸਿਕ ਤੌਰ ਤੇ ਸੁੱਤਾ ਉਦਾਂ ਜਾਗਦਾ, ਉਹ ਬੰਦਾ ਉੱਠਣਾ ਨਹੀਂ ਚਾਹੁੰਦਾ ਤੇ ਉਹਨੂੰ ਉਠਾਉਂਦਾ ਵੀ ਭਾਈ ਸਵੇਰਾ ਹੋ ਗਿਆ, ਸਵੇਰਾ ਹੋ ਗਿਆ, ਇਹ ਤੂੰ ਆਪਦਾ ਜਨਮ ਜਿਹੜਾ ਵਾ ਇਹ ਜੀਂਦੇ ਜੀਂਦੇ ਜਾਗਦੇ ਜਾਗਦੇ ਵੇਖਣ ਨੂੰ ਤੇ ਅੰਦਰੋਂ ਸੁੱਤੇ ਤੌਰ ਤੇ ਘੱਟ ਨਾ ਲਈ, ਖਰਾਬ ਜਾਊ ਤੇਰਾ ਜਨਮ, ਜਾਗ ਕੇ ਆਲਾ ਦੁਆਲਾ ਚੰਗੀ ਤਰ੍ਹਾਂ ਵੇਖੇਗਾ ਤੈਨੂੰ ਸਮਝ ਲੱਗੂ ਵੀ ਕਾਦਰ ਦੀ ਕੁਦਰਤ ਕਿਆ ਕਿਆ ਤੇਰੇ ਲਈ ਲੈ ਕੇ ਆਈ ਆ, ਤੇ ਕੀ ਕੀ ਰੰਗ ਤਮਾਸ਼ੇ ਆ। ਇਹ ਤੇ ਜਾਗਦਾ ਬੰਦਾ ਵੇਖ ਸਕਦਾ, ਸੁੱਤਿਆਂ ਨੂੰ ਨਹੀਂ। ਸੁੱਤਿਆਂ ਦੇ ਭਾਅ ਦਾ ਤੇ ਸੂਰਜ ਕੱਖ ਵੀ ਨਹੀਂ, ਚੰਦ ਕੱਖ ਵੀ ਨਹੀਂ, ਤਾਰੇ ਕੱਖ ਵੀ ਨਹੀਂ, ਸੁੱਤੇ ਨੂੰ ਨਹੀਂ ਕੋਈ ਪਤਾ। ਇਸ ਕਰਕੇ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਹੋ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤੇ ਮਲਕੀ ਦਾ ਨਗਿੰਦਰ ਸਿੰਘ ਜੀ ਹੋਰਾਂ ਦਾ ਗੀਤ ਲਾ ਦੇ ਪੁੱਤ, ਲਾਲ ਚੰਦ ਯਮਲੇ ਯਾਦੇ ਉਤਰਾ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਠ ਕਦੀਮੀ ਤੋਂ ਰਾਗ ਚੱਲੇ, ਐਸੀ ਹੱਥ ਚੋਂ ਫੜ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਨੇ ਤੁਰਿਆ ਨਾ ਜਾਣ ਸੰਗਾ ਚੱਲਿਆ ਆਉਣ ਖੋਜਾਂ ਦੇਣ ਬੱਚੇ ਨਦੀ ਨਾਵਣ ਚੱਲਿਆ ਮਾਰ ਗਈ ਚੱਬਾਂਗ ਕਿੱਥੋਂ ਚੱਲੀਆਂ ਆਉਣ ਖੂੰਡਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਚਰਸ ਬੋ ਪਿੰਡ ਦਾ ਨੰਗਾਂਗਾ ਤੇਰੀ ਗੱਲੀਆਂ ਆਉਣ ਖੋਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਕਣਕ ਹੋ ਗਈ ਮਿਲੀਆਂ ਸੀ ਬੱਲੀਆਂ ਆਉਣ ਖੋਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਤੇ ਪੀਲਾ ਖਾਦੀਆਂ ਮਲਿਆ ਤੋਂ ਖਾਦੇ ਵੇਰਨੇ ਦਰਿਆ ਤੋਂ ਡੇ ਬਣਾ ਕੇ ਚੱਬਣੇ ਜਦੋਂ ਦੁਪਹਿਰਾ ਚੱਲੀਆਂ ਆਉਣ ਖੋਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਗਾਦੀ ਤੇ ਬੈਠਾ ਬਾਦਸ਼ਾਹ ਸੋਚਦਾ ਤਤਵੀਰ ਨੂੰ ਪੀਰ ਨੇ ਦੇ ਕੇ ਮਰਾ ਤਾਂ ਕੱਲੀਆਂ ਆਉਣ ਖੋਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਨਦੀ ਨਾਵਣ ਚੱਲੀਆਂ ਨਦੀ ਨਾਵਣ
ਗੱਲ 1850 ਦੇ ਆਸ ਪਾਸ ਦੀ ਹੈ
ਨਾਰਦ ਤੋਂ ਇਹ ਤੂੰਬਾ ਸੁਣਿਆ ਅਰਸ਼ ਫਰਸ਼ ਦੇ ਲੋਕਾਂ ਬੋਲੀ ਤਾਰ ਨਰਾਇਣ ਪਕਾਰੇ ਮਦ ਵਿੱਚ ਗਾਵੇ ਚੋਕਾਂ ਇਸ ਤੋਂ ਪਹਿਲਾਂ ਕਿਸੇ ਨੀ ਸੁਣਿਆ ਇੱਥੇ ਉਹ ਸਰਜਣ ਹਾਰ ਬਿਨਾ ਤੂੰਬਾ ਵੱਜਦਾ ਨਾ ਤਾਰ ਦੇ ਬਿਨਾ ਇਹ ਤੁੰਬਾ ਫੜ ਸੂਰਦਾਸ ਨੇ ਨਾਮ ਹਰੀ ਗੁਣ ਗਾਇਆ
ਇੱਕ ਮਨ ਹੋ ਕੇ ਭਗਤੀ ਕੀਤੀ ਤਾਂ ਉਸ ਦਰਸ਼ਨ ਪਾਇਆ ਸਭੇ ਨਾਤੇ ਝੂਠੇ ਵੇਖੇ ਲੋਕੀਅਤ ਕ੍ਰਿਸ਼ਨ ਮਰਾਰ ਬਿਨਾ ਤੂੰ ਵਜਦਾ ਨਾ ਸਾਰੀ ਦੇ ਬਿਨਾ ਤੂੰ ਵਜਦਾ ਨਾ ਇਹ ਤੁੰਬਾ ਜਦ ਮੀਰਾ ਫੜਿਆ ਤਾਰ ਇਹਦੀ ਵਿੱਚ ਖੋ ਗਈ ਲੋਕੀ ਆਖਣ ਹੋਈ ਬਾਵਰੀ ਉਹ ਗਿਰਦਰਦੀ ਹੋ ਗਈ ਜੂਬਨ ਪਾਣੀ ਮਛਲੀ ਤੜਫੇ ਚੈਨ ਨਹੀਂ ਦਲਦਾਰ ਬਿਨਾ ਤੁੰਬਾ ਵੱਜਦਾ ਨਾ ਤਾਰ ਦੇ ਬਿਨਾ ਤੂੰਬੇ ਚੋਂ ਜੱਟ ਦੀ ਤੂੰਬੀ ਹਰ ਦਾ ਨਾਮ ਪਕਾਰ ਦੀਦ ਪਿਆਸੀ ਹੋਈ ਦੀਵਾਨੀ ਲੰਮੀਆਂ ਕੂਕਾਂ ਮਾਰ ਅੱਜ ਵਿਛੋੜਾ ਸਹਿ ਨਹੀਂ ਸਕਦੀ ਸਹਿ ਨਹੀਂ ਸਕਦੀ ਯਾਰ ਬਿਨਾ ਤੂੰਬਾ ਵੱਜਦਾ ਨਾ ਤਾਰ ਦੇ ਬਿਨਾ ਤੂੰਬਾ ਵੱਜਦਾ ਨਾ ਤਾਰ ਦੇ ਬਿਨਾ ਤੂੰਬਾ ਵੱਜਦਾ ਨਾ ਤੂੰਬਾ ਵੱਜਦਾ ਨਾ ਤੂੰਬਾ ਵੱਜਦਾ ਨਾ ਤੂੰਬਾ ਵੱਜਦਾ ਨਾ
ਵਾਹ ਜ਼ਿੰਦਗੀ ਚੱਲਦੀ ਨਾ ਤਾਰ ਪਿਆਰ ਤੋਂ ਬਿਨਾ ਤੇ ਤੂੰ ਬਹੁ ਵੱਜਦਾ ਨਾ ਤਾਰ ਤੋਂ ਬਿਨਾ ਵਾਹ ਜੀ ਬਹੁਤ ਸੋਹਣਾ ਤਾ ਜੀ ਗੀਤ ਬੜੇ ਦੋਨੋਂ ਹੀ ਬੜੇ ਸੋਹਣੇ ਸੀ ਉਹ ਅਸਲ ਵਿੱਚ ਨਾ ਤੂੰਬਾ ਜਿਹੜਾ ਤਾਰ ਤੋਂ ਬਿਨਾ ਤੂੰਬਾ ਸਾਡਾ ਸਰੀਰ ਆ ਤਾਰ ਆ ਜਿਹੜੇ ਸਾਹ ਆਉਂਦੇ ਆ ਸਾਹ ਆਉਂਦੇ ਆ ਸਾਹ ਜਾਂਦੇ ਆ ਇਹਨੂੰ ਕਹਿੰਦੇ ਆ ਤੂੰਬਾ ਖੜਕਦਾ ਏਦਾਂ ਕਰੋ ਤੇ ਸੀਟਾਂ ਛੱਡ ਲਿਓ ਏਦਾਂ ਕਰੋ ਤੁਹਾਨੂੰ ਆਪ ਪਤਾ ਲੱਗੋ ਵੀ ਤਾਰ ਕਿਹੜੀ ਖੜਕਦੀ ਮੀਰਾ ਨੇ ਜਿਹੜਾ ਤੂੰਬਾ ਵਜਾਇਆ ਤੇ ਉਹਦਾ ਆਮ ਇੱਕ ਤਾਰਾ ਵੀ ਇਹਨੂੰ ਕਹਿੰਦੇ ਆ
ਜੀ
ਇੱਕ ਤਾਰ ਨਾ ਵਜਣ ਵਾਲਾ ਤੇ ਤੂੰਬੇ ਤੋਂ ਤੂੰਬੀ ਬਣਾਈ ਲਾਲ ਕਹਿੰਦੀ ਜੀ ਤੂੰਬਾ ਜਿਹੜਾ ਸੀ ਸੂਫੀਆਂ ਦਾ ਇਹ ਸਾਜ ਸੀ ਤੇ ਵੈਸੇ ਸਾਜ ਸਾਰੇ ਸੂਫੀਆਂ ਦੇ ਹੁੰਦੇ ਆ ਕਿਉਂਕਿ ਜਿਹੜਾ ਚੇਤਾ ਨਾ ਸਾਹਾਂ ਦਾ ਆਉਣਾ ਜਾਣਾ ਇਹਦੀ ਇਕਾਗਰਤਾ ਕਿਤੇ ਨਾ ਕਿਤੇ ਟਿਕਾਉਣੀ ਪੈਂਦੀ
ਜੀ
ਪਹਿਲਿਆਂ ਸਮਿਆਂ ਦੇ ਵਿੱਚ ਜਿਹੜੇ ਸਾਧਕ ਹੁੰਦੇ ਸੀ ਸਾਧੂ ਸੰਤ ਭਗਤ ਫਕੀਰ ਤੇ ਉਹ ਆਪਣੀ ਜਿਹੜੀ ਆ ਮਨ ਆ ਜਿਹੜਾ ਤੂੰ ਜਿਹੜਾ ਧਿਆਨ ਆ ਜਿਹੜਾ ਉਹ ਜਿਹੜਾ ਟਿਕਾਉਂਦੇ ਹੁੰਦੇ ਸੀਗੇ ਤੂੰਬੇ ਨਾਲ ਟਿਕਾ ਲਿਆ ਤੂੰਬਾ ਤੁਣਕ ਤੁਣਕ ਤੁਣ 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 ਕਰਨਾ ਤੇ ਉਹਨਾਂ ਨੇ ਆਪਣਾ ਧਿਆਨ ਉਹ ਚਿੱਟੀ ਲਾ ਦੇਣਾ ਵੈਸੇ ਮਹਾਰਾਜ ਜੀ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਧੁਨਵੇਂ ਧਿਆਨ ਜਿਹੜੀ ਧੁਨ ਆ ਵਾਹਿਗੁਰੂ ਦੀ ਧੁਨ ਆ ਉਹਦੇ ਚ ਧਿਆਨ ਨੂੰ ਜੋੜ ਲਾ ਕਾਗਜ਼ ਚਿੱਤ ਮਨ ਹੋ ਜੋ ਮਨ ਜਿਹੜਾ ਨਾ ਜਿਹਨਾਂ ਚ ਜੁੜਿਆ ਨਾ ਕਿਸੇ ਪਾਸੇ ਉਹਨਾਂ ਚ ਇਹਦਾ ਜਿਹੜਾ ਧਿਆਨ ਜਿਹੜਾ ਉਹ ਬਹੁਤ ਭਟਕਦਾ ਹੀ ਰਹਿਣਾ
ਜੀ
ਤੇ ਅੱਜ ਤੇ ਬੜਾ ਆਪਾਂ ਗਾਣਾ ਦੇਣ ਵੀ ਆ ਅੱਜ ਸੰਗਰਾਂਦ ਆ ਸੰਗਰਾਂਦ ਦਾ ਮਹੀਨਾ ਉਹ ਵੀ ਸੌਣ ਦਾ ਮਹੀਨਾ ਮਤਲਬ ਕਿ ਸੌ ਗਿਆ ਕਿਤੇ ਉਹ ਸੌਣ ਦਾ ਮਹੀਨਾ ਨਹੀਂ ਮਾਰਿਆ ਹਰ ਨੇਤਾ ਨੂੰ ਵਾਰੇ ਦਿਨਾਂ ਦੇ ਦਿਨ ਉੱਠ ਕੇ ਨਹਾ ਲਿਆ ਕਰੋ ਅੱਗੋਂ ਪਿੱਛੋਂ ਤੁਸੀਂ ਕੀ ਅੱਖਾਂ ਚੋਂ ਗਿੱਦ ਬੋਲਣੀ ਅੱਜ ਹੀ ਮਾੜਾ ਜਿਹਾ ਕੋਈ ਮੂੰਹ ਫਿਰ ਜਾ ਸਵਾਰ ਲਓ ਕੋਈ ਸੰਗਰਾਂਦ ਦਾ ਹੀ ਸੁਣ ਲਓ ਉੱਠੋ ਨਾ ਉਹ ਅੱਜ ਸੰਗਰਾਂਦ ਦਾ ਬੱਬੂ ਮਾਂ ਨੀ ਲਾ ਦਿਓ ਤੇ ਜਾਂ ਫਿਰ ਉਹ ਸਾਬਰਕੋਟੀ ਕੀ ਉਹਦਾ ਨਾਂ ਉਹਦਾ ਪੂਰਨਚੰਦ ਬਟਾਲੀ ਕੀ ਉਹਦਾ ਨਾਂ ਯਾਰ ਉਹਦਾ ਕੀ ਮਾਰਾ ਉਹ ਬਾ ਬੜਾ ਸ਼ਾਹਕੋਟੀ ਪੂਰਨਾ ਪੂਰਨ ਸ਼ਾਹਕੋਟੀ ਦਾ ਨਹੀਂ ਮੁੰਡਾ ਜਿਹੜਾ ਕੀ ਉਹਦਾ ਨਾਂ ਯਾਰ ਮਾਸਟਰ ਸਲੀਮ ਹਾਂ ਸਲੀਮ ਮਾਸਟਰ ਉਹ ਜਦੋਂ ਭੋਰਾ ਕਿਸੇ ਨਾ ਉਹਨੇ ਗਾਣਾ ਗਾ ਸੀ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਯਾਰ ਉਹ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਯਾਰ ਉਹ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਯਾਨੀ ਉਹ ਪਤੰਦਰ ਇੱਕੋ ਲੈਣ ਨੂੰ ਨਾ ਗਾ ਕਈ ਤਰੀਕੇ ਨਾਲ ਗਿਆ, ਏਦਾਂ ਲੱਗਣਾ ਉਹ ਗਾਣਾ ਹੀ ਸਾਰਾ ਚੱਲਣ ਡਿਆ। ਫਿਰ ਉਹਨੇ ਕਹਿਣਾ ਸੋਹਣ ਦਾ ਮਹੀਨਾ। ਇਹਨਾਂ ਚ ਕੋਈ ਗਾਣਾ ਮੈਨੂੰ ਲਾ ਦਿਓ ਤੇ ਉਹ ਕੋਈ ਸੋਹਣ ਦੇ ਮਹੀਨੇ ਚ ਕੋਈ ਫੀਲ ਤੇ ਆਵੇ ਨਾ। ਫੀਲ ਲਿਆਉਣੇ ਤਾਂ ਜੀ ਇੱਧਰ ਸਰੋਤੇ ਜਿਹੜੇ ਆਏ ਨੇ ਨਾ ਉਹ ਆਪਣਾ ਫੀਲ ਹੀ ਲਿਆਉਣ ਲਈ ਆਏ ਨੇ। ਉਹਨਾਂ ਨੇ ਸੋਹਣੀ ਸੋਹਣੀ ਗੱਲਾਂ ਕਰਨੀਆਂ ਆਪਾਂ ਨੂੰ ਵੈਸੇ ਵਾ ਗੱਲਾਂ ਜਿਹੜਾ ਜਿਹੜਾ ਸੋਹਣ ਦਾ ਮਹੀਨਾ ਉਹ ਪਾਓ ਪੋਹ ਮਾਘ ਚੱਲਣ ਡਿਆ ਆਸਟ੍ਰੇਲੀਆ ਚ ਤੇ ਉਹ ਮੈਂ ਪਤਾ ਨੀ ਕਿਹੜਾ ਮੈਨੂੰ ਸਾਹਿਬ ਭਾਈ ਦਾ ਮੁੰਡਾ ਪਤਾ ਨੀ ਕਿਹੜੇ ਉਹ ਆਪਣਾ ਸੀਗਾ ਇਹਦਾ ਲੱਗਦਾ ਸੀਗਾ ਉਹ ਦੂਸਰਾ ਸੀ ਆਪਣਾ ਹੀ ਕਿਰਪਗਾ ਹਾਂ ਬਰਾੜਾਂ ਦਾ ਬਰਾੜ ਮਿੰਟੂ ਬਰਾੜ ਲੋਹੜੀ ਮਨਾਉਂਦੇ ਮੈਂ ਲੋਹੜੀ ਦਾ ਕਿਹੜਾ ਤਿਉਹਾਰ ਉਹ ਮੈਂ ਫਿਰ ਦੱਸਿਆ ਮੈਂ ਕਿਹਾ ਭਰਾਵਾ ਆਸਟ੍ਰੇਲੀਆ ਚ ਪੋਹ ਮਾਘ ਚੱਲਣ ਡੇ ਉਹ ਗਰਮੀਆਂ ਚ ਲੋਹੜੀ ਮਨਾਉਂਦੇ ਤੇ ਨੀ ਨਾ ਚੰਗੇ ਲੱਗਦੇ ਰੋੜੀਆਂ ਦੇ ਖਾਣ ਦਾ ਸਵਾਦ ਸਿਆਲਾਂ ਨੂੰ ਆਹਦਾ ਅੱਗ ਵਾਲੀ ਫਿਰਦੇ ਮੈਂ ਕਿਹਾ ਹੋਰ ਉਹ ਕੋਈ ਆਪਣੇ ਜਦੋਂ ਲੋਹੜੀ ਹੋ ਉਦੋਂ ਉਹਨਾਂ ਨੇ ਸਿਖਰ ਦੁਪਹਿਰਾ ਉਹ ਸੂਰ ਵੀ ਬਥੇਰਾ ਸਿਖਾਈ ਜਾਂਦਾ ਤੇ ਉਹ ਮੈਂ ਕਿਹਾ ਵੀ ਠੀਕ ਕਰ ਰਿਹਾ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਸਹੀ ਜਿਹੜੀ ਉਹ ਗੱਲ ਕੀਤੀ ਆ ਵੀ ਸਿਆਲ ਮਹੀਨੇ ਦੇ ਵਿੱਚ ਉਹਨਾਂ ਨੇ ਇਹ ਕੰਮ ਚੱਲਿਆ ਜੀ। ਇਧਰ ਪ੍ਰੋਗਰਾਮ ਦੇ ਵਿੱਚ ਤਾਂ ਜੀ ਤੇਜਿੰਦਰਪਾਲ ਜੀ ਪਹੁੰਚੇ ਨੇ, ਕਹਿੰਦੇ ਜੀ ਮਨਦੀਪ ਜੀ ਰਿਕਾਰਡਿੰਗ ਸਭਿਆਚਾਰ ਦੇ ਮਾਡਰਨਾਈਜੇਸ਼ਨ ਬਾਰੇ ਆ। ਹਾਂ ਇਹਨਾਂ ਨੇ ਰਿਕਾਰਡਿੰਗ ਭੇਜੀ ਆਪਾਂ ਸੁਣਨੇ ਆ ਕੀ ਕਹਿੰਦੇ ਆ। ਲਿਆ ਬਾਈ ਸੁਣਾ ਪਾਲ ਆ
ਗੀਤਾਂ ਗੁੱਤਾਂ ਬਾਰੇ ਅੱਜ ਕੱਲ ਦੇ ਨਵੇਂ ਗੀਤ ਚੱਲ ਰਹੇ ਨੇ ਤਾਂ ਜੀ ਇੱਕ ਬੜਾ ਵੱਡਾ ਵਹਿਮ ਆਪਾਂ ਨੂੰ ਪੈ ਚੁੱਕਿਆ ਵਾ ਕਿ ਆਪਾਂ ਸਾਰਿਆਂ ਨੂੰ ਨਹੀਂ ਪਰ ਕਈ ਨਾਮੀ ਸਿੰਗਰ ਬੱਬੂ ਮਾਨ ਵਰਗ ਸਿੰਗਰ ਵੀ ਸਟੇਟਮੈਂਟਾਂ ਦੇ ਚੁੱਕੇ ਆ ਵੀ ਇਹ ਗਲੋਬਲ ਬੈਂਡ ਬਣ ਰਿਹਾ ਹੈ ਤੇ ਸਾਰਾ ਕੁਝ ਗਲੋਬਲਾਈਜੇਸ਼ਨ ਹੋ ਰਹੀ ਆ ਤੇ ਵੀ ਸਾਰਾ ਇੱਦਾਂ ਇੱਕ ਦਿਨ ਸਾਰਾ ਇੱਕ ਹੋ ਜਾਣਾ ਤੇ ਜਿਹੜੀ ਕਿ ਬੜੀ ਹੀ ਰੋਂਗ ਕਹਿ ਦਈਏ ਵੀ ਗੱਲ ਆ ਤੇ ਕਿਉਂਕਿ ਗਲੋਬਲਾਈਜੇਸ਼ਨ ਇਸ ਵਿੱਚ ਹੋ ਰਹੀ ਹੈਗੀ ਇਹ ਵੈਸਟਰਨਾਈਜੇਸ਼ਨ ਹੋ ਰਹੀ ਆ ਜੇ ਆਪਾਂ ਦੇਖਿਆ ਜਾਵੇ ਤਾਂ ਕਿਉਂਕਿ ਜਿਹੜੇ ਜਿੰਨੇ ਵੀ ਛੋਟੇ ਕਲਚਰ ਨੇ ਉਹ ਸਾਰੇ ਵੈਸਟਰਨ ਕਲਚਰ ਦੇ ਵਿੱਚ ਮਰਜ ਹੋ ਰਹੇ ਨੇ ਅਸਲ ਦੇ ਵਿੱਚ ਤੇ ਸੋ ਆਪਾਂ ਨੂੰ ਗਲੋਬਲਾਈਜੇਸ਼ਨ ਨੀ ਕਹਿ ਰਹੇ ਗਲੋਬਲਾਈਜੇਸ਼ਨ ਤਾਂ ਕਹਿ ਰਹੇ ਤੇ ਉਨੇ ਹੀ ਗੋਰੇ ਆਪਣੇ ਕਲਚਰ ਤੋਂ ਪ੍ਰਭਾਵਿਤ ਹੋਏ ਹੁੰਦੇ ਕਿਉਂਕਿ ਉਹ ਗੋਰੇ ਹੋ ਰਹੇ ਨੇ ਪਰ ਉਹ ਵਧੀਆ ਚੀਜ਼ਾਂ ਤਾਂ ਪਿੱਕ ਕਰ ਰਹੇ ਨੇ ਤੇ ਮੰਦਭਾਗੀ ਘਟਨਾ ਇਹ ਆ ਕਿ ਮੰਦਭਾਗੀ ਗੱਲ ਇਹ ਆ ਕਿ ਆਪਣੇ ਜਿਹੜੇ ਸਿੰਗਰ ਨੇ ਉਹ ਇਹਨਾਂ ਦਾ ਵੈਸਟ ਵਿੱਚੋਂ ਕੂੜਾ ਇਕੱਠਾ ਕਰਕੇ ਲੈ ਕੇ ਆਪਣੇ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਨੂੰ ਸਰਵ ਕਰ ਰਹੇ ਆ ਜਿਹੜੀ ਇਹਨਾਂ ਦੀ ਦੇਖ ਲਓ ਲੈਂਗੁਏਜ ਆ ਤੇ ਗਾਣਿਆਂ ਦੇ ਵਿੱਚ ਤੇ ਟਾਈਟਲ ਹੀ ਦੇਖ ਲਓ ਉਹਨਾਂ ਦੇ ਗਾਣਿਆਂ ਦੇ ਸਿੰਗਰ ਤਾਂ ਵੈਸੇ ਮੈਂ ਹੈ ਨੀਗੇ ਤੇ ਕਈ ਵਾਰ ਯੂਟਿਊਬ ਤੇ ਮੁਰੇ ਸੁਜੈਸ਼ਨ ਆ ਜਾਂਦੀਆਂ ਨੇ ਤੇ ਗਾਣਿਆਂ ਦੇ ਟਾਈਟਲ ਇਹੋ ਜਿਹੇ ਆ ਵੀ ਜਿਹੜੇ ਇੱਥੇ ਟਪੋਰੀ ਲੋਕ ਨੇ ਜਿਹਨਾਂ ਨੂੰ ਕੋਈ ਪੁੱਛਦਾ ਨੀ ਹੈਗਾ ਉਹਨਾਂ ਦੀ ਬੋਲਬਾਣੀ ਚੱਕ ਕੇ ਆਪਣੇ ਲੋਕਾਂ ਨੂੰ ਅੱਗੇ ਸਰਵ ਕਰ ਰਹੇ ਨੇ ਉਹਨਾਂ ਨੂੰ ਸਿਖਾ ਰਹੇ ਨੇ ਤੇ ਕਿਹੜੇ ਕਿੱਥੋਂ ਦੀ ਗਲੋਬਲਾਈਜੇਸ਼ਨ ਹੋ ਗਈ ਇਹ ਮਤਲਬ ਇਸ ਕਰਕੇ ਮੈਂ ਥੋੜਾ ਜਿਹਾ ਤੋਂ ਇਹ ਚੀਜ਼ ਤੋਂ ਮੈਂ ਐਗਰੀ ਨਹੀਂ ਕਰਦਾ
ਧੰਨਵਾਦ ਬਹੁਤ ਸੋਹਣਾ ਵਿਚਾਰ ਪਾਲ ਤੇਜਿੰਦਰ ਪਾਲ ਬਿਲਕੁਲ ਸੋਹਣੀ ਤੂੰ ਗੱਲ ਕੀਤੀ ਆ ਵੀ ਦੇਖੋ ਜਿਹੜੀ ਸਟੇਟਮੈਂਟ ਆ ਤੂੰ ਕੋਈ ਵੀ ਦੇ ਸਕਦਾ ਹਰ ਬੰਦੇ ਨੂੰ ਬੋਲਣ ਦੀ ਆਜ਼ਾਦੀ ਆ ਉਹ ਆਪਣੇ ਵਿਚਾਰ ਰੱਖ ਸਕਦਾ ਤੇ ਉਹ ਵਿਚਾਰ ਜਿਹੜੇ ਹੁੰਦੇ ਆ ਮੇਰਾ ਮੰਨਣਾ ਹੁੰਦਾ ਵਿਚਾਰ ਕੋਈ ਵੀ ਆਖਰੀ ਨਹੀਂ ਹੁੰਦਾ ਜਿਹੜਾ ਆਖਰੀ ਹੋ ਜਾਵੇ ਉਹ ਵਿਚਾਰ ਨਹੀਂ ਹੁੰਦਾ ਆਖਰੀ ਚੀਜ਼ ਜਿਹੜੀ ਆ ਉਹ ਅਸੀਂ ਮਤਲਬ ਮੰਨ ਨਹੀਂ ਸਕਦੇ ਕਿਸੇ ਚੀਜ਼ ਉਹ ਚੱਲ ਸੋ ਚੱਲ ਦਾ ਨਾਮ ਆ ਤੇ ਹਰ ਬੰਦੇ ਦੇ ਵਿਚਾਰ ਆ ਲੈ ਦਾ ਤੁਹਾਂ ਬਹੁਤ ਸੋਹਣੀ ਗੱਲ ਕੀਤੀ ਹੈ ਜਿਹੜਾ ਸਾਨੂੰ ਲੱਗਦਾ ਨਾ ਜਿਹੜਾ ਮਾਡਰਨ ਅਸੀਂ ਕਿਸੇ ਦੀ ਨਕਲ ਕਰ ਰਹੇ ਹਾਂ ਤੇ ਨਕਲ ਕੋਈ ਬਾਲਾ ਸੂਝਵਾਨ ਤੇ ਸਿਆਣਾ ਨਹੀਂ ਕਰਦਾ ਹੁੰਦਾ ਨਕਲਾਂ ਲਾਉਣੀਆਂ ਕੋਈ ਬਹੁਤੀ ਚੰਗੀ ਚੀਜ਼ ਨਹੀਂ ਹੁੰਦੀ ਆਮ ਨਿਆਣਿਆਂ ਦੀ ਤਾਫਰੀ ਲਾ ਦੇ ਉਹ ਕਾਕਾ ਤੂੰ ਨਕਲ ਲਾਉਣਾ ਉਹ ਨੱਕ ਕਹਿੰਦੀ ਕਿਹੜੇ ਤੇ ਨੱਕ ਤੂੰ ਕੋਹ ਕਿਸੇ ਤਰੀਕੇ ਦੀ ਨਕਲ ਕਿਹੜੀ ਮਾੜੀ ਹੁੰਦੀ ਅਸਲ ਜਿਹੜੇ ਹੁੰਦੇ ਉਹ ਅਸਲ ਹੀ ਹੁੰਦੇ ਆ। ਅਸੀਂ ਅਸਲ ਜੋ ਆ ਨਾ ਉਹ ਸਾਡਾ ਸਾਨੂੰ ਇਤਿਹਾਸ ਦੱਸਦਾ, ਅਸੀਂ ਤੇ ਉਹ ਹਿਸਾਬ ਨਾਲ ਕੱਖ ਵੀ ਨਹੀਂ ਗਏ। ਸਾਡੇ ਜੋ ਕਿਰਦਾਰ ਸੀ ਜਿਹੜੇ ਸਾਡੇ ਪੁਰਾਣੇ, ਉਹ ਕਿਰਦਾਰਾਂ ਨੂੰ ਜੇ ਆਪਾਂ ਫਰੋਲੀਏ ਤੇ ਮੈਂ ਨਾ ਵੀ ਬੰਦਾ ਹੈਰਾਨ ਹੋ ਜਾਊ। ਜਿੱਥੇ ਇਨਸਾਨਾਂ ਨੇ ਮਤਲਬ ਹਰੀਸਨ ਨਲਵੇ ਵਰਗੇ ਕਿਰਦਾਰ ਕਿੰਨੇ ਕਮਾ ਲਏ ਸਨ, ਨਵਾਬ ਕਪੂਰ ਸਿੰਘ ਜੀ ਉਹਨਾਂ ਦਾ ਕਿਆ, ਜਿਹੜਾ ਬੁੱਢਾ ਦਲ ਵਾਲੇ, ਦੇਖੋ ਇਹ ਕਿਰਦਾਰ ਸਨ ਬਹੁਤ ਬੜੇ ਬੜੇ ਉੱਚੇ। ਤਾਂ ਜਿਵੇਂ ਪਹਿਲੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਮਤਲਬ ਕਿਰਦਾਰ ਤੁਹਾਨੂੰ ਪਾਠ ਦੇ ਵਿੱਚ ਦੇਖਣ ਨੂੰ ਮਿਲ ਗਏ, ਜਿਨ੍ਹਾਂ ਨੇ ਜਿਹੜੇ ਆ ਉਹ ਮਾਡਰਨ ਜਿਹੜੇ ਹੋਏ ਨੇ। ਮਾਡਰਨ ਜਿਹੜੀ ਚੀਜ਼ ਆ ਉਹ ਲੈਦਾ ਠੀਕ ਆ, ਤੁਸੀਂ ਕਿਸੇ ਨੂੰ ਵੇਖ ਸਕਦੇ ਹੋ ਤੁਹਾਡਾ ਸੱਭਿਆਚਾਰ ਕਿਸ ਤਰੀਕੇ ਨਾਲ। ਸੱਭਿਆਚਾਰ ਬੇਸਿਕਲੀ ਹੁੰਦਾ ਕੀ ਆ ਆਪਣੇ ਤਜਿੰਦਰਪਾਲ, ਸਾਡਾ ਖਾਣ ਪੀਣ, ਸਾਡਾ ਪਹਿਰਾਵਾ, ਸਾਡਾ ਬੋਲਚਾਲ, ਸਾਡਾ ਉੱਠਣ ਬੈਠਣ ਤੇ ਸਾਡਾ ਕਿਰਦਾਰ, ਇਹ ਵੀ ਵਿੱਚ ਹੀ ਆ ਜਾਂਦਾ। ਇਹ ਕੋਈ ਕਿਰਦਾਰੋਂ ਬਾਹਰ ਨਹੀਂ ਚੀਜ਼, ਉਹਨੂੰ ਸੱਭਿਆਚਾਰ ਕਿਹਾ ਜਾਂਦਾ। ਤਾਂ ਸੱਭਿਆਚਾਰ ਦੀਆਂ ਛੋਟੀਆਂ ਛੋਟੇ ਅੰਗ ਜਿਹੜੇ ਆਪਾਂ ਕਹਿ ਲਓ ਵੀ ਉਹ ਰੀਤੀ ਰਿਵਾਜ ਬਣ ਗਏ ਹਨ। ਜਿਵੇਂ ਉਹ ਕਹਿੰਦੇ ਨਾ ਉਹ ਇੱਕ ਬੂਟੇ ਦੇ ਉੱਤੇ ਛੋਟੀਆਂ ਛੋਟੀਆਂ ਕਲੂੰਬਲਾਂ ਆ ਜਾਂਦੀਆਂ, ਪੱਤੇ ਵੀ ਲੱਗਦੇ, ਫਲ ਵੀ ਲੱਗਦੇ, ਇਹਦਾ ਸੱਭਿਆਚਾਰ ਦੇ ਵੀ ਛੋਟੇ ਛੋਟੇ ਅੰਗ ਆ। ਜੇ ਰੀਤੀ ਰਿਵਾਜਾਂ ਨੇ ਕੋਈ ਸਾਡੇ ਕੁਝ ਕੁਝ ਸਾਨੂੰ ਲੱਗਦੀਆਂ ਬੰਦਿਸ਼ਾਂ ਨੇ, ਪਰ ਉਹ ਸਾਡੀਆਂ ਹੱਦਾਂ ਜਿਹੜੀਆਂ ਕਿ ਸਾਡੇ ਸਿਆਣਿਆਂ ਨੇ ਬੜਿਆ ਵਡੇਰਿਆਂ ਨੇ ਉਹ ਜਿਹੜੀਆਂ ਤੈਅ ਕਰ ਛੱਡੀਆਂ ਵੀ ਇਦੋਂ ਗਾਂਹ ਤੁਸੀਂ ਜਾਣਾ ਨੇ ਜੀ, ਵੀ ਇਦੋਂ ਉੱਪਰ ਤੁਸੀਂ ਜਾਓਗੇ ਤੇ ਇਹਦਾ ਤੁਹਾਨੂੰ ਨੁਕਸਾਨ ਆ ਜੀ। ਤੇ ਪਰ ਫੇਰ ਵੀ ਅਸੀਂ ਕਹਿੰਦੇ ਹਾਂ ਵੀ ਹੱਦਾਂ ਪਾਰ ਕਰਕੇ, ਵੀ ਆਪਾਂ ਤਾਂ ਕਹਿੰਦੇ ਨਾ ਹੱਦਾਂ ਸਰਹੱਦਾਂ ਪਾਰ ਕਰਨ ਵਾਲਾ ਡੀਡੀ ਪੰਜਾਬੀ, ਦਿਮਾਗ ਜਾ ਕੇ ਗੱਲ ਰੇਡੀ ਪੰਜਾਬੀ ਵਾਲੇ ਕਰਦੇ ਹੁੰਦੇ। ਆਮ ਹੱਦਾਂ ਸਰਹੱਦਾਂ ਪਾਰ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ, ਜਿਹੜੀਆਂ ਬੁਰੀਆਂ ਰੀਤੀ ਰਿਵਾਜਾਂ, ਜਿਵੇਂ ਸਤੀ ਦੀ ਪ੍ਰਥਾ ਸੀ, ਪਤੀ ਪਤਨੀ ਦਾ ਜੇ ਪਤੀ ਚੜਾਈ ਕਰ ਜਾਂਦਾ ਸੀ ਤੇ ਉਹਨੂੰ ਮਤਲਬ ਨਾਲ ਹੀ ਜੀਂਦੇ ਨੂੰ ਹੀ ਉਹਨੂੰ ਨਾਲ ਪਤੀ ਦੇ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ ਜੀਂਦੀ ਦਾ, ਇਸ ਤੋਂ ਬਾਅਦ ਨਿਕਲਣ ਦੀ ਲੋੜ ਸੀ। ਪਰ ਕੁਝ ਪਹਿਰਾਵੇ ਕੁਝ ਠੀਕ ਆ, ਪਹਿਰਾਵਾ ਮੈਂ ਇਹ ਨਹੀਂ ਕਹਿੰਦਾ ਕੁੜਤਾ ਜ਼ਿਆਦਾ ਹੀ ਰੱਖੋ, ਜਾਂ ਮੁਸਲਮਾਨ ਕੁੜਤਾ ਸਲਵਾਰ ਹੀ ਪਾ ਕੇ ਰੱਖਣ ਤਾਂ ਉਹ ਗਿੱਟਿਆਂ ਤੋਂ ਉੱਚਾ ਰੱਖਦੇ ਆ, ਉਹਨਾਂ ਦਾ ਪਹਿਰਾਵਾ ਸੀ ਮੰਨ ਗਿਆ, ਪਹਿਰਾਵਾ ਬਦਲਿਆ ਜਾ ਸਕਦਾ ਸਮੇਂ ਦੇ ਅਨੁਸਾਰ ਜੇ ਸਮਾਂ ਮੰਗ ਕਰਦਾ। ਜੇ ਹੁਣ ਭੀੜੀਆਂ ਜਾਂ ਪੈਂਟਾਂ ਜਿਹੜੀਆਂ ਬੰਦੇ ਨੂੰ ਸਾਹ ਹੀ ਨਹੀਂ ਲੱਤਾਂ ਨੂੰ ਆਉਣ ਦਿੰਦੀਆਂ, ਉਤੋਂ ਲੱਤਾਂ ਮਲਕੀ ਕਰਕੇ ਦੀਆਂ ਉਦੋਂ ਦੀਆਂ ਉਤੋਂ ਬਾਹਲੀਆਂ ਭੀੜੀਆਂ ਪਾ ਲੈਂਦੇ ਆ, ਤਾਂ ਪਿੱਛੋਂ ਵੇਖ ਕੇ ਨਾ ਬੰਦਾ ਜੀ ਕਹਿੰਦਾ ਜੁੱਤੀ ਲਾ ਕੇ ਦੇ ਇਹਨਾਂ ਦੇ ਟਿਕਾਉਣ ਚੰਗੀ ਤਰ੍ਹਾਂ ਹੀ ਟਿਕਾਣੇ ਦੇ, ਉਹ ਫਿਰ ਉਹ ਜਿਹੜੀ ਭੈੜੀ ਲੱਗਦੀ ਦੇਖਣ ਨੂੰ ਵੀ ਚੰਗਾ ਲੱਗੇ ਬੰਦਾ। ਹੁਣ ਜੇ ਹੁਣ ਮੈਂ ਜਨਾਨੀਆਂ ਵੇਖਦਾ ਉਹ ਪਹਿਲੀ ਗੱਲ ਉਹ ਨੀਵੀਂ ਪਾ ਕੇ ਜਾਣਾ ਪੈਂਦਾ, ਤਾਂ ਉਹਨੂੰ ਤਾਂ ਬੰਦਾ ਵੇਖ ਨਹੀਂ ਸਕਦਾ, ਕਿਉਂਕਿ ਸਾਡੀਆਂ ਹੀ ਧੀਆਂ, ਸਾਡੀਆਂ ਹੀ ਭੈਣਾਂ, ਸਾਡੀਆਂ ਹੀ ਤਾਈਆਂ ਚਾਚੀਆਂ। ਉਹ ਹੁਣ ਉਹ ਪਹਿਰਾਵੇ ਦੇ ਨਾਂ ਦੇ ਉੱਤੇ ਵੀ ਉਹ ਬਹੁਤ ਬੁਰਾ ਬੁਰਾ ਹੋ ਗਿਆ। ਉਹ ਜੇ ਹੁਣ ਲੱਤਾਂ ਚੰਗੀ ਤਰ੍ਹਾਂ ਘੁੱਟ ਕੇ ਪਜਾਮੀਆਂ ਜਾਂ ਪਾ ਕੇ ਤੇ ਆਪਾਂ ਫਿਰਨੇ ਆ, ਇਹਨੂੰ ਆਪਾਂ ਮਾਡਰਨ ਨਹੀਂ ਕਹਿ ਸਕਦੇ। ਠੀਕ ਆ ਆਪਣੇ ਬੰਦੇ ਦੀ ਇੱਕ ਚਾਇਸ ਆ, ਚੰਗੀ ਚੰਗੀ ਹੋਵੇ ਵੇਖਣ ਨੂੰ, ਅਸ਼ਲੀਲਤਾ ਨਾ ਲੱਗੇ। ਹੁਣ ਕਈਆਂ ਦੇ ਤਾਂ ਮਤਲਬ ਵੀ ਉਹ ਇੰਨੀ ਜ਼ਿਆਦਾ ਭੀੜੇ ਹੁੰਦੇ ਆ ਸੂਟ ਸਾਟ ਜਾਂ ਕੋਈ ਲੀੜਾ ਲੱਤਾ, ਬਈ ਮੈਂ ਕਿਸੇ ਤੇ ਟੀਕਾ ਟਿੱਪਣੀ ਨਹੀਂ ਕਰਦਾ ਵੀ ਕੋਈ ਤਾਇਆ ਬੜਾ ਬਹੁਤ ਮਹਾਨ ਆ ਤੇ ਫਲਾਨਾ, ਪਰ ਵੇਖਣ ਵਾਲਾ ਜਿਹੜਾ ਨਾ ਉਹ ਤਾਂ ਪਹਿਲਾਂ ਹੀ ਕਾਮ ਦਾ ਭਰਿਆ ਮਨੁੱਖ ਜਿਹੜਾ ਉਹ ਤੇ ਕਾਮ ਦੇ ਵਿੱਚ ਗ੍ਰਸਤਾ, ਇਹ ਤਾਂ ਉੱਪਰ ਇਹਦੋਂ ਉੱਪਰ ਉੱਠ ਹੀ ਨਹੀਂ ਪਾਉਂਦਾ, ਇਹਦੋਂ ਥੱਲੇ ਥੱਲੇ ਰਹਿ ਜਾਂਦਾ। ਫਿਰ ਜਿਹੜਾ ਪਹਿਲਾਂ ਹੀ ਕਾਮ ਦੇ ਨਾਲ ਭਰਿਆ ਉਹਨੂੰ ਹੋਰ ਕਾਮ ਬਣਾਉਣ ਦੀ ਕੋਈ ਬਹੁਤੀ ਮੈਨੂੰ ਲੱਗਦਾ ਵੀ ਆਵਸ਼ਕਤਾ ਹੈ ਨਹੀਂ, ਜਾਂ ਤਾਂ ਹੋ ਗਿਆ ਵੀ ਬੰਦੇ ਬੜੇ ਸਾਧੂ ਤੁਰੇ ਫਿਰਦੇ ਆ, ਤਾਂ ਇਹਨਾਂ ਦੇ ਵਿੱਚ ਕਾਮ ਹੈ ਨਹੀਂ, ਕ੍ਰੋਧ ਹੈ ਨਹੀਂ, ਮੋਹ ਹੈ ਨਹੀਂ, ਲੋਭ ਹੈ ਨਹੀਂ, ਤੇ ਮੰਨਿਆ ਭਾਈ ਨਿਗਾਹ ਇਹਨਾਂ ਦੀ ਸਵੱਲੀ ਆ ਵੀ ਤੁਸੀਂ ਉਦੋਂ ਪਹਿਲਾਂ ਆਦਿ ਮਾਨਵਾਂ ਵਾਂਗੂ ਨੰਗੇ ਵੀ ਰਹੀ ਚਲੋ, ਤੇ ਇਹਨਾਂ ਦੇ ਮਨ ਦੇ ਵਿੱਚ ਕੋਈ ਏਦਾਂ ਦਾ ਨਹੀਂ ਆਉਂਦਾ ਵੀ ਇਹ ਨੰਗੇ ਕਿਉਂ। ਮਨੁੱਖ ਦੇ ਵਿੱਚ ਜਦੋਂ ਕਾਮਕਤਾ ਸ਼ੁਰੂ ਹੋਈ ਹੈ ਤੇ ਬੰਦੇ ਨੇ ਆਪਣਾ ਸਰੀਰ ਢਕਿਆ ਵੀ ਇਹ ਭਾਈ ਉਹਦੀ ਜਿਹੜੀ ਆ ਵੇਖਣੀ ਆ ਉਹ ਗੰਗੀ ਆ ਮੇਰੇ ਸਰੀਰ ਪ੍ਰਤੀ, ਤਾਂ ਉਹਨੂੰ ਮਹਿਸੂਸ ਹੋਇਆ, ਉਹਨੂੰ ਮਹਿਸੂਸ ਹੋਇਆ ਤੇ ਉਹਨੇ ਆਪਣੇ ਤਨ ਨੂੰ ਢਕਿਆ ਬਗਾਨੇ ਨੂੰ, ਬਗਾਨੇ ਨੂੰ। ਤੇ ਜੇ ਅਸੀਂ ਬਗਾਨੇ ਨੂੰ ਵਿਖਾਉਣਾ ਹੀ ਆ ਸਰੀਰ ਤੇ ਉਹ ਮਾੜੀ ਗੱਲ ਆ। ਪਹਿਰਾਵੇ ਲੱਗਦੇ ਪਹਿਰਾਵੇ ਆ, ਕਈ ਵਾਰ ਲੱਗਦਾ ਹੁੰਦਾ ਪਹਿਰਾਵਾ ਪਾਇਆ ਨਾ ਪਾਇਆ ਇੱਕ ਬਰਾਬਰ ਅੱਗੇ ਲੱਗਣ ਲੱਗ ਜਾਂਦਾ ਉਹ ਬੁਰਾ, ਕਿਉਂਕਿ ਉਹ ਕਾਮਕਤਾ ਪੈਦਾ ਕਰਦਾ। ਤੇ ਮਹਾਰਾਜ ਨੇ ਤਾਂ ਕਿਹਾ ਵੀ ਹੱਦ ਤੋਂ ਵੱਧ ਕੋਈ ਵੀ ਚੀਜ਼ ਆ, ਭਾਵੇਂ ਕਿ ਪੰਜ ਜਿਹੜੇ ਆ ਵਕਾਰ ਆ ਇਹ ਹੁਣ ਇਹ ਤੋਂ ਬਗੈਰ ਵੀ ਨਹੀਂ ਸਨ ਆ, ਕਾਮ ਵੀ ਨਹੀਂ, ਕਾਮ ਬਿਨਾ ਵੀ ਨਹੀਂ, ਮੋਹ ਬਿਨਾ ਵੀ ਨਹੀਂ, ਲੋਭ ਬਿਨਾ ਵੀ ਨਹੀਂ, ਹੰਕਾਰ। ਚਲੋ ਇਹ ਸਾਰੀਆਂ ਚੀਜ਼ਾਂ ਇੱਕ ਲਿਮਿਟ ਦੇ ਵਿੱਚ ਹੋਣ, ਹੰਕਾਰ ਕੋਈ ਵੀ ਚੀਜ਼ ਜਦੋਂ ਹੱਦ ਤੋਂ ਵੱਧ ਜਾਂਦੀ ਆ ਉਹ ਨੁਕਸਾਨ ਪੈਦਾ ਕਰਦੀ। ਜੀਰੋ ਤਾਂ ਕੀਤਾ ਨਹੀਂ ਜਾ ਸਕਦਾ ਪਰ ਇਹਨੂੰ ਇੱਕ ਹੱਦ 'ਚ ਰੱਖਿਆ ਜਾ ਸਕਦਾ। ਜਿਵੇਂ ਪਹਿਲਾਂ ਕਰਦਾ ਹੁੰਦਾ ਪਾਣੀ ਆ, ਪਾਣੀ ਜੀਵਨ ਬਚਾਉਂਦਾ, ਉਹ ਪਾਣੀ ਨਹਿਰ ਦਾ ਪਾਣੀ ਤੇ ਜਿਹੜੇ ਲਾਗੇ ਲਾਗੇ ਰਹਿੰਦੇ ਨਾ ਦੀਆਂ ਪਾਲ ਉਹਦਾ ਬੜਾ ਫਾਇਦਾ ਚੱਕਦੇ ਆ, ਉਹਨਾਂ ਦੀਆਂ ਫਸਲਾਂ ਨੂੰ ਪਾਣੀ ਲੱਗਦਾ, ਬੜੇ ਖੁਸ਼ਹਾਲ ਆ ਉਹਨਾਂ ਦੀਆਂ ਫਸਲਾਂ ਹਰੀਆਂ ਭਰੀਆਂ। ਉਹੋ ਹੀ ਪਾਣੀ ਹੱਦੋਂ ਵੱਧ ਜਾਂਦਾ ਤੇ ਉਹ ਬੰਨਿਆਂ ਨੂੰ ਤੋੜ ਜਾਂਦਾ ਤੇ ਉਹਨਾਂ ਦੀਆਂ ਫਸਲਾਂ ਨੂੰ ਮਾਰ ਜਾਂਦਾ, ਉਹ ਜਿਹੜੇ ਖੁਸ਼ਹਾਲ ਨਜ਼ਰ ਆ ਰਹੇ ਹੁੰਦੇ ਆ ਉਹੋ ਬੜੇ ਪਰੇਸ਼ਾਨ ਨਜ਼ਰ ਆ ਰਹੇ ਹੁੰਦੇ ਆ। ਹੁਣ ਉਹਨਾਂ ਨੂੰ ਕਹੋ ਵੀ ਭਾਈ 6 ਮਹੀਨੇ ਪਹਿਲਾਂ ਮੈਂ ਕਿਹਾ ਸੀ ਵੀ ਤੁਹਾਡੇ ਅੱਗੇ ਬੰਦੇ ਕੋਈ ਨਹੀਂ ਜਾ ਰਹੇ, ਤੁਹਾਨੂੰ ਨਾ ਕੋਈ ਬਿਜਲੀ ਦੀ ਲੋੜ, ਨਾ ਕੋਈ ਹੋਰ ਪਾਣੀ ਮੋੜਿਆ ਤੇ ਆਪਣਾ ਫਸਲ ਭਰ ਲਈ। ਉਹੋ 6 ਮਹੀਨੇ ਬਾਅਦ ਉਹਨਾਂ ਨੂੰ ਕਹੋ ਵੀ ਭਾਈ ਉਹ ਤੁਹਾਡੇ ਅੱਗੇ ਤਾਂ ਮਾੜਾ ਬੰਦਾ ਕੋਈ ਨਹੀਂ, ਵਿਚਾਰਾ ਤੁਹਾਡੇ ਤੋਂ ਸਾਰੀ ਫਸਲ ਹੀ ਰੁੜ ਗਈ ਹੜਾਂ ਦੇ ਨਾਲ। ਹੁਣ ਉਹ ਪਾਣੀ ਉਹ ਜੀਵਨ ਉਹਨਾਂ ਦੀ ਜ਼ਿੰਦਗੀ ਬਚਾਉਂਦਾ ਸੀ, ਪਾਣੀ ਉਹ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਗਿਆ, ਇਹ ਲਿਮਿਟ ਤੋਂ ਵੱਧ ਗਿਆ, ਹੱਦ ਤੋਂ ਵੱਧ ਗਿਆ, ਹੱਦ ਤੋਂ ਕੋਈ ਚੀਜ਼ ਵੱਜਿਆ ਉਹ ਮਾੜੀ ਹੈ। ਤਾਂ ਇਹ ਜਿਹੜੇ ਸੱਭਿਆਚਾਰ ਆ ਜਿਹੜੀ ਗੱਲ ਆਪਾਂ ਛੇੜੀ ਆ, ਚਲੋ ਸਮਾਂ ਤਾਂ ਮੈਂ ਤੁਹਾਡਾ ਥੋੜ੍ਹਾ ਜ਼ਿਆਦਾ ਲਾਊਂ ਲੈ ਲਿਆ ਉਦੋਂ ਤੋਂ ਛੇੜੀ ਨਿਬੇੜਣੀ ਆਪਾਂ, ਤੇ ਪਰ ਉਹਦਾ ਮੈਂ ਦੱਸਣ ਦਾ ਮਤਲਬ ਆ ਵੀ ਇਹ ਜਿਹੜਾ ਸੱਭਿਆਚਾਰ ਆ ਨਾ ਇਹ ਬਹੁਤ ਕੁਛ ਨਾਲ ਲੈ ਕੇ ਆਉਂਦਾ। ਅਸੀਂ ਜਿਹਨੂੰ ਮਾਡਰਨ ਕਹਿੰਦੇ ਹਾਂ, ਸਾਡਾ ਪਹਿਰਾਵਾ ਮਾਡਰਨ ਹੋ ਗਿਆ, ਸਾਡੇ ਗਾਣ ਸੰਗੀਤ ਦਾ ਜਿਹੜੀ ਚੋਣ ਮਾਡਰਨ ਹੋ ਗਈ, ਸਾਡਾ ਜਿਹੜਾ ਉਹ ਦਿੱਖ ਬੜੀ ਮਾਡਰਨ ਹੋ ਗਈ, ਅਸੀਂ ਮਤਲਬ ਐਨ ਵੇਖਣ ਨੂੰ ਉਹ ਨਹੀਂ ਰਹਿ ਜਿਹੜੇ ਸੀ। ਅੱਜ ਦਾ ਪੰਜਾਬ ਦਾ ਪਿੰਡਾਂ 'ਚ ਰਹਿਣ ਵਾਲਾ ਵੀ ਨੌਜਵਾਨ ਤੁਰਿਆ ਜਾਂਦਾ, ਤੁਸੀਂ ਇਹ ਦੱਸ ਨਹੀਂ ਸਕਦੇ ਵੀ ਇਹ ਕੋਈ ਕੈਨੇਡਾ 'ਚੋਂ ਆਇਆ, ਅਮਰੀਕਾ 'ਚੋਂ ਆਇਆ, ਜਾਂ ਇਹ ਦਿੱਲੀ ਸ਼ਹਿਰ ਦਾ ਵਾ, ਜਾਂ ਇਹ ਚੰਡੀਗੜ੍ਹ ਦਾ ਵਾ, ਜਾਂ ਇਹ ਲੁਧਿਆਣੇ ਦਾ, ਜਾਂ ਇਹ ਮੋਗੇ ਦਾ, ਜਾਂ ਇਹ ਕਿਸੇ ਪਿੰਡ ਦਾ, ਕਿਉਂਕਿ ਉਹਦੇ ਵਿੱਚ ਇੰਨਾ ਬਦਲਾਅ ਆ ਚੁੱਕਿਆ, ਉਹ ਰਲ ਚੁੱਕਿਆ, ਉਹ ਕੈਨੇਡਾ ਵੀ ਵੇਖ ਰਿਹਾ, ਅਮਰੀਕਾ ਵੀ ਵੇਖ ਰਿਹਾ, ਉਹ ਚੰਡੀਗੜ੍ਹ ਵੀ ਜਾ ਰਿਹਾ, ਉਹ ਦਿੱਲੀ ਵੀ ਜਾ ਰਿਹਾ, ਉਹ ਉੱਥੋਂ ਦਾ ਕਲਚਰ ਨੂੰ ਅਪਣਾ ਰਿਹਾ, ਜਿੱਥੋਂ ਜਿੱਥੋਂ ਜਾ ਰਿਹਾ ਉਹ ਨਰਿੰਦਰ ਮੋਦੀ ਨੂੰ ਸਭ ਕੁਛ ਨਾਲ ਲਿਆ ਰਿਹਾ, ਉਹ ਫਿਰ ਉਹਦੇ ਨਾਲ ਉਹਦੀ ਪਹਿਚਾਣ ਖਤਮ ਹੋ ਗਈ। ਪਹਿਚਾਣ ਜਦੋਂ ਖਤਮ ਹੋ ਗਿਆ ਤੇ ਫਿਰ ਤੁਸੀਂ ਲੱਭਦੇ ਫਿਰਨੇ। ਤੇ ਸਾਡੇ ਗੁਰੂਆਂ ਪੀਰਾਂ ਨੇ ਜਦੋਂ ਜਬਰਨ ਧਰਮ ਮਨਾਉਣਾ ਚਾਹਿਆ ਮੁਗਲ ਆਏ, ਤੇ ਮੁਗਲਾਂ ਨੇ ਐਲਾਨ ਕਰ ਦਿੱਤਾ ਵੀ ਭਾਈ ਵੀ ਕੋਈ ਹੋਰ ਧਰਮ ਨਹੀਂ ਹੋਊਗਾ, ਜਿਵੇਂ ਅਕਬਰ ਨੇ ਕਿਹਾ ਸੀ ਵੀ ਦੀਨ ਇਲਾਹੀ ਹੋਊਗਾ, ਇੱਕੋ ਹੀ ਧਰਮ 'ਚ ਸਾਰੇ ਲੈ ਆਉਣੇ ਆ, ਕੋਈ ਹਿੰਦੂ ਮੁਸਲਮਾਨ ਸਿੱਖ ਕੁਛ ਨਹੀਂ ਹੋਊਗਾ, ਇੱਕੋ ਦੀਨ ਇਲਾਹੀ ਹੋ ਜਾਊਗਾ, ਇੱਕੋ ਹੀ ਦੀਨ ਹੋਊ ਸਾਰਿਆਂ ਦਾ, ਮਜ਼ਹਬ ਹੋਊ। ਤੋ ਆਪਣੇ ਆਪਣੇ ਇਸ ਚੀਜ਼ ਦਾ ਵਿਰੋਧ ਮੁਸਲਮਾਨਾਂ ਨੇ ਵੀ ਵੈਸੇ ਤਾਂ ਕੀਤਾ ਸੀ, ਕਈਆਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਵੀ ਨਹੀਂ ਭਾਈ ਸਾਡੇ ਰੀਤੀ ਰਿਵਾਜ ਸਾਡੀ ਪਹਿਚਾਣ ਆ, ਇਹਨੂੰ ਅਸੀਂ ਟੁੱਟਣ ਨਹੀਂ ਦੇਣਾ। ਤਾਂ ਉਹ ਪਹਿਚਾਣ ਜਿਹੜੀ ਹੈ ਜਦੋਂ ਬੰਦੇ ਕੋਲ ਖੋਲ੍ਹੇ ਗਈ ਤੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਕਾਹਦੇ ਲਈ ਸੀ, ਕਿ ਤੇ ਸਾਡੀ ਪਹਿਚਾਣ ਆ, ਤੇ ਜੇ ਸਾਡੀ ਪਹਿਚਾਣ ਹੀ ਨਹੀਂ ਰਹੂਗੀ ਤਾਂ ਫਿਰ ਸਾਡਾ ਆਪਣਾ ਕੀ ਰਹਿ ਗਿਆ, ਕੱਖ ਵੀ ਨਹੀਂ। ਮਾਡਰਨ ਹੋ ਕੇ ਅਸੀਂ ਕੀ ਬਣ ਰਹੇ ਹਾਂ ਪਹਿਲਾਂ ਤਾਂ ਵੇਖੀਏ ਨਾ, ਅਸੀਂ ਕਿਸੇ ਨੂੰ ਬਣਾਉਣਾ ਕਿਉਂ, ਮੈਂ ਤਾਂ ਇਹ ਵੀ ਨਹੀਂ ਕਹਿੰਦਾ ਵੀ ਕਿਸੇ ਨੂੰ ਤੁਸੀਂ ਕੁਛ ਬਣਾ ਲਓ, ਕਿਸੇ ਨੂੰ ਵੀ ਕਿਉਂ ਬਣਾਓ, ਸਾਡਾ ਅਸੀਂ ਆਪਣਾ ਆਪ ਹੀ ਬਰਕਰਾਰ ਰੱਖੀਏ ਤਾਂ ਉਸ ਤੋਂ ਵਧੀਆ ਕੀ ਹੋ ਸਕਦਾ। ਅਸੀਂ ਦੂਸਰਿਆਂ ਨੂੰ ਨਿਗਲਣਾ ਕੀ, ਅਸੀਂ ਆਪਣਾ ਆਪ ਬਚਾ ਲਈਏ। ਬੜੀ ਮਿਹਰਬਾਨੀ ਹੈ ਜਿਹੜੀ ਬਚਾਅ ਨਾ, ਇਹ ਹਰ ਪਾਸਿਓਂ ਹੋ ਸਕਦਾ। ਕਈ ਪਾਸਿਓਂ ਜਿਹੜਾ ਅਸੀਂ ਬਚਾਅ ਰੱਖਣਾ, ਬਚਾਅ ਦੇ ਜਿਵੇਂ ਕਹਿੰਦੇ ਆ ਵੀ ਉਹ ਖੇਤ ਆਪਾਂ ਬੀਜ ਲਿਆ ਮੱਕੀ ਦਾ, ਹੁਣ ਮੱਕੀ ਦਾ ਇਹ ਤਾਂ ਨਹੀਂ ਵੀ ਤੋਤਿਆਂ ਤੋਂ ਬਚਾਅ ਕਰਨਾ। ਆਪਾਂ ਪਾਲ ਸਾਹਿਬ ਤੋਤਿਆਂ ਤੋਂ ਬਚਾਅ ਕਰ ਲਿਆ ਤੇ ਬਸ ਖਤਮ ਹੋ ਗਈ ਗੱਲ। ਉਹਦਾ ਹੜਾਂ ਤੋਂ ਵੀ ਬਚਾਅ ਕਰਨਾ ਮੱਕੀ ਦਾ, ਜ਼ਿਆਦਾ ਪਾਣੀ ਤੋਂ ਵੀ, ਸੋਕੇ ਤੋਂ ਵੀ ਬਚਾਅ, ਉਹਦਾ ਕੋਈ ਆਂਢੀ ਗੁਆਂਢੀ ਕੋਈ ਤੋੜ ਕੇ ਨਾ ਲੈ ਜਾਵੇ ਉਹਦੇ ਤੋਂ ਵੀ, ਇੱਪਾਂ ਤੋਂ ਵੀ, ਬਹੂ ਨਾ ਉਹਨੂੰ ਭੰਨ ਦੇਣ ਮੱਕੀ ਨੂੰ, ਜਾਂ ਉਹ ਕੋਈ ਸੁੰਡੀ ਪੈ ਗਈ ਸੁੰਡੀ ਤੋਂ ਵੀ ਬਚਾਅ ਕਰਨਾ, ਜੇ ਕੋਈ ਕੀੜਾ ਲੱਗ ਗਿਆ ਕੀੜੇ ਤੋਂ ਵੀ, ਜੇ ਕੋਈ ਹੋਰ ਬਿਮਾਰੀ ਉਹਤੋਂ। ਤੇ ਜੇ ਬੰਦਾ ਕਵੇ ਵੀ ਕੱਲਾ ਦੁਸ਼ਮਣ ਸਾਡੇ ਕੱਲੇ ਤੋਤੇ ਆ ਤੇ ਤੋਤੇ ਉਡਾਲਿਆ ਤੇ ਸਮਝ ਲਓ ਮੱਕੀ ਸਾਂਭ ਲਈ ਤੇ ਇੱਕ ਬਰਾਬਰ ਅੰਨੇ। ਏਦਾਂ ਹੀ ਸਭਿਆਚਾਰ ਜਾਂ ਸਾਡੀ ਜਿਹੜੀ ਆਪਣੀ ਪਹਿਚਾਣ ਆ, ਇਹ ਕਿਸੇ ਇਕੱਲੇ ਗਾਣਿਆਂ ਨੂੰ ਆਪਾਂ ਰੋਕ ਕੇ ਤਾਂ ਨਹੀਂ ਨਾ ਬਦਲ ਸਕਦੇ। ਤਾਂ ਇਹ ਗਾਣੇ ਇੱਕ ਹੈ ਚੀਜ਼, ਜਿਵੇਂ ਮੈਂ ਕਿਹਾ ਵੀ ਤੋਤਿਆਂ ਦਾ ਬਚਾਅ ਕਰਕੇ ਅਸੀਂ ਬਹੁਤ ਹੱਦ ਤੱਕ ਉਸ ਅਨਾਜ ਨੂੰ ਬਚਾ ਸਕਦੇ। ਇੱਦਾਂ ਅਸੀਂ ਗੀਤ ਸੰਗੀਤ ਨੂੰ ਕੰਟਰੋਲ 'ਚ ਕਰਕੇ ਅਸੀਂ ਬਚਾ ਸਕਦੇ, ਪਰ ਇਹ ਗੀਤ ਸੰਗੀਤ ਹੀ ਇਕੱਲੀ ਵਜ੍ਹਾ ਨਹੀਂ, ਵਜ੍ਹਾ ਹੋਰ ਬਹੁਤ ਸਾਰੀਆਂ ਨੇ ਤੇ ਇਹਨਾਂ ਸਾਰੀਆਂ ਵਜ੍ਹਾ ਦੇ ਉੱਤੇ ਕੰਮ ਕਰਨਾ ਪੈਣਾ। ਮੈਂ ਤਾਂ ਨਹੀਂ ਕਹਿੰਦਾ ਵੀ ਅਸੀਂ ਮਤਲਬ ਉਸੇ ਪੁਰਾਣੇ ਅੰਦਾਜ਼ ਨਾਲ ਹੀ ਰਹੀਏ, ਜਾਂ ਅਸੀਂ ਪਾਟੇ ਪੁਰਾਣੇ ਲੀੜੇ ਪਾ ਕੇ ਜਾਂ ਮਹਿਲਾ ਕੇ ਝੜੇ ਰੱਖੀਏ ਤੇ ਮਾਡਰਨ ਬਣੋ। ਮਾਡਰਨ ਬਣਨਾ ਕੋਈ ਗਲਤ ਚੀਜ਼ ਨਹੀਂ, ਪਰ ਮਾਡਰਨ ਦੇ ਨਾਮ ਤੇ ਜੇ ਅਸ਼ਲੀਲਤਾ ਫੈਲਾਉਣੀ ਆ, ਨੰਗੇਜਪਨ ਫੈਲਾਉਣਾ, ਜਾਂ ਭੱਦੀ ਸ਼ਬਦਾਵਲੀ ਵਰਤਣੀ ਆ, ਵੱਡੇ ਛੋਟੇ ਦਾ ਲਿਹਾਜ਼ ਨਹੀਂ ਕਰਨਾ, ਇਹ ਮਾਡਰਨਾਈਜੇਸ਼ਨ ਦੇ ਨਾਮ ਤੇ ਤੁਸੀਂ ਮਤਲਬ ਪੈਸਾ ਮੀਂਹ ਵਾਂਗੂ ਵਰਾਈ ਤੁਰਿਆ ਹੋਣਾ, ਉਹ ਵੀ ਆਪਦਾ ਨਹੀਂ ਮਾਪਿਆਂ ਦਾ, ਫਿਰ ਤੇ ਗੱਲ ਉਹ ਮਾੜੀ ਹੈ ਨਾ। ਤਾਂ ਫਿਰ ਉਸ ਮਾਡਰਨਾਈਜੇਸ਼ਨ ਦੇ ਵਿੱਚ ਉਹ ਅਸੀਂ ਇਹ ਵੀ ਭੁੱਲ ਗਏ ਵੀ ਮਾਂ ਪਿਓ ਦੀ ਸੇਵਾ ਵੀ ਅਸੀਂ ਕਰਨੀ, ਉਹ ਵੀ ਫਿਰ ਮਾਡਰਨ ਹੋ ਗਏ ਅਸੀਂ ਵੀ ਇਹ ਮਾਂ ਪਿਓ ਉਹਨਾਂ ਨੂੰ ਲੋੜ ਹੀ ਨਹੀਂ। ਉਸ ਮਾਡਰਨ ਦੇ ਵਿੱਚ ਤੇ ਉਹ ਮਾਂ ਪਿਓ ਫਿਰ ਉਦੋਂ ਕਹਿੰਦੇ ਨੇ ਨਿਆਣਿਆਂ ਨੂੰ ਤੁਸੀਂ 15-16-18 ਤੋਂ ਬਾਅਦ ਘਰ ਛੱਡੋ ਤੇ ਆਪਣਾ ਕੰਮ ਲੱਭੋ। ਤੇ ਮਾਂ ਪਿਓ ਤੇ ਨਹੀਂ ਨਾ ਫਿਰ ਮਾਡਰਨ ਹੋਏ, ਨਿਆਣੇ ਤਾਂ ਬੜੀ ਛੇਤੀ ਮਾਡਰਨ ਹੋ ਗਏ। ਮਾਂ ਪਿਓ ਵੀ ਜਾਂ ਤਾਂ ਮਾਡਰਨ ਹੁੰਦੇ, 18 ਦਿਨ ਛੇਤਰ ਮਾਰ ਕੇ ਕੱਢਦੇ ਬਾਹਰ, ਵੀ ਜਾਂ ਤੂੰ ਆਪਦਾ ਕੰਮ ਕਰ ਤੇ ਆਪਣਾ ਖਾ ਤੇ ਆਪਣੀਆਂ ਪਕਾ, ਹਫ਼ਤੇ 10 ਦਿਨ 'ਚ ਮਿਲਣ ਆ ਜਾਈ। ਖੇਤ ਮੈਂ ਮੰਨਦਾ ਵੀ ਠੀਕ ਆ ਭਾਈ, ਮਾਪੇ ਵੀ ਮਾਡਰਨ ਤਾਂ ਬੱਚੇ ਵੀ ਮਾਡਰਨ 'ਚ ਕਸੂਰ ਕੋਈ, ਮਾਂ ਪਿਓ ਤਾਂ ਵਿਚਾਰੇ ਉਹ ਹੀ, ਬੱਚੇ ਮਾਡਰਨ ਹੋ ਗਿਆ। ਮਾਡਰਨ ਹੋਣਾ ਮਾੜਾ ਨਹੀਂ, ਪਰ ਮਾਡਰਨ ਜਿਹੜਾ ਕਿਸ ਤਰੀਕੇ ਨਾਲ ਹੋ ਗਿਆ ਉਹ ਬਹੁਤ ਮਾੜਾ। ਤਾਂ ਇਹ ਹਜੇ ਤਾਂ ਸ਼ੁਰੂਆਤ ਆ ਪਾਲ ਸਾਹਿਬ, ਇਹਨੂੰ ਤੁਸੀਂ ਮਤਲਬ ਕਹਿੰਦੇ ਨਾ ਵੀ ਹੜ੍ਹ ਦੇ ਪਾਣੀ ਨੂੰ ਐਡੀ ਛੇਤੀ ਕੰਟਰੋਲ 'ਚ ਕੀਤਾ ਜਾ ਨਹੀਂ ਸਕਦਾ, ਅਤੇ ਉਹ ਕਿਤੇ ਟੁੱਟਾ ਹੋਵੇ ਨਾ ਹੜ੍ਹ ਦਾ, ਹੜ੍ਹ ਦੇ ਸਮੇਂ ਦੇ ਵਿੱਚ ਕੋਈ ਦਰਿਆ ਨਦੀ, ਹੁਣ ਤੁਸੀਂ ਕਹੋ ਵੀ ਬੰਨ ਲਾਂਗੇ ਕਈਆਂ ਨੂੰ ਲੈ ਕੇ, ਤਾਂ ਉਹ ਬੰਨੇ ਨਹੀਂ ਜਾ ਸਕਦੇ, ਬੜਾ ਟਾਈਮ ਲੱਗੂ, ਬੜਾ ਔਖਾ ਕੰਮ ਆ। ਇਹ ਤਾਂ ਹੜ੍ਹ ਦੀ ਜਿਹੜੀ ਰਫ਼ਤਾਰ ਘਟੂਗੀ, ਵੇਗ ਘਟੂਗਾ, ਤਾਂ ਮਰ ਗੱਲ ਬਣੂ। ਚਲੋ ਚਿੰਤਾ ਤੁਹਾਡੀ ਕੀ ਹੈ ਜਾਂ ਚਿੰਤਾ ਨਹੀਂ ਹੈਗੀ ਜੀ? ਤੇ ਅੱਗੇ ਤਾਂ ਜੀ ਪ੍ਰੇਮ ਕੁਮਾਰ ਭਾਜੀ ਕਹਿ ਰਹੇ ਨੇ ਕਿ ਤਾਇਆ ਜੀ ਤੁਸੀਂ ਕਈ ਵਾਰ ਬਹੁਤ ਸੀਰੀਅਸ ਲੈ ਜਾਂਦੇ ਹੋ ਗੱਲਾਂ ਨੂੰ। ਦੇਖੋ ਗੱਲ ਪ੍ਰੇਮ ਜੀ ਹੈ ਹੀ ਸੀਰੀਅਸ ਆ, ਇਹ ਮਸਲਾ ਸਾਡੇ ਮਰਨ ਤੋਂ ਬਾਅਦ ਆ, ਜਿਉਂਦਿਆਂ ਜਿਉਂਦੇ ਤੇ ਆਪਣੇ ਚਲੋ ਜਿਹਨਾਂ ਕੋਲ ਰੋਲ ਆਪਾਂ ਕਰ ਹੀ ਰੱਖਿਆ, ਇਹ ਗੱਲਾਂ ਬਹੁਤ ਸੀਰੀਅਸ ਆ, ਹੋਣੀਆਂ ਵੀ ਚਾਹੀਦੀਆਂ ਜੀ। ਅਸੀਂ ਸੀਰੀਅਸ ਹੋਏ ਨਾ ਤਾਂ ਕਹਾਣੀ ਬੜੀ ਵਿਗੜੀ ਜੀ। ਤੇ ਅੱਗੇ ਤਾਇਆ ਜੀ, ਹਾਂ ਮੇਰੀ ਇੱਕ ਗੱਲ ਹੋਰ ਵੀ ਜੀ, ਉਹ ਮਤਲਬ ਇਹ ਵੀ ਨਹੀਂ ਮੈਂ ਕਹਿੰਦਾ ਵੀ ਮੇਰੇ ਰੌਲਾ ਪਾਉਣ ਦੇ ਨਾਲ ਕੋਈ ਬਦਲਾਅ ਆ ਜਾਓ, ਪਰ ਇੱਕ ਮੇਰੀ ਚਿੰਤਾ, ਇਹ ਨਹੀਂ ਮੈਂ ਉੱਠ ਕੇ ਸਾਰਿਆਂ ਨੂੰ ਸਮਝਾਉਣ ਲੱਗ ਪਊਂਗਾ ਅਤੇ ਦੁਨੀਆ ਬਦਲ ਜਾਊਗੀ, ਇੱਦਾਂ ਨਹੀਂ ਦੁਨੀਆ ਬਦਲਦੀ, ਇਹ ਤਾਂ ਮੇਰੀ ਮੂਰਖਤਾ ਵੀ ਮੈਂ ਖਰੇ ਉਹ ਜਿਵੇਂ ਉਹ ਕਹਿੰਦੇ ਨਾ ਵੀ ਉਹ ਪਹਿਰੇ ਵਾਲੇ ਦਾ ਪਹਿਰੇਦਾਰ ਦਾ ਕੰਮ ਆ, ਉਹ ਜਾਗਦੇ ਰਹੋ ਅਤੇ ਇਹਦਾ ਮਤਲਬ ਉਹ ਕਹੂਗਾ ਵੀ ਹਾਂ ਭਾਈ ਹੁਣ ਚੋਰੀ ਨਹੀਂ ਹੋਣੀ। ਉਹ ਤਾਂ ਜ਼ਿੰਮੇਵਾਰੀ ਬੰਦੇ ਦੀ ਆਪਦੀ ਆਪਦੀ ਆ, ਉਹ ਤਾਂ ਫਰਜ਼ ਆਪਣਾ ਆਪਾਂ ਨਿਭਾ ਜਾਂਦੇ। ਚਲੋ ਤੇ ਪ੍ਰੇਮ ਭਾਜੀ ਕਹਿੰਦੇ ਨੇ ਤਾਇਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬੱਲੇ ਪ੍ਰੇਮ ਲਾ, ਹੁਣ ਛੱਡਤੀ ਆ ਮੈਂ ਹੀ ਨੇ ਆ ਗਏ ਆਵਾਂ ਕਮਲ ਕੁਮੇਰ ਦੇ ਮਲਕੀਤ ਆ, ਉਹ ਚਾਹ ਫੜਾ ਦਿਆ ਤੇਰੀ ਜਾਨ ਨਿਕਲ ਜਾ ਕਿਤੇ, ਇੱਧਰ ਸਵੇਰੇ ਸਵੇਰੇ ਮੈਨੂੰ ਵਰੇ ਦਿਨਾਂ ਦੇ ਦਿਨ ਮੈਨੂੰ ਚਾਹ ਤੋਂ ਮੱਕਣਾ ਕਰ ਛੱਡਿਆ। ਉਹ ਤਾਂ ਤਾਇਆ ਜੀ ਜਾਨ ਜਾਣਾ ਕਿਆ ਕਰੋ, ਇੱਧਰ ਤੁਹਾਨੂੰ ਪਤਾ ਵਾ ਕਿ ਇੱਧਰ ਅੱਜ ਸੰਗਰਾਂਦ ਆ ਤੇ ਵਰੇ ਦਿਨਾਂ ਦੇ ਦਿਨ ਤੁਸੀਂ ਮਾੜਾ ਬੋਲਣ ਦੇ। ਉਹ ਜਾਨ ਜਾਣ ਹੀ ਕਿਹਾ, ਦੁਨੀਆਂ ਤੇ ਕਹਿੰਦੀ ਇੱਕ ਦੂਜੇ ਨੂੰ ਜਾਨ ਜਾਣ, ਜਾਣ ਤੂੰ ਕਿੰਨੇ ਵਜੇ ਆਉਣਾ, ਜਾਣ ਤੂੰ ਰੋਟੀ ਖਾ ਲਿਆ ਜਾਂ ਕਿ ਨਹੀਂ, ਜਾਣ ਤੂੰ ਮੈਨੂੰ ਜਾਨੋ ਹੀ ਮਾਰ ਛੱਡਿਆ ਵਾ, ਤੂੰ ਮੈਨੂੰ ਯਾਦ ਹੀ ਨੀ ਕਰਦਾ, ਜਾਨ 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 ਤੂੰ ਤਾਂ ਹੁਣ ਕਲਾਕਾਰਾਂ ਨੇ ਗਾਣੇ ਜਾਣ ਤੇ ਬਣਾਉਂਦੇ, ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ, ਜਾਨ ਤੋਂ ਪਿਆਰ ਜਾਨ ਕੱਢਦੇ ਆ, ਚਲੋ 100 ਵਾਰ ਜਾਨ ਕਿਹਾ, ਫਿਰ ਇੱਕੋ ਜਾਨ ਤੁਹਾਨੂੰ ਜਾਨ ਕੱਢੀ ਤੁਰਿਆ ਆਉਂਦੀ ਆ, ਹਟ ਜਾਓ ਉਹ ਤਾਇਆ ਜੀ, ਓਦਾਂ ਜਾਨ ਤੇ ਕਹਿ ਲਓ ਜਿੰਨੀ ਵਾਰ ਮਰਜ਼ੀ ਕਹਿ ਲਓ, ਤੁਸੀਂ ਇਹਨੂੰ ਜਾਨ ਕਹਿ ਲਓ, ਇਹਨੂੰ ਜਾਨ ਕਹਿ ਲਓ, ਇਹ ਜਾਨ ਕਹਿਣ ਵਾਲੀ ਸ਼ਹਿ ਆ, ਜਾਨ ਕਹਾਂਗੇ ਜਿਹਨੂੰ ਕਹਿਣ ਵਾਲੇ ਹੋਏ ਉਹਨਾਂ ਨੂੰ ਜਾਨ ਕਹਿਣਾ, ਨੂੰ ਜਾਨ ਕਹਿਣਾ, ਉਹ ਜਾਨ ਤੇ ਹੁਣ ਕੀ ਕਹਿਣਾ, ਜਾਨ ਤੇ ਨੀ ਹੁਣ ਤਾਂ ਜਾਨ ਕਹਿਣਾ, ਹੁਣ ਜਾਣ ਦੇ ਜਾਨ ਤੇ ਬਾਕੀ ਕਹਿੰਦੇ ਦਰਿਆਰ ਭਾਜੀ ਤੁਸੀਂ ਸੁਖਪ੍ਰੀਤ ਦੀ ਆਵਾਜ਼ ਨੀ ਸੁਣਾਈ, ਉਸ ਤੋਂ ਭਾਈ ਯਾਰ ਤੁਸੀਂ ਇੰਨੀਆਂ ਆਵਾਜ਼ਾਂ ਨਾ ਸੁਣੋ, ਬਾਹਲੀਆਂ ਆਵਾਜ਼ਾਂ ਜੇ ਰਲ ਮਿਲਾ ਜਿਹਾ ਹੋ ਜਾਣਾ, ਤੇ ਤੁਸੀਂ ਆਪਣੇ ਪ੍ਰੇਮ ਤਾਏ ਦੀ ਆਵਾਜ਼ ਸੁਣ ਲਓ, ਤਾਏ ਦੀ ਆਵਾਜ਼ ਕਿਤੇ ਘੱਟ ਆ, ਜਾਈ ਨਾ ਹੁਕਪ੍ਰੀਤ ਦੀ ਗੱਲ ਕੀਤੀ, ਸੁੱਖ ਇਹਨਾਂ ਨੇ ਗੱਲ ਨਹੀਂ ਛੱਡਣੀ, ਉਹ ਚਾਹ ਪਾਈ ਹੁਕਪ੍ਰੀਤ ਨਹੀਂ ਚੱਲਿਆ, ਮੈਂ ਸੁੱਖ ਨਾਲ ਚਾਹ ਪਾਤੀ, ਕਹਿੰਦੇ ਇਹ ਮੈਂ ਕਹਿਣਾ ਸੀ ਤੁਹਾਨੂੰ, ਸੁੱਖਪ੍ਰੀਤ ਕਹਿੰਦਾ ਨਿਕਲ ਚੱਲਿਆ, ਉੱਫੜ ਮੂੰਹ ਦੇ ਮਾਰਿਓ ਕੋਈ ਚਾਹ ਪਾ ਦਾ, ਉਹ ਤੋਂ ਮਹਿਲਾਂ ਨੇ ਠੰਡੀ ਕਰ ਲਈ ਹੋਣੀ, ਤੁਸੀਂ ਚੰਗੀ ਸੰਗਰਾਂਦ ਤੇ ਮਤਲਬ ਧਾਫਣੀ ਨਾ ਲਵਾ ਬੈਠੇ ਹੋ, ਅੱਗੇ ਅੱਗੇ ਤਾਂ ਜੀ ਰਠੌਰ ਸਾਹਿਬ ਆਏ ਨੇ, ਉਹ ਹਟ ਜਾ ਹਟ ਜਾ ਹਟ ਜਾ ਕਾਕਾ, ਬਚ ਲਓ ਇਹ ਤੋਂ ਬਚ ਹੁੰਦਾ ਦਿਓ ਬਚ ਲਓ, ਤੇ ਰਠੌਰ ਸਾਹਿਬ ਕਿਤੇ ਤਰਕਸ਼ੀਲ ਸੈਡੀ ਜਿਹੇ ਨੀ ਲੱਗੇ ਦਾ, ਮੈਂ ਲੋਕਾਂ ਦੀਆਂ ਜਿਹੜੇ ਭੇਤ ਖੋਲਦੇ ਫਿਰਦੇ ਆ, ਕਹਿੰਦੇ ਤਾਇਆ ਜੀ ਮੈਂਡੀ ਬਾਈ ਟੀਡੂ ਬਾਜੀ ਉਮੀਦ ਆ ਸਭ ਠੀਕ ਠਾਕ ਹੋਣਗੇ, ਉਹ ਠੀਕ ਆ, ਮੈਨੂੰ ਸਾਰੀ ਰਾਤ ਨੀਂਦ ਨੀ ਆਈ, ਠੀਕ ਰਹਦੇ ਆ, ਮੈਨੂੰ ਹੋਇਆ ਵੀ ਯਾਰ ਮਨਾ ਮੇਰਾ ਵਿੱਚ ਕਸੂਰ ਕੀ ਹੈ, ਜਿਹੜਾ ਮੈਨੂੰ ਇਹ ਗੱਲ ਕਹਿ ਸੀ ਵੀ ਇਹਨੂੰ ਆਉਂਦੀ, ਮੈਂ ਕਿਹਾ ਵੀ ਚਿਰ ਹੋ ਗਿਆ ਨਹੀਂ ਬੋਲੀ ਤੇ ਨਹੀਂ ਆਉਂਦੀ, ਮੈਂ ਉਦੋਂ ਆਵਾਜ਼ ਨੀ ਸੀ ਆਉਂਦੀ, ਬੰਦਾ ਕਰੂ ਤੇ ਕਰੂਗੀਗਾ, ਨੀਂਦ ਨੀ ਆਈ, ਨੀਂਦ ਮੈਨੂੰ ਸਾਰੀ ਰਾਤ ਨੀ, ਬਿੱਲੀ ਵੀ ਯਾਦ ਰਹੀ, ਮੈਂ ਵੀ ਯਾਦ ਆ ਰਿਹਾ, ਬੱਕਰੀਆਂ ਸਾਡੀਆਂ ਅੱਗੇ ਨੀ ਸੌਂਦੀਆਂ, ਤਾਇਆ ਕਹਿੰਦਾ ਪਾਲਾ ਨੀ ਮੰਨਿਆ ਫਿਰ ਕੁੜੀ ਨੇ ਯਾਰ ਖਾ ਲੈਣਾ, ਉਹ ਕੁੜੀ ਵਾਲੀ ਤੇ ਗੱਲ ਹੀ ਨਹੀਂ, ਤੇ ਕਿਹਾ ਵੀ ਪਾਲੇ ਦਾ ਮੇਲ ਉਹ ਨਾ ਵਿਚਾਰੇ ਨਾ ਕਰਾ ਦੀਏ, ਚਲੋ ਬੰਦਾ ਹੀ ਸਾਡਾ ਪੱਕਾ ਹੋ ਗਿਆ, ਜੇ ਪਾਲੇ ਨੇ ਨਾ ਕਰਤੀ ਨਾ ਮਨਾ ਲਓ ਪਾਲੇ ਨੂੰ ਜਿਵੇਂ ਮਰਜ਼ੀ, ਉਹ ਪਾਲੇ ਨੇ ਕਿੱਥੇ ਮਰ ਪਾਲਾ ਮਰ ਜੂਗਾ ਤੇ ਫਿਰ ਕਿਹੜਾ ਦੁਨੀਆਂ ਸੁਣੀ ਹੋ ਜਾਏਗੀ, ਉਹ ਤਾਇਆ ਕੁੜੀ ਨੇ ਕਹਿੰਦਾ, ਕੁੜੀ ਦੀ ਤੇ ਗੱਲ ਹੀ ਨਹੀਂ ਕੀਤੀ, ਅਸਲ ਦੇ ਵਿੱਚ ਨਾ ਉਹ ਰਠੌਰ ਸਾਹਿਬ ਇਹਦਾ ਜਿਹੜਾ ਵੱਡਾ ਭਰਾ ਨਾ ਛੋਟਾ ਪਾਲੇ ਨੂੰ, ਉਹ ਥੋੜਾ ਜਿਹਾ ਕਮਲ ਵੀ ਘੱਟ ਮਾਰਦਾ ਹੈ ਤੇ ਉਹਦੇ ਚ ਵੀ ਇਹ ਨੀ ਗੱਲ ਵੀ ਹੈ ਨੀ, ਪਰ ਉਹ ਬੰਦਾ ਸਿਆਣਾ ਕੰਮ ਵਾਲਾ, ਇਹ ਜਿਹੜਾ ਪਾਲਾ ਪਾਲੀ ਇਹ ਕੰਮ ਨੀ ਕਰਦਾ, ਜਿਹੜਾ ਬੰਦਾ ਹੁਣ ਕੰਮ ਨੀ ਕਰਦਾ ਤੇ ਉਹਨੂੰ ਦੱਸੋ ਕੁੜੀ ਦੇ ਕਿਹੜਾ ਦੋ, ਉਹ ਤੇ ਹੁਣ ਉਹ ਝਿਜਣੇ ਵੀ ਗੱਲ ਕਹਿਤਾ ਹੈ, ਕੀ ਕਰਨਾ ਦੁਨੀਆਂ ਦੇ ਮੇਲੇ ਤੋਂ ਕੋਈ ਦਿੰਦਾ ਨੀ ਕੁੜੀ, ਵੇਹਲੇ ਦਿੰਦਾ ਕੋਈ ਵੇਹਲੇ ਧਰਮ ਨਾਲ, ਫਿਰ ਕੁੜੀ ਉਹਨੂੰ ਕੀ ਮਿਲਣੀ ਹੈ, ਕਿਉਂਕਿ ਉਹ ਖਵਾਊ ਕੀ ਪਿਆਊ ਕੀ, ਤੇ ਕੁੜੀ ਨੇ ਕੋਈ ਖਿਆਲਾਂ ਦੇ ਮਹਿਲ ਦੇ ਵਿੱਚ ਰਹਿ ਕੇ ਤੇ ਦੱਸੋ ਮੀਂਹ ਤੋਂ ਬਚ ਨਹੀਂ ਜਾਣਾ, ਉਦੋਂ ਸਾਉਣ ਮਹੀਨਾ ਆ ਗਿਆ, ਦੱਸੋ ਜੇ ਮਾੜਾ ਮੋਟਾ ਸਾਉਣ ਮਹੀਨੇ ਚ ਕੋਈ ਛੱਤ ਛੱਤੀ ਹੋਊਗੀ ਤੇ ਬੰਦਾ ਮੀਂਹ ਕਣੀ ਤੋਂ ਬਚੂ, ਬਾਕੀ ਤਾਇਆ ਜੀ ਕਹਿੰਦੇ ਜੀ ਖੂਬ ਫਾਲੋ, ਉਹ ਭਰਾਵਾ ਹਟ ਜਾ ਖੂਬ ਫਾਲੋ ਫਾਲੋ ਰਸਗੁੱਲਾ, ਭਾਂਤ ਭਾਂਤ ਕਹਿੰਦੇ ਆ ਖਾ ਜਾਓ ਖਾਬੋ ਰਸਗੁੱਲਾ, ਕਹਿੰਦੇ ਭਾਂਤ ਉਹ ਭਾਂਤ ਤਾਂ ਆਪਣੇ ਖਾ ਹੀ ਲੈਣੀ ਆ, ਹੁਣ ਤੂੰ ਹਟ ਜਾ ਤੂੰ ਹਟ ਜਾ, ਮੈਂ ਨਾ ਮੇਰੇ ਨੂੰ ਯਾਦੀ ਸਿੱਖੀ ਬੈਠਾ ਹੈ ਰਹਿ ਕੇ ਉਹਦੇ ਨਾਲ, ਮੈਨੂੰ ਲੱਗਦਾ ਤੇਰਾ ਬੰਗਾਲੀ ਨਗਲੀ ਸੀ, ਬੰਗਾਲੀ ਤੇਰਾ ਉਹ ਸੀ ਜਿਹੜਾ ਕਹਿੰਦਾ ਵੀ ਇੱਕ ਵਾਰ ਟੈਲੀਫੋਨ ਜ਼ਰੂਰ ਕਰੋ, ਤੁਹਾਨੂੰ ਅਸੀਂ ਖੂਨ ਦੇ ਹੰਝੂ ਰੋਣ ਨਹੀਂ ਦਿਆਂਗੇ, ਉਹ ਇੱਕ ਵਾਰੀ ਟੈਲੀਫੋਨ ਲਾਉਣ ਵਾਲੇ ਸੀ ਤੇ ਮੈਂ ਇੱਕ ਵਾਰੀ ਲਾਏ ਤੇ ਫਸਾਤਾ ਤੁਹਾਨੂੰ, ਇੱਕ ਵਾਰੀ ਲਾਏ ਤੇ ਉਹ ਕਹਿੰਦਾ ਨਾ ਹਰ ਸਮੱਸਿਆ ਦਾ ਹੱਲ ਘਰ ਬੈਠੀ ਟੈਲੀਫੋਨ ਕਰੋ ਤਾਂ ਮਿਲਣ ਦੀ ਵੀ ਲੋੜ ਨਹੀਂ, ਮੈਂ ਲਾ ਲਿਆ ਸਾ ਬੰਦਾ ਇਹ ਉਹ ਸੀ, ਇਹ ਤੇ ਉਹ ਸੀ ਕਹਿੰਦਾ, ਹਾਂ ਇਹ ਤੇ ਉਹ ਸੀ ਗੱਲ ਤੇਰੀ ਠੀਕ ਹੀ ਸਹੀ ਗੱਲ ਸੁਣੀ, ਇਹ ਤੇ ਉਹ ਸੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਅਖਬਾਰਾਂ ਚ ਆਇਆ ਹੁੰਦਾ ਨਾ ਵੀ ਬੰਗਾਲੀ ਬਾਬਾ ਤੇ ਇਧਰ ਤਾਂ ਜੀ ਤਰਲੋਕ ਭਾਜੀ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਓ ਵਾਲਾ ਤਰਲੋਕ, ਓ ਵਾਲਾ ਤਰਲੋਕ, ਤਰਲੋਕ ਕੀ ਕਹਿੰਦੇ? ਮੋਸਟ ਹੀ ਕੱਲਾ ਲਿਖਿਆ, ਮੋਸਟ ਕੀ? ਮੋਸਟ ਮੋਸਟ ਵਾਂਟਡ ਹੋਣਾ ਨਾ ਪਏ ਆਪਣੇ ਤਰਲੋਕ। ਤੇਰਾ ਇਹ ਵੀ ਜੇ ਪੈਦਾ ਸੁਨੇਹਾ ਭੇਜੀ ਹੋ ਰਿਹਾ ਵਾ, ਇਹ ਹੁਣ ਇਹਨੂੰ ਟੈਲੀਫੋਨ ਜੇ ਵੀ ਚੋਂ ਕੱਢ ਕੇ ਤਾਂ ਸੱਚੀ ਮੁੱਚੀ ਦਾ ਸੁਨੇਹਾ ਭੇਜ ਦੇ ਸੱਚੀ ਮੁੱਚੀ। ਅੱਗੇ ਤਾਂ ਜੀ ਆਏ ਸੋਨੀ, ਸੋਨੀ ਮਾਨ ਵੀ ਤੁਸੀਂ ਸੁਣਦੇ ਰਹੇ? ਉਹ ਨਹੀਂ, ਉਹ ਭਰਾਵਾ ਮੈਨੂੰ ਉਹ ਕਹਿੰਦਾ ਸੀ ਦੂਸਰਾ ਭਾਜੀ ਦਾ ਮੁੰਡਾ, ਕਹਿੰਦਾ ਦਾ ਹੁਣੀ ਮਾਨ ਹੋਣਾ ਗਾਉਂਦੀ, ਮੈਂ ਨਾਲ ਉਹ ਦੂਸਰਾ ਮੰਤਰੀ ਸੋਨੀ ਮਾਨ, ਮੈਂ ਸੋਨੀ ਜੋ ਕਿਹਾ ਮੈਂ ਹਰੇ ਮਾਨ ਹੀ ਨਾਲ ਆ ਗਈ। ਤੇ ਕਹਿੰਦੇ ਤਾਇਆ ਜੀ ਤੇ ਮਨਦੀਪ ਵੀਰ ਜੀ ਹੈਡ ਲੀਡਰ, ਸਤਿ ਸ੍ਰੀ ਅਕਾਲ। ਇਹਦਾ ਸੋਨੀ ਮਾਨ ਹੋਣੀ ਕੀ ਹੈ ਫਿਰ, ਮਾਨਿਤ ਕੀ ਆ? ਇਹ ਗਿੱਲ ਨੇ, ਉਹ ਬਲੇ ਸ਼ੁਕਰ ਆ ਮਾਲਕ ਦਾ ਗਿੱਲ ਨਿਕਲੇ। ਆ ਜਾਓ ਗਿੱਲ ਸਾਫ, ਆ ਜਾਓ ਆ ਜਾਓ ਆ ਜਾਓ। ਇਹ ਮਰਿੰਡੇ ਵਾਲੇ ਨੇ ਜੀ, ਉਹ ਫਾੜ ਕੇ ਮਰਿੰਡੇ ਵਾਲਾ ਬੰਦ ਮਿਲਦਾ ਉਹ ਭਰਾਵਾ ਆਈ ਤੇ ਕਿਤੇ ਉਹਨੂੰ ਮੈਂ ਨਾ ਉਸ ਮਰਿੰਡੇ ਚਲੇ ਗਿਆ ਤੇ ਉਹ ਉੱਥੇ ਗਿਆ ਤੇ ਕੋਟਕਪੁਰੇ ਦਾ ਤੇ ਮਰਿੰਡੇ ਆ, ਉਹ ਹੁਣ ਦਾ ਤਾਂ ਪਤਾ ਨੀ ਕੀ ਸਥਿਤੀ ਆ। ਉਹ ਮੈਂ ਇਦਾਂ ਖੜੋਤਾ ਤੇ ਉਹ ਟ੍ਰੇਨ ਲੰਘ ਗਈ ਤਾਂ ਉਹ ਗੇਟ ਖੋਲਿਆ ਨਾ ਤੇ ਮੈਂ ਸੋਚਿਆ ਮੈਂ ਨਾ ਚਲੋ ਇਹਨਾਂ ਨੂੰ ਭੁਲੇਖਾ ਪੈ ਗਿਆ, ਉਹ ਤਾਂ ਅਗਲੀ ਟ੍ਰੇਨ ਆ ਗਈ। ਉਹ ਫੇਰ ਉਹਨੇ ਖੋਲਿਆ ਤੇ ਮੈਂ ਕਿਹਾ ਵੀ ਮਨਾ ਕੀ ਗੱਲ ਹੋਏਗੀ, ਇਹਨੇ ਹਲੇ ਵੀ ਨੀ ਖੋਲਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੈਨੂੰ ਅੱਧਾ ਘੰਟਾ ਹੋ ਗਿਆ ਉਹ ਗੇਟ ਖੋਲਦੇ, ਕਹਿੰਦਾ ਵੀ 13-14 ਟ੍ਰੇਨਾਂ ਲੰਘਣੀਆਂ ਫੇਰ ਜਾ ਕੇ ਖੁੱਲਣਾ ਹੈ। ਤੇ ਮੈਂ ਕਿਹਾ ਬਈ ਸ਼ਾਮਾਂ ਇੱਥੇ ਪਵਾਏਗਾ, ਇੱਥੇ ਲੈ ਕੇ ਲਾ ਲਓ ਵੀ ਜਿਹਨੇ ਇਹਦੀ ਲੰਘਣਾ ਮਰਿੰਡੇ ਵਾਲੇ ਫਾੜਕ ਵਿੱਚ ਸੀ ਉਹ ਦਾਲ ਪ੍ਰਸ਼ਾਦਾ ਉਹਦੀ ਲੈ ਕੇ ਜਾਵੇ, ਦਾਲ ਪ੍ਰਸ਼ਾਦਾ ਲੈ ਕੇ ਆ। ਹੋਰ ਕੀ, ਉਹ ਭਰਾਵਾ ਮਰਿੰਡੇ ਵਾਲਾ ਫਾੜਕ ਜਿਹੜਾ ਨਾ ਉਹ ਘੜਕ ਪਿੱਛੋਂ ਬੰਦ, ਘੜੀ ਕੇ ਪਿੱਛੋਂ ਬੰਦ, ਬਈ ਤੇ ਗੱਲ ਚ ਖੋਲਦੇ ਨੀ, ਜੇ ਖੋਲਦੇ ਤਾਂ ਬੰਦ ਝਾਟੀ ਕਰਦੇ। ਬੰਦਾ ਹਲੇ ਲੰਘ ਨੀ ਗਿਆ ਹੁੰਦਾ, ਉਹ ਵੈਸੇ ਉਹਦੇ ਕਹਿੰਦੇ ਵੀ ਇੱਥੇ ਹੁਣ ਰਹਿ ਅਸੀਂ ਤਾਂ ਬੰਦ ਕਰਦਾ, ਪਿਛਲਾ ਗੇਟ ਉਹ ਖੋਲ ਲੈਂਦੇ ਅਗਲਾ ਬੰਦ ਕਰ ਦਿੰਦੇ, ਬੰਦਾ ਜਾਵੇ ਕਦਮ। ਤੇ ਤਾਂ ਜੀ ਹੁਣ ਐਡੀਲੇਡ ਨੇ, ਆ ਚੰਗਾ ਕੀਤਾ ਭਾਈ ਉੱਥੇ ਤੇ ਗੇਟਾਂ ਵਾਲਾ ਜਾ ਵੀ ਨਿਬੜਿਆ ਨਾ। ਤੇ ਜੋਲ ਸਾਹਿਬ ਵੀ ਆਏ ਨੇ, ਕਹਿੰਦੇ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ ਤੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਉਹ ਬਲ ਹੈ ਜੋਲ ਜੋਲ ਜੋਲ, ਅੱਜ ਸੰਗਰਾਂਦ ਤੇ ਖਾ ਲਈਏ ਕਿ ਨਾ ਖੱਟੇ ਰੰਗ ਦੇ ਜੋਲ। ਕਹਿੰਦੇ ਸਾਵਣ ਦਾ ਮਹੀਨਾ ਸਭ ਲਈ ਭਾਗਾਂ ਭਰਿਆ ਹੋਵੇ, ਸਾਵਣ ਦਾ ਮਹੀਨਾ ਨੀ ਮਹਾਰਾਜ ਭਾਈ, ਸਾਵਣ ਦਾ ਮਹੀਨਾ ਜਿਹੜੇ ਰੰਗ ਜਿਹੜੇ ਆ ਨਾ ਉਹ ਮਲਹਾਰ ਰਾਗ ਦੇ ਵਿੱਚ ਸੁਣਨ ਦਾ ਉਹਦਾ ਸਵਾਦ ਆ ਸਾਵਣ ਦੇ ਮਹੀਨੇ ਕੀ ਤਾਂ ਪਰ ਹੁਣ ਤੁਸੀਂ ਮਤਲਬ ਤੁਹਾਨੂੰ ਬਸ ਉਹ ਸੁਣਾ ਦਿੰਦੇ ਦੂਸਰਾ ਕੀ ਉਹਦਾ ਨਾਮ ਆ, ਰਾਗ ਤਾਂ ਪਤਾ ਨੀ ਉਹਨੇ ਕਿਹਦੇ ਚ ਗਾਇਆ ਪਰ ਉਹ ਕਹਿੰਦਾ ਸੁਣ ਦਾ ਮਹੀਨਾ। ਕਹਿੰਦੇ ਜੀ ਗਾਣਾ ਬਲਕਾਰ ਸਿੰਘ ਤੋਂ ਸੁਣਦਾ, ਭੱਜ ਗਈਆਂ ਪੂਣੀਆਂ। ਉਹ ਲੈ ਉਹ ਵੀ ਗੱਲ ਸਹੀ ਆ ਬਈ, ਭੱਜ ਗਈਆਂ 99 ਪੂਣੀਆਂ ਨਾਲੇ ਸਾਰਾ ਪਿੱਛ ਗਿਆ ਚਰਖਾ। ਵਾਹ ਵਾਹ ਕਮਾਲ ਹੈ, ਗੀਤ ਤੁਹਾਨੂੰ ਬੜਾ ਸੋਹਣਾ, ਇਹ ਖੂਬ ਫਾਲੋ ਕੀਤਾ ਤੁਹਾਨੂੰ, ਖੂਬ ਫਾਲੋ। ਹੈ ਬੰਗਾਲੀ ਤਾਂ ਬੋਲੋ ਨਾ ਨਾ, ਕਿਉਂ ਤੈਨੂੰ ਕਿ ਟੈਲ ਦਊਗਾ ਬੰਗਾਲੀ, ਜਦੋਂ ਉਹ ਬੋਲਣ ਡਿਆ ਸੀ ਉਦੋਂ ਤਾਂ ਬੋਲੇ ਨੀ। ਉਹ ਚੱਲ ਬੈਠਾ ਰਿਹਾ, ਮੈਨੂੰ ਹੁਣ ਆ ਗਈ ਚੇਤੇ, ਚੇਤੇ ਨਹੀਂ ਆਈ ਇਹਦਾ ਪਤਾ ਕੋਈ ਨੂੰ, ਫੇਰ ਨਾ ਲਾ ਦੇ ਚੇਤੇ ਆ ਗਏ ਮੈਨੂੰ ਥੋੜੀ ਥੋੜੀ ਜੇ ਥੋੜੀ ਥੋੜੀ ਜੀ। ਸਨੀ ਬਾਜੀ ਆਏ ਨੇ, ਉਹ ਬਲੈ ਹਣੀ ਸਨੀ, ਹਨੀ ਨੀ ਤਾਂ ਸਨੀ, ਉਹ ਹਣੀ ਤੇ ਆਉਣੋ ਹਟ ਗਿਆ, ਹਨੀ ਦੀ ਗੱਲ ਕਰਨਾ ਮੈਂ। ਕਹਿੰਦੇ ਤਾਇਆ ਜੀ, ਮਨਦੀਪ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਉਹ ਬਲੈ ਹਣੀ ਕੀ ਹਾਲ ਆ, ਕਿੱਦਾਂ ਜੀ ਸਾਰੇ ਤੁਸੀਂ? ਅਸੀਂ ਤੇ ਚੰਗੇ ਪਾ, ਤੂੰ
ਬਸ
ਮੌਜ 12-13 ਅੱਜ ਸੰਗਰਾਂਦ ਦਾ ਦਿਹਾੜਾ, ਮੌਜਾਂ ਪੂਰੀਆਂ। ਮੈਂ ਕਹਿੰਦਾ ਪੁੱਛਦਾ ਕੀ ਆਨੰਦ ਮੰਗਲ ਲਿਖਾ ਪਿਆ। ਜਿਹੜੀ ਆਪਾਂ ਗੱਲ ਕੀਤੀ ਸਭਿਆਚਾਰ ਦੀ,
ਹਾਂਜੀ ਹਾਂਜੀ, ਨਹੀਂ ਨਹੀਂ ਕਦੇ ਇਹ ਵੀ ਜਰੂਰੀ ਆ, ਨਾਲੇ ਤੁਹਾਡੇ ਕੋਲ ਭੰਡਾਰ ਆ, ਤੁਹਾਨੂੰ ਤਜਰਬਾ ਕੋਈ ਕਰਨੀ ਚਾਹੀਦੀ ਗੱਲਾਂ ਨਵਾਂ ਹਾਤੇ ਮਖੌਲ ਦੇ ਨਾਲ ਇਹੋ ਜੇ ਸਾਨੂੰ ਬੱਚਿਆਂ ਕੋਲ ਸਿੱਖਣ ਨੂੰ ਮਿਲਦਾ ਤੇ ਵਧੀਆ ਜੀ।
ਉਹ ਚਲੋ ਹਾਸੇ ਮਜ਼ਾਕ ਜੀ ਕਈ ਵਾਰ ਨਾ ਕੋਈ ਕੌੜੀ ਚੀਜ਼ ਮਿੱਠੀ ਚੀਜ਼ ਦੇ ਕੇ ਸਾਲਣਾ ਪੈਂਦਾ ਕਈ ਵਾਰ। ਹੁਣ ਆਮ ਬੰਦਾ ਨਾ ਕੌੜੀ ਚੀਜ਼ ਨਹੀਂ ਖਾ ਸਕਦਾ, ਜਦੋਂ ਸਾਰੀਆਂ ਕੌੜੀਆਂ ਹੀ ਉਹ ਆਪਾਂ ਵਰਤਾਈ ਜਾਈਏ ਤੇ ਫਿਰ ਕਿਸੇ ਨੇ ਨੀ ਸੁਣਨਾ, ਕਿਉਂਕਿ ਹੋਰੀ ਹਰ ਕੋਈ ਸਿਆਣਾ ਹੀ ਆ। ਜਿਹੜਾ ਕੋਈ ਮਿਲੇਗਾ ਆਪ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਨਾ ਉਹਨੂੰ ਅਗਲੇ ਧੌਣ ਭਾਰੋ ਸਿੱਟ ਦਿੰਦੇ ਆ, ਕਿਉਂਕਿ ਹਰ ਕੋਈ ਸਿਆਣਾ ਇਹਦੇ ਚ ਝੂਠ ਨਹੀਂ ਕਿ ਮੈਂ ਹੁਣ ਆਪਣੇ ਆਪ ਨੂੰ ਸਿਆਣਾ ਸਾਬਤ ਕਰਾਂ, ਉਹ ਨਹੀਂ ਉਹ ਠੀਕ ਆ ਕਿ ਕੁਝ ਗੱਲਾਂ ਕਈ ਵਾਰ ਦਿਲ ਚੋਂ ਆ ਜਾਂਦੀਆਂ ਨੇ ਤੇ ਉਹ ਆਪਾਂ ਸਾਂਝੀਆਂ ਕਰ ਦੇਈਏ ਜੀ। ਇਹ ਗੱਲ ਤੇਰੀ ਠੀਕ ਆ ਵੀ ਆਪਣੇ ਹੁਕਮਰੀ ਸਿਆਹ ਗੱਲ ਤੇਰੀ ਠੀਕ ਆ ਵੀ ਜਦੋਂ ਅਸੀਂ ਕੋਈ ਗੱਲ ਕਰਨੇ ਆ ਕਈ ਵਾਰ ਸਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ, ਕਈ ਵਾਰ ਅਹਿਸਾਸ ਅਸੀਂ ਕਰਾ ਦਈਏ ਤੇ ਬੰਦੇ ਨੂੰ ਉਹ ਸਹੀ ਰਾਹ ਲਾ ਪੈਂਦਾ। ਅਸਲ ਦੇ ਵਿੱਚ ਨਾ ਜਾਣਦੇ ਅਸੀਂ ਸਾਰੇ ਹੁੰਦੇ ਹਾਂ, ਕਿਹੜੇ ਨੂੰ ਨਹੀਂ ਪਤਾ ਹੁੰਦਾ ਕਿਹੜੀ ਚੀਜ਼ ਦਾ। ਹੁਣ ਜਿਹੜੇ ਮਾਂ ਪਿਓ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ, ਪਤਾ ਉਹਨਾਂ ਨੂੰ ਵੀ ਇਹਨਾਂ ਨੇ ਸਾਨੂੰ ਪਾਲਿਆ, ਉਹ ਕੋਈ ਭੁੱਲੇ ਨਹੀਂ ਵੀ ਇਹਨਾਂ ਨੇ ਸਾਨੂੰ ਦੁੱਖ ਤਕਲੀਫਾਂ ਦੇ ਵਿੱਚ ਪਾਲਿਆ। ਉਹ ਅਸਲ 'ਚ ਉਹਨਾਂ ਨੂੰ ਅਹਿਸਾਸ ਨਹੀਂ ਰਿਹਾ। ਹੁਣ ਜਿਹੜਾ ਬੰਦਾ ਉਹਨੂੰ ਅਹਿਸਾਸ ਕਰਾ ਦਿੰਦਾ ਤੇ ਉਹ ਇਨਸਾਨ ਫਿਰ ਕਦਰ ਕਰਨ ਲੱਗ ਪੈਂਦੇ ਮਾਂ ਪਿਓ ਦੀ, ਕਿਉਂਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਨਾ ਅਹਿਸਾਸ ਨਹੀਂ। ਇਹ ਭੁੱਲਿਆ ਕੋਈ ਨਹੀਂ ਹੁੰਦਾ ਕਿ ਮੈਂ ਮਤਲਬ ਭੁੱਲ ਗਿਆ ਹੋਊਂਗਾ ਵੀ ਜੰਮਿਆ, ਉਹ ਇਹ ਥੋੜਾ ਚੇਤਾ ਭੁੱਲ ਗਿਆ ਵੀ ਇਹਨਾਂ ਨੇ ਸਾਨੂੰ ਜੰਮਿਆ। ਇਹ ਤੂੰ ਕਹਿ ਨਹੀਂ ਸਕਦੇ ਕਿ ਸਾਨੂੰ ਤਾਂ ਚੇਤਾ ਹੀ ਨਹੀਂ ਸੀ ਵੀ ਇਹ ਜੰਮਣ ਵਾਲੇ ਇਹ ਆ ਸਾਨੂੰ, ਪਰ ਉਹਨਾਂ ਨੂੰ ਅਹਿਸਾਸ ਕਰਾਉਣਾ ਜ਼ਰੂਰੀ ਹੁੰਦਾ।
ਬਿਲਕੁਲ ਹਾਂਜੀ ਹਾਂਜੀ, ਇੱਕਣੀ ਗੱਲਾਂ ਗੱਲਾਂ ਵਿੱਚ ਵੀ ਕਿਸੇ ਵੀ ਕੋਈ ਆਪਦੇ ਕਿਸੇ ਮਾੜੀ ਆਦਤ ਨੂੰ ਬੰਦਾ ਸੁਧਾਰ ਲੈਂਦਾ ਵਾ, ਗੱਲ ਲੱਗ ਜਾਂਦੀ ਹੈ। ਮਾਤਾ ਦੀ ਗੱਲ ਕੀਤੀ, ਇਹਦੇ ਬਾਰੇ ਮੈਂ ਥੋੜੀ ਗੱਲ ਕਰਨਾ ਚਾਹੂੰਗਾ ਕਿ ਮੈਂ ਥੋੜਾ ਸੋਚਿਆ ਵੀ ਕਿਉਂ ਲੋਕ ਆਪਦੇ ਮਾਤਾ ਨੂੰ, ਖਾਸ ਕਰ ਜਿਹਨੂੰ ਆਪਾਂ ਭੜੇਚੇ ਵਿੱਚ ਸੱਚ ਮਾਮਾ ਨੂੰ ਘਰੋਂ ਕੱਢਿਆ ਜਾਂਦਾ ਜਾਂ ਫਿਰ ਉਹਨਾਂ ਨੂੰ ਨਹੀਂ ਸਾਂਭਿਆ ਜਾਂਦਾ, ਉਹਦੇ ਪਿੱਛੇ ਮੈਨੂੰ ਕੁਝ ਕਾਰਨ ਲੱਗਦਾ ਤਾ ਜੀ। ਉਹਦੇ ਵਿੱਚ ਹੁਣ ਲੱਗਦਾ ਵਾ, ਇੱਕ ਤਾਂ ਹੁੰਦਾ ਜਦੋਂ ਬੰਦਾ ਵਿਆਹ ਜਾਂਦਾ ਤੇ ਵਿਆਹ ਹੋਣ ਤੋਂ ਬਾਅਦ ਇੱਕ ਤਾਂ ਜਿਹੜੀ ਇਹਨਾਂ ਦੀ ਨੌਂ ਆ, ਜਾਂ ਤਾਂ ਉਹ ਸ਼ੁਰੂ ਤੋਂ ਹੀ ਉਹ ਜੀ ਆ ਕੁੜੀ ਜਿਹੜੀ ਉਹਨੇ ਕਿਹਦੀ ਗੱਲ ਸੁਣਨਾ ਚਾਹੁੰਦੀ ਵੀ ਉਹ ਉਸ ਟਾਈਮ ਦੀ ਸੱਸ ਹੁੰਦੀ, ਉਹਦੇ ਦੀਵਾਨ ਹੁੰਦੀ ਆ, ਉਹ ਮਾਂ ਪਿਓ ਜਿਹੜੇ ਸੱਸਾਂ ਦੇ ਦੀਵਾਨ ਹੁੰਦੇ ਨੇ, ਉਹ ਤਾਂ ਨੀ ਉਹ ਘਰੋਂ ਨਿਕਲਦੇ ਹੈਗੇ ਤੇ ਉਦੋਂ ਉਹ ਫਿਰ ਜਦੋਂ ਗਾਹਾਂ ਜਦੋਂ ਫਿਰ ਉਹਦੇ ਜਵਾਬ ਹੁੰਦੇ ਨੇ, ਨੌਂ ਦੇ ਜਵਾਬ ਹੁੰਦੇ ਨੇ, ਬੜੇ ਹੁੰਦੇ ਨੇ, ਉਹ ਸੱਸ ਰੱਬ ਬਜ਼ੁਰਗ ਹੁੰਦੇ ਨੇ ਤੇ ਉਦੋਂ ਫਿਰ ਉਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਕਈ ਵਾਰ ਕੀ ਹੁੰਦਾ ਉਹਦੀ ਸੱਸ ਨੇ ਆਪਦੀ ਨੌਂ ਨਾਲ ਜ਼ਿਆਦਾ ਵਧੀਕੀਆਂ ਕੀਤੀਆਂ ਹੁੰਦੀਆਂ, ਜਿਵੇਂ ਕਿ ਉਹ ਆਪਦੇ ਮਨ ਵਿੱਚ ਖਿਆਲ ਰੱਖਦੀ ਹੈ, ਜਦੋਂ ਉਹਦਾ ਟਾਈਮ ਆਉਣ ਜਦੋਂ ਆਪਦੀ ਦੁਸ਼ਮਣੀ ਤਰੀਕੇ ਦੀ ਜਿਹੜੀ ਆਪਦੀ ਥਾਰ ਆ, ਉਹ ਫਿਰ ਗਾਹਾਂ ਜਾ ਕੇ ਸਾਡੇ ਮਨ ਚ ਰੱਜ ਵੀ ਇਹਨੇ ਮੇਰੇ ਨਾਲ ਇੱਕ ਕੀਤਾ ਵੀ ਇਹ ਇਸੇ ਦੇ ਲਾਇਕ ਆ, ਹਾਲਾਂਕਿ ਉਹ ਦੇਖਣ ਵਾਲੇ ਨੂੰ ਲੱਗਦਾ ਵੀ ਜਿੱਦੀ ਬਜ਼ੁਰਗ ਨੂੰ ਇਹ ਜਵਾਨੀ ਧੱਕੇ ਮਾਰ ਕੇ ਬਾਹਰ ਕੱਢਦੇ ਜਾਂ ਉਹਦੀ ਬੇਇੱਜ਼ਤੀ ਕਰਦੇ ਆ, ਉਹ ਆਪਦਾ ਬਦਲ ਲੈਣ ਦੇ ਚੱਕਰ ਉਹਨੂੰ ਕਈ ਵਾਰ ਬਜ਼ੁਰਗਾਂ ਨੂੰ ਜਾਂ ਸਾਥੀਆਂ ਨੂੰ ਬਾਹਰ ਕੱਢਦੀ। ਇੱਕ ਤਾਂ ਇਹ ਹੁੰਦਾ ਜੀ ਕਾਰਨ, ਇੱਕ ਹੋਰ ਕਾਰਨ ਜਿਹੜਾ ਹੈਗਾ ਵਾ ਬਜ਼ੁਰਗ ਹੁੰਦੇ ਨੇ ਮਾਂ ਪਿਓ ਓਦੋਂ ਕਈ ਵਾਰ ਜਿਹੜਾ ਮਾਂ ਪਿਓ ਇੱਕ ਦਾ ਜਿਆਦਾ ਕਰ ਜਾਂਦਾ ਵਾ ਇੱਕ ਨੂੰ ਇੱਕ ਓਹਦਾ ਜਿਆਦਾ ਕਰਦਾ ਵਾ ਜਿਹੜਾ ਓਹਦੇ ਕੋਲੇ ਮਾਂ ਪਿਓ ਰਹਿੰਦਾ ਹੁੰਦਾ ਵਾ ਕਿਹੜਾ ਬਾਹਰ ਰਹਿ ਰਿਹਾ ਜਾਂ ਦੂਰ ਰਹਿ ਰਿਹਾ ਆਪਦੇ ਕੰਮਾਂ ਕਾਰਾਂ ਕਰਕੇ ਹਾਲਾਂਕਿ ਉਹ ਵੀ ਮਾਂ ਪਿਓ ਨੂੰ ਰਿਸਪੈਕਟ ਕਰਦਾ ਤੇ ਕਈ ਵਾਰ ਉਹ ਜਿਹੜੇ ਮਾਂ ਪਿਓ ਦੇ ਨਾਲ ਰਹਿੰਦੇ ਹੁੰਦੇ ਨੇ ਉਹਨਾਂ ਨੂੰ ਜਾਂ ਉਹ ਵੰਡ ਵਟਗੇ ਵਿੱਚ ਉਹ ਥੋੜਾ ਵਿਚਰਾ ਕਰ ਦਿੰਦੇ ਆ ਤੇ ਉਹ ਫਿਰ ਉਹ ਜਿਹੜਾ ਉਹਨਾਂ ਦਾ ਪੁੱਤ ਹੁੰਦਾ ਉਹ ਵੀ ਖਿਆਲ ਰੱਖਣ ਲੱਗ ਜਾਂਦਾ ਆਪਦੇ ਮਾਂ ਪਿਓ ਦੇ ਨਾਲ ਹੀ ਇਹ ਚਲੋ ਨਾ ਹੁੰਦਾ ਚਲੋ ਕਰਨਾ ਹੀ ਹੈ ਤੇ ਬਗਾਨੀ ਧੀ ਆ ਤੇ ਉਹਨੂੰ ਵੀ ਲੱਗਦਾ ਕਿ ਮੇਰੇ ਖਾਤੇ ਮੇਰੇ ਨਾਲ ਖਾ ਤੇ ਮਾੜਾ ਕੀਤਾ ਤੇ ਫਿਰ ਜਦੋਂ ਕਈ ਵਾਰ ਜਿਨ੍ਹਾਂ ਕੋਲ ਮਾਂ ਪਿਓ ਰਹਿ ਰਹੇ ਹੁੰਦੇ ਨੇ ਕਈ ਵਾਰ ਉਹ ਵੀ ਉਹਨਾਂ ਨੂੰ ਸਾਂਭਦੇ ਨੀ ਹੈਗੇ ਜਿਨ੍ਹਾਂ ਨੂੰ ਹਿੱਸਾ ਜ਼ਿਆਦਾ ਵੀ ਮਿਲਿਆ ਹੁੰਦਾ ਉਹ ਕਹਿੰਦਾ ਵੀ ਉਹ ਵੀ ਨੀ ਸਾਂਭਦੇ ਤੇ ਫਿਰ ਜਿਨ੍ਹਾਂ ਨੂੰ ਘੱਟ ਮਿਲਿਆ ਹੁੰਦਾ ਹਿੱਸਾ ਜਿਨ੍ਹਾਂ ਦਾ ਪਹਿਲਾਂ ਹੀ ਮਨ ਖਰਾਬ ਹੋ ਜਾਂਦਾ ਮਨ ਮੁੜਿਆ ਹੁੰਦਾ ਉਹਦੇ ਮਾਂ ਪਿਓ ਤੇ ਫਿਰ ਉਹ ਵੀ ਨੀ ਸਾਂਭਦੇ ਉਹ ਫਿਰ ਕੀ ਹੁੰਦਾ ਫਿਰ ਉਹ ਜਿਹੜਾ ਉਹ ਖਾਸ ਕਰ ਜਿਹੜੀਆਂ ਮਾਵਾਂ ਹੁੰਦੀਆਂ ਮੋਸਟ ਲੇਕਿਨ ਜਿਹੜੇ ਬਜ਼ੁਰਗ ਜਾਂ ਜਿਹੜੀਆਂ ਮਾਵਾਂ ਜਾਂ ਬਜ਼ੁਰਗ ਹੁੰਦੇ ਨੇ ਤੇ ਉਹ ਫਿਰ ਦੋਨੇ ਪਾਰਟੀਆਂ ਰਹਿੰਦੇ ਉਹ ਫਿਰ ਇੱਕ ਰੋਲਦੇ ਨੇ ਕਈ ਵਾਰ ਆਪਾਂ ਜਿਹੜੇ ਦੇਖਿਆ ਵਾ ਜਿਹੜੇ ਇਹ ਐਨ ਜੀ ਓ ਵਾਲੇ ਜਾਂ ਫਿਰ ਬੁੜੇ ਬੁੜੀਆਂ ਨੇ ਰੋਲਾਂ ਤੋਂ ਚੱਕਦੇ ਇਹਨਾਂ ਨੂੰ ਕੋਈ ਸਾਂਭਦਾ ਨੀ ਕੋਈ ਦੇਖਦਾ ਨੀ ਉਹ ਹਾਲਾਂਕਿ ਕਈ ਵਾਰ ਚੰਗੇ ਘਰਾਂ ਤੋਂ ਹੁੰਦੀਆਂ ਚੰਗੇ ਘਰਾਂ ਤੋਂ ਹੁੰਦੇ ਨੇ ਉਹਦਾ ਵੀ ਇਹ ਕਰਨਾ ਉਹ ਬਟਵਾਰੇ ਦਾ ਕਿ ਉਹਦੀ ਮਾਂ ਹੁੰਦੀ ਹੈ ਜਾਂ ਮੇਰੇ ਕੋਲ ਰਹਿੰਦੇ ਉਹ ਆਣੀ ਕਿਉਂਕਿ ਉਹਦੇ ਨਾਲ ਉਹ ਵਾਲੇ ਪੁੱਤ ਨਾਲ ਜਾਂਦੇ ਜਹਾਂ ਉਹਦੇ ਪੋਤਿਆਂ ਨੂੰ ਜ਼ਿਆਦਾ ਲਗਾਵ ਹੋਣ ਕਰਕੇ ਉਹਨੂੰ ਹਿੱਸਾ ਜ਼ਿਆਦਾ ਦੇ ਰਹਿੰਦੇ ਨੇ ਪਿਆਰ ਪਿਆਰ ਵਿੱਚ ਉਹ ਫਿਰ ਜਦੋਂ ਉੱਠਾਂ ਨੂੰ ਰੋਣ ਪੈਂਦਾ ਵਾ ਉੱਥੋਂ ਫਿਰ ਉਹ ਨਿਕਲ ਜਾਂਦੇ ਆ ਉਹ ਫਿਰ ਜਿਹੜਾ ਦੂਰ ਰਹਿ ਰਿਹਾ ਹੁੰਦਾ ਕਹਿੰਦਾ ਵਾ ਜਿਹਨੂੰ ਨਹੀਂ ਪਿਓ ਹੀ ਚਾਹੀਦਾ ਫਿਰ ਉਹ ਨੀ ਸਾਂਭਦਾ ਅਸਲ ਚ ਇੱਥੇ ਇੱਕ ਨੀ ਕਰਨਾ ਚਾਹੀਦਾ ਇੱਥੇ ਐਂਡ ਤੇ ਤਾਂ ਆਪਾਂ ਨੂੰ ਮਾਂ ਪਿਓ ਹੀ ਸਾਂਭਣਾ ਚਾਹੀਦਾ ਵਾ ਭਾਵੇਂ ਤੁਹਾਨੂੰ ਘੱਟ ਮਿਲਿਆ ਭਾਵੇਂ ਤੁਹਾਨੂੰ ਵੱਧ ਮਿਲਿਆ ਵਾ ਪਰ ਐਂਡ ਤੇ ਤੁਹਾਨੂੰ ਇਹ ਸੋਚ ਕੇ ਭਾਵੇਂ ਤੁਹਾਡੇ ਨਾਲ ਤੁਹਾਡੇ ਮਾਂ ਪਿਓ ਨੇ ਨਹੀਂ ਵੀ ਚੰਗੀ ਕੀਤੀ ਪਰ ਇਹ ਸੋਚ ਕੇ ਵੀ ਉਹ ਬਜ਼ੁਰਗ ਹੋ ਗਿਆ ਜਿਹੜਾ ਹੋ ਗਿਆ ਪਿਆ ਪਰ ਉਹ ਚੀਜ਼ਾਂ ਨੂੰ ਛੱਡ ਕੇ ਉਹ ਸਾਰਾ ਨੂੰ ਛੱਡ ਕੇ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਆ ਇਹ ਸੇਵਾ ਦੇ ਨਾਲ ਹੀ ਜਿਹੜਾ ਇਹ ਸਰਕਲ ਜਿਹੜੇ ਪਿੱਛੋਂ ਤੁਰੀ ਆਉਂਦੀ ਹੈ ਨਾ ਲੈਣ ਸੱਸ ਨੇ ਕਹਾ ਨਾ ਆਉਂਦਾ ਉਹਨੇ ਨਾ ਇਹ ਕਦੇ ਤੁਰਿਆ ਆਉਂਦਾ ਜਿਹੜਾ ਤੁਸੀਂ ਇੱਕੇ ਨੂੰ ਕੱਟ ਕਰਕੇ ਵੀ ਨਹੀਂ ਵੀ ਚਲੋ ਠੀਕ ਆ ਸਾਨੂੰ ਨਹੀਂ ਦਿੱਤਾ ਕੋਈ ਚੱਕਰ ਨੀ ਅਸੀਂ ਫੇਰ ਜਾ ਉਹਦੇ ਮਾਂ ਪਿਓ ਨੂੰ ਸਾਂਭਾਂਗੇ ਉਦੋਂ ਫਿਰ ਤੁਸੀਂ ਇਹ ਜਿਹੜਾ ਸਰਕਲ ਜਿਹੜੀ ਇਹ ਜਿਹੜੀ ਲੈਣ ਤੁਰੀ ਆਉਂਦੀ ਉਹ ਤੁਹਾਨੂੰ ਕੱਟ ਕਰੋਗੇ ਫੇਰ ਜਦੋਂ ਤੁਸੀਂ ਕੱਟ ਕਰੋਗੇ ਫਿਰ ਤੁਹਾਡੇ ਗਾਹਾਂ ਜਵਾਕਾਂ ਨੇ ਤੁਹਾਡੇ ਨਾਲ ਇੱਕ ਗੱਲ ਨੀ ਕਰਨਾ ਕਿਉਂਕਿ ਉਹਨਾਂ ਨੇ ਸਾਨੂੰ ਦੇਖਣਾ ਵਾ ਉਹਨੇ ਕਹਿਣਾ ਵੀ ਦੇਖੋ ਵੀ ਸਾਡੇ ਦਾਦਾ ਦਾਦੀ ਕਿਵੇਂ ਸਾਂਭਦੇ ਆ ਵਧੀਆ ਤਰੀਕੇ ਨਾਲ ਸਾਂਭਦੇ ਆ ਉਹ ਚੰਗੀ ਸੈਕਟਾਂ ਲੈਣਗੇ ਤੁਸੀਂ ਦੇਖ ਕੇ ਜੇ ਤੁਸੀਂ ਆਪਦੇ ਬਜ਼ੁਰਗ ਨੂੰ ਨਹੀਂ ਸਾਂਭੋਗੇ ਆਪਦੇ ਨਿਆਣਿਆਂ ਦੇ ਆਪਦੇ 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 ਦਾਦਾ ਨੂੰ ਨਹੀਂ ਸਾਂਭੋਗੇ ਮੁੰਡਾ ਨਹੀਂ ਸਾਂਭੂਗਾ ਆਪਦੇ ਬੱਚਿਆਂ ਨੂੰ ਤੁਹਾਡੇ ਜਵਾਕਾਂ ਨੇ ਕਹਿਣਾ ਵੀ ਸਾਡੇ ਦਾਦਾ ਦੇ ਮਿੱਤਰ ਬੋਲਦੇ ਵੀ ਸਾਨੂੰ ਇਹ ਠੀਕ ਹੈ ਇਕਨੀ ਰੀਤ ਹੀ ਬਣੀ ਹੋਈ ਆ ਕੱਲ ਨੂੰ ਹੋਣਗੇ ਵੱਡੇ ਹੋਣਗੇ ਸੇਮ ਚੀਜ਼ਾਂ ਉਹਨਾਂ ਨੇ ਕਰਨੀਆਂ
ਦੇਖੋ ਕਾਰਨ ਤਾਂ ਕੋਈ ਵਜ੍ਹਾ ਤੇ ਹੁੰਦੀ ਆ ਨਾ ਵਜ੍ਹਾ ਤੋਂ ਬਗੈਰ ਤੇ ਨੇ ਜਾਂ ਕੋਈ ਵੀ ਵਜ੍ਹਾ ਕੱਢਣ ਤੋਂ ਇਹ ਵੀ ਦੇਖ ਲੈ ਸਕਦੇ ਹੋ ਸਕਦਾ ਵੀ ਉਹ ਵਜ੍ਹਾ ਤੁਹਾਡੀ ਗੱਲ ਦੋ ਤੇ ਕਾਰਨ ਹੋ ਵੀ ਸਕਦੇ ਤੀਜਾ ਇਹ ਵੀ ਆ ਕਿ ਮਤਲਬ ਉਹਨਾਂ ਦਾ ਨਾਮ ਵੀ ਕਸੂਰ ਹੋਏ ਤੇ ਵੀ ਕੱਢ ਸਕਦੇ ਆ ਇਹ ਵੀ ਕੋਈ ਅਥਕਥ ਨਹੀਂ ਸਿੱਧਾ ਵੀ ਕੱਢ ਸਕਦੇ ਪਰ ਕਿਤੇ ਨਾ ਕਿਤੇ ਨਾ ਜਿਹੜੀ ਮਾਂ ਪਿਓ ਜਦੋਂ ਨਿਆਣੇ ਨੂੰ ਪਾਲਦਾ ਉੱਨੀ ਇੱਕੀ ਦਾ ਫਰਕ ਜੇ ਰਹਿ ਜਾਏ ਤੇ ਉੱਨੀ ਇੱਕੀ ਦਾ ਫਰਕ ਕਈ ਦੂਰੀਆਂ ਬਣਾ ਦਿੰਦਾ ਪਹਿਲੀ ਗੱਲ ਉਹ ਜੇ ਮੁੰਡਾ ਮੰਨ ਲਓ ਵੀ ਨੌਂ ਦੇ ਆਖੇ ਲੱਗ ਗਿਆ ਲਾ ਕੇ ਤੇ ਉਹਨੂੰ ਮਾਂ ਪਿਓ ਨੂੰ ਕੱਢ ਦਿੱਤਾ ਜਾਂ ਉਹਦੀ ਸੇਵਾ ਨਹੀਂ ਕਰਦਾ ਇਹਦਾ ਮਤਲਬ ਇਹ ਆ ਵੀ ਪਹਿਲੀ ਗੱਲ ਉਹ ਮੁੰਡੇ ਨੂੰ ਉਸ ਤਰੀਕੇ ਦੇ ਨਾਲ ਉਹਨੇ ਇੰਨੀ ਮਜ਼ਬੂਤੀ ਨਹੀਂ ਕਿ ਉਹ ਆਪਣਾ ਨਿਰਣਾ ਲੈ ਸਕੇ ਆਪਣਾ ਡਿਸੀਜਨ ਲੈ ਸਕੇ ਤੇ ਉਹ ਇਹਨਾਂ ਕੰਨਾਂ ਦਾ ਕੱਚਾ ਪੈਦਾ ਕਿੱਦਾਂ ਹੋ ਗਿਆ ਤੇ ਉਹਦੀ ਤਰਬੀਅਤ ਦੇ ਵਿੱਚ ਥੋੜ੍ਹੀ ਜਿਹੀ ਕਮਜ਼ੋਰੀ ਰਹਿ ਗਈ ਕਿਉਂਕਿ ਜਦੋਂ ਅਸੀਂ ਕਿਸੇ ਦੀਆਂ ਗੱਲਾਂ 'ਚ ਆ ਕੇ ਤੇ ਆਪਣਿਆਂ ਨੂੰ ਵੀ ਭੁੱਲ ਜਾਈਏ ਤੇ ਇਹਦਾ ਮਤਲਬ ਸਾਡੇ 'ਚ ਉਹ ਜਿਹਨੇ ਘੁਮਾਰ ਜੇ ਕੋਈ ਘੜੇ ਨੂੰ ਪਕਾਉਂਦਾ ਆਵੀ ਦੇ ਵਿੱਚ ਤੇ ਉਹ ਜੇ ਘੜਾ ਕੱਚਾ ਰਹਿ ਜਾਂਦਾ ਤੇ ਉਹ ਕਸੂਰ ਉਹਦਾ ਕੱਢਿਆ ਜਾਂਦਾ ਵੀ ਤੂੰ ਅੱਗ ਆਵੀ ਦੇ ਵਿੱਚ ਚੰਗੀ ਤਰ੍ਹਾਂ ਬਾਲੀ ਨਹੀਂ ਤੇ ਸਾਰੇ ਘੜੇ ਕੱਚੇ ਅੱਧੇ ਕੱਚੇ ਅੱਧੇ ਪੱਕੇ ਜਾਂ ਨਿਕਲੇ ਤੇ ਉਹ ਇਹ ਬਹੁਤ ਹੀ ਹੱਦ ਤੱਕ ਤੇਰੀ ਗੱਲ ਠੀਕ ਆ ਵੀ ਅਸੀਂ ਜੇ ਉਹਨਾਂ ਨੂੰ ਪਹਿਲਾਂ ਤੋਂ ਹੀ ਉਦਾਂ ਦਾ ਤਿਆਰ ਰੱਖੀਏ, ਕਿਉਂਕਿ ਅਸੀਂ ਹੁਣ ਚਲੋ ਜੋ ਹੋ ਗਿਆ ਉਹ ਤਾਂ ਹੋ ਗਿਆ, ਹੁਣ ਜਿਹੜੀ ਤੁਹਾਡੀ ਪੀੜ੍ਹੀ ਆ ਮਿਲਕੀ ਤੁਹਾਡੀ ਅੱਧੀ ਪਿਓਰੀ ਤੁਹਾਡੀ ਪੀੜ੍ਹੀ ਕੋ ਹਲੇ ਸਮਾਂ, ਤੁਸੀਂ ਤੇ ਹਲੇ ਕੋ ਬਾਹਲੇ ਵੱਡੇ ਨੀ ਹੋਏ, ਤੁਹਾਡੇ ਹਲੇ ਨਿਆਣੇ ਵੀ ਨਿਕੇ ਨਿਕੇ ਆ, ਤੁਹਾਡੇ ਕੋਲ ਸਮਾਂ ਮਾ ਕਿ ਤੁਸੀਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪਹਿਲਾਂ ਤੋਂ ਤਿਆਰ ਰੱਖੋ ਕਿ ਉਹ ਬੁਢਾਪੇ ਦੇ ਵਿੱਚ ਵੀ ਤੁਹਾਡੀ ਓਨੀ ਇੱਜ਼ਤ ਕਰਨ ਜਿੰਨੀ ਹੁਣ ਕਰਦੇ ਆ। ਇਹ ਹੁਣ ਤੁਹਾਡੇ ਕੋਲ ਸਮਾਂ ਠੀਕ ਆ, ਉਹ ਕੀ ਵਜ੍ਹਾ ਸੀ ਕਿਉਂ ਕੱਢ ਦਿੱਤੇ ਕਿਉਂ ਨੀ ਪੁੱਛਿਆ ਦੱਸਿਆ, ਉਹ ਤੇ ਗੱਲ ਖਤਮ ਹੋ ਗਈ, ਚਲੋ ਮੰਨ ਗਿਆ ਵੀ ਹੋ ਸਕਦਾ ਵੀ ਉਹਨਾਂ ਚ ਕਮੀਆਂ ਹੋਣ, ਪਰ ਅੱਜ ਕੀ ਆ, ਅੱਜ ਤੁਹਾਡੇ ਹੱਥ ਜਾ ਇਨ੍ਹਾਂ ਕੁ ਜਿਹੜੇ ਅੱਜ ਦੀ ਪੀੜ੍ਹੀ ਸੰਭਲ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਪੀੜ੍ਹੀ ਨੂੰ ਨਾ ਇਹ ਕੰਮ ਵੇਖਣਾ ਪਵੇ ਜਿਹੜੀ ਕਿ ਸਾਡੇ ਸਮੇਂ ਦੇ ਵਿੱਚ ਵੇਖਣਾ ਪੈ ਰਿਹਾ ਬਹੁਤ। ਜੀ ਇਹ ਵੀ ਗੱਲ
ਬਿਲਕੁਲ ਹਾਂਜੀ, ਇਹਦੇ ਚ ਜਿਹੜਾ ਹੁੰਦਾ ਜਿਹੜਾ ਹੈਗਾ ਸਮਾਰਟ ਉਹਦੇ ਚ ਦੇਖੋ, ਜੇ ਤੁਸੀਂ ਬਜ਼ੁਰਗ ਨਾਲ ਵੀ ਘਰੇ ਰੱਖੋਗੇ ਉਹ ਤੁਹਾਨੂੰ ਉਹ ਸਗੋਂ ਤੁਹਾਨੂੰ ਫਾਇਦਾ ਕਰਨਗੇ, ਨਾਲ ਤੁਹਾਡੇ ਜਵਾਕਾਂ ਨੂੰ ਸਾਂਭਣਗੇ, ਖਾਸ ਕਰ ਜਿਹੜੇ ਹੁਣ ਕੰਮਾਂ ਕਰਨਗੇ ਨਾਲ ਤੁਹਾਡੇ ਜਵਾਕਾਂ ਨੂੰ ਸਾਂਭਣਗੇ, ਨਾਲੇ ਤੁਹਾਡੇ ਜਵਾਕ ਨੂੰ ਚੰਗੀ ਸਿੱਖਿਆ ਦੇਣਗੇ, ਨਾਲ ਤੁਹਾਡੇ ਜਿੱਥੇ ਰੋਟੀ ਪਾਣੀ ਬਣਾ ਕੇ ਰੱਖਣਗੇ, ਤੁਹਾਡੇ ਘਰ ਦੇ ਲੁੱਕ ਆਫਟਰ ਕਰਨਗੇ, ਤੁਹਾਨੂੰ ਥੋੜੇ ਜਿਹੜੇ ਜਵਾਕਾਂ ਨੂੰ ਪਿਆਰ ਮਿਲੂਗਾ, ਤੁਹਾਨੂੰ ਇੱਥੇ ਵਧੀਆ ਹੋਰ ਸੋਹਣਾ ਘਰ ਦਾ ਮਾਹੌਲ ਮਿਲੂਗਾ, ਉਹਦੇ ਤਾਂ ਤੁਹਾਨੂੰ ਤੁਹਾਨੂੰ ਪ੍ਰੋਫਿਟ ਆ, ਤੁਹਾਨੂੰ ਫਾਇਦਾ ਉਹਦੇ ਚ,
ਫਾਇਦਾ ਤਾਂ ਹੈ ਹੀ ਫਾਇਦਾ ਤਾਂ ਹੈ ਹੀ ਆ, ਘਰ ਦਾ ਤੇ ਜਿਹੜਾ ਬਜ਼ੁਰਗ ਆ ਉਹ ਤੇ ਘਰ ਦਾ ਜਿੰਦਾ ਹੁੰਦਾ, ਤਾਂ ਬੰਦਾ ਜੇ ਕਿਤੇ ਚਲੇ ਵੀ ਜਾਂਦਾ ਘਰ ਚ ਤੀਵੀਂ ਇਕੱਲੀ ਆ, ਨਿਆਣੇ ਇਕੱਲੇ ਆ, ਜੇ ਚਲੋ ਸਾਂਝਾ ਪਰਿਵਾਰ ਨੀ, ਹੁਣ ਤਾਂ ਬੰਦੇ ਨੂੰ ਫਿਕਰ ਹੀ ਪਿਆ ਰਹਿੰਦਾ, ਮਗਰ ਵੀ ਅੱਜ ਕੱਲ ਜਮਾਨਾ ਵੀ ਐਸਾ ਤੇ ਜੇ ਮਾਂ ਪਿਓ ਘਰ ਦੇ ਵਿੱਚ ਫਿਕਰ ਨੀ ਕੋਈ, ਜੇ ਭਾਵਾਂ ਦੱਸ ਦੇਣ ਵੀ ਬੰਦਾ ਬਾਹਰ ਗੁਜ਼ਾਰਦਾ ਨਾ ਵੀ ਕਿਤੇ ਜਾਣਾ ਪੈ ਗਿਆ, ਤੁਹਾਨੂੰ ਚਿੰਤਾ ਨੀ ਰਹਿੰਦੀ, ਜਦੋਂ ਘਰ ਚ ਬਜ਼ੁਰਗ ਨੀ ਤੇ ਕੱਲੀ ਤੀਵੀ ਤੇ ਬੱਚੇ ਛੱਡਣੇ, ਹੁਣ ਤਾਂ ਬੰਦਾ 100 ਵਾਰ ਚੱਲਦਾ ਆ ਮਲਕੀਤ ਆ ਮਰ ਜਾ ਕਿਤੇ, ਉਹ ਮੈਨੂੰ 3 ਉਂਗਲਾਂ ਕਰੀ ਜਾਂਦਾ, ਕਹਿੰਦਾ ਵੀ 3 ਮਿੰਟ ਸੁੱਖ ਬਰੀ ਤੇ ਲੈ ਗਏ, ਲੱਗਦਾ ਸੁਣਨਾ ਨੀ ਚਾਹੁੰਦਾ।
ਹਾਂਜੀ ਬਸ ਇੱਕਲੀ ਗੱਲ, ਇੱਕ ਛੋਟੀ ਜਿਹੀ ਮੈਂ ਗੱਲ ਕਰਕੇ, ਇੱਕ ਹੋਰ ਗੱਲ ਥੋੜੀ ਹੈਗੀ ਆ, ਇਹ ਜਦੋਂ ਜਿੱਦਾਂ ਆਪਣੇ ਜਦੋਂ ਵੀ ਕਲੇਸ਼ ਪੈਂਦਾ ਘਰ ਚ ਨੌ ਸੱਸਦਾ ਪੈਂਦਾ ਵਾ, ਜਾਂ ਫਿਰ ਉਹਦੇ ਚ ਮੇਰਾ ਇੱਕ ਨੁਕਤਾ ਵਾ, ਜਦੋਂ ਤਾਂ ਤੁਹਾਡੀ ਮੁੰਡੇ ਦੀ ਮਾਂ ਮੁੰਡੇ ਨੂੰ ਪੁੱਛ ਵੀ ਜਾਂ ਉਹਦੀ ਘਰਵਾਲੀ ਬਾਰੇ ਕਹਿੰਦੀ ਵੀ ਉਦੋਂ ਉਹ ਤੁਸੀਂ ਉਸੇ ਟਾਈਮ ਮਾਂ ਨੂੰ ਕਹਿ ਦੋ ਵੀ ਨਹੀਂ ਚੁੱਪ ਭਾਈ, ਉਹਦੇ ਬਾਰੇ ਨੀ ਕੋਈ ਬੋਲਣਾ, ਜਦੋਂ ਜਦੋਂ ਉਹਦੀ ਘਰਵਾਲੀ ਤੁਹਾਡੀ ਮਾਂ ਬਾਰੇ ਤੁਹਾਡੀ ਮਾਂ ਬਾਰੇ ਮੁੰਡੇ ਨੂੰ ਪੁੱਛਾਉਂਦੀ ਤਾਂ ਉਦੋਂ ਉਹਨੂੰ ਪਹਿਲੇ ਬੋਲ ਹੀ ਉਹਨੂੰ ਚੁੱਪ ਕਰਾ ਦੋ ਵੀ ਨਹੀਂ 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 ਭਾਈ, ਇਹ ਗੱਲ ਨੀ ਕਰਨੀ ਹੈਗੀ, ਸੇਮ ਨੀ ਹੈਗੀ, ਉਹਨੂੰ ਉੱਥੇ ਜਦੋਂ ਤੁਸੀਂ ਦੋਨੇ ਪਾਸੇ ਬੰਦ ਰੱਖਦੇ ਹੋ ਉਹ ਜਿਹੜਾ ਕੋਈ ਟੋਪਿਕ ਨੂੰ, ਫੇਰ ਤੁਹਾਡੇ ਘਰ ਮੇਰੇ ਸ਼ਾਂਤੀ ਰਹਿੰਦੀ ਹੈ, ਕਿਉਂਕਿ ਨੌ ਨੇ ਦੇਖਣਾ ਵੀ ਮਾਂ ਮੁੰਡੇ ਨੂੰ ਚੱਕ ਲਈ ਤੇ ਮੁੰਡੇ ਨੇ ਸੱਸ ਨੇ ਕਹਿਣਾ, ਮੁੰਡੇ ਦੀ ਮਾਂ ਨੇ ਕਹਿਣਾ ਵੀ ਜਿਹੜੀ ਉਹਦੀ ਘਰਵਾਲੀ ਉਹ ਮੁੰਡੇ ਨੂੰ ਚੱਕਦੀ ਹੈ, ਤੇ ਤਾਂ ਮੁੰਡਾ ਮੇਰੇ ਨਾਲ ਲੜਦਾ, ਜਾਂ ਨੌ ਨੇ ਕਹਿਣਾ ਘਰ ਨੇ ਕਹਿਣਾ ਵੀ ਤਾਂ ਇਹ ਮੇਰੇ ਨਾਲ ਲੜਦਾ ਵੀ ਇਹਦੀ ਮਾਂ ਨੂੰ ਚੱਕਦੀ ਹੈ, ਇਹ ਜੇ ਆਪਾਂ ਗੱਲਾਂ ਨਾ ਸੁਣੋ ਪਹਿਲੇ ਹੱਲੇ ਚੁੱਪ ਕਰਾ ਦੋ ਲੋਕਾਂ ਨੂੰ,
ਗਾਣਾ ਕਿਹੜਾ ਫਿਰ ਤੁਹਾਨੂੰ ਸੁਣਾਈਏ, ਮਤਲਬ ਕਿ ਇੱਧਰ ਪੰਜੇ ਉਂਗਲਾਂ ਖੜੀਆਂ ਕਰ ਦੇਣ ਲੱਗਾ,
ਗਾਣਾ ਵੀ ਸੁਣਾ ਦੋ ਤੁਸੀਂ, ਸਤਿੰਦਰ ਸਰਤਾਜ ਦਾ ਸੁਣਾ ਦੋ, ਮੇਰਾ ਫੇਵਰੇਟ ਗਾਣਾ ਵਾ,
ਲੋ ਜੀ ਮਲਕੀਤ ਰਸੀਦ ਲਾ ਦੇ ਤੇ ਨਾਲੇ ਕੱਟ ਕੇ ਆਪਣੇ ਹੁਕਮਰੀ ਤੂੰ ਦੇ ਦੀ 5 ਮਿੰਟ ਉੱਪਰ ਆ ਗਈ,
ਜੁਰਮਾਨਾ ਪਾਉਣਾ ਮੈਨੂੰ ਦੱਸ ਦੋ,
ਨਹੀਂ ਨਹੀਂ ਜੁਰਮਾਨਾ ਕੋਈ ਨੀ, ਜੁਰਮਾਨਾ ਇਹ ਹੈ ਵੀ ਤੂੰ ਨੇਤਾ ਆ ਕਰਨਾ, ਨੇਤਾ
ਹੈਗਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਬੜਾ ਜੀ ਲਵਾਉਂਦੇ ਹੋ, ਧੰਨਵਾਦ ਜੀ,
ਥੈਂਕ ਯੂ ਭਾਜੀ, ਥੈਂਕ ਯੂ ਜੀ, ਭਾਜੀ ਸੁਖਪ੍ਰੀਤ ਭਾਜੀ ਤੇ ਬਹੁਤ ਸ਼ੁਕਰੀਆ ਭਾਜੀ, ਬਹੁਤ ਪਿਆਰੀਆਂ ਗੱਲਾਂ ਤਾਂ ਜੀ ਕੀਤੀਆਂ, ਆਹ ਗੱਲਾਂ ਤਾਂ ਬੜੀਆਂ ਪਿਆਰੀਆਂ ਜੀ, ਜੇ ਭਾਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਮੈਂ ਆਪਣੇ ਤਜਰਬੇ ਚੋਂ ਤਾਂ ਜੀ ਦੱਸਦਾ, ਤਾਂ ਘਰ ਦੇ ਵਿੱਚ ਸਾਰਿਆਂ ਦੇ ਥੋੜੇ ਬਹੁਤੇ ਹੋ ਜਾਂਦੇ ਨੇ ਮਨ ਮਿਟਾਓ, ਮੇਰੀ ਜਿਹੜੀ ਘਰਵਾਲੀ ਦਾ ਜੇ ਸਾਡੀ ਮਾਤਾ ਦੇ ਨਾਲ ਕੋਈ ਬੋਲਚਾਲ ਹੋ ਜਾਏ ਕਿਸੇ ਗੱਲ ਤੋਂ, ਤਾਂ ਮੈਂ ਉਹਨਾਂ ਦੋਨਾਂ ਨੂੰ ਬਿਠਾ ਲੈਂਦਾ, ਉਹਨਾਂ ਗੱਲ ਕਰੀ ਦੀ ਕਲੀਅਰ ਕਿ ਭਾਈ ਇਹਨਾਂ ਨੇ ਕੀ ਕਿਹਾ ਜਿਹੜਾ ਤੈਨੂੰ ਬੁਰਾ ਲੱਗਾ, ਉਹਨਾਂ ਨੇ ਕੀ ਕਿਹਾ ਜਿਹੜਾ ਤੁਹਾਨੂੰ ਬੁਰਾ ਲੱਗਾ, ਤੇ ਉਹ ਫਿਰ ਦੋਨੇ ਦੱਸ ਦਿੰਦੀਆਂ ਨੇ ਇਹ ਗੱਲ ਇਸ ਤਰ੍ਹਾਂ ਇਹ ਗੱਲ ਇਸ ਤਰ੍ਹਾਂ, ਤਾਂ ਫਿਰ ਉਹ ਦੋਨਾਂ ਦੀ ਗੱਲ ਕਲੀਅਰ ਕਰ ਦਿੰਦਾ ਕਿ ਜੇ ਮਾਤਾ ਸਾਡੀ ਨੂੰ ਜੇ ਉਹਨਾਂ ਨੇ ਕਿਹਾ ਗਿਆ ਤੇ ਮੈਂ ਮਾਤਾ ਨੂੰ ਸਮਝਾ ਦਿੰਦਾ ਮੰਮੀ ਵੀ ਇਸ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ, ਕੋਈ ਗੱਲ ਨੀ ਤੁਸੀਂ ਇਸ ਤਰੀਕੇ ਨਾਲ ਕਿਹਾ ਉਹਨੂੰ ਬੁਰਾ ਲੱਗਾ, ਤਾਂ ਉਹ ਜੇ ਉਹਨੂੰ ਕੋਈ ਬੁਰਾ ਲੱਗਾ ਤੇ ਉਹਦੀ ਗੱਲ ਮੈਂ ਕਹਿ ਦਿੰਦਾ ਵੀ ਤੂੰ ਜੇ ਮਾਤਾ ਸਾਡੀ ਨੂੰ ਇਸ ਤਰੀਕੇ ਨਾਲ ਵੀ ਆਪਾਂ ਕਹਿ ਦਈਏ ਤੇ ਗੱਲ ਨੂੰ ਕਹਿਣ ਦਾ ਤਰੀਕਾ ਹੀ ਹੁੰਦਾ, ਤਾਂ ਉਹ ਹੀ ਉੱਥੇ ਗੱਲ ਕਲੀਅਰ ਹੋ ਜਾਂਦੀ ਹੈ ਤੇ ਉਹਨਾਂ ਦੀ ਉੱਥੇ ਉੱਥੇ ਹੀ ਜਿਹੜੀ ਹੈ ਸੁਲਾਹ ਹੋ ਜਾਂਦੀ ਹੈ। ਇਹ ਨੀ ਕਿ ਆਪਾਂ ਕਿਸੇ ਆਪਣੇ ਦੇ ਹੀ ਸੱਚ ਮੰਨੀਏ ਦੂਸਰੇ ਦਾ ਕਸੂਰ ਕਰੀਏ। ਤਾਂ ਜੇ ਕਿਤੇ ਬਾਹਰ ਵੀ ਸਾਡੀ ਕਿਤੇ ਵੀ ਲੜਾਈ ਹੋ ਜਾਂਦੀ ਹੈ ਤਾਂ ਦੋਨਾਂ ਦੇ ਪੱਖ ਮੈਂ ਜ਼ਰੂਰ ਤਾਇਆ ਜੀ ਸੁਣਨਾ, ਕੋਸ਼ਿਸ਼ ਕਰਨਾ ਕਿ ਦੋਨਾਂ ਦਾ ਹੀ ਸੁਣਿਆ ਜਾਵੇ। ਇਹ ਨਹੀਂ ਕਿ ਸਾਡੇ ਆ ਤੇ ਅਸੀਂ ਡਾਂਗਾ ਚੱਕ ਕੇ ਉਹਨਾਂ ਨੂੰ ਮਾਰਨ ਚੱਲ ਜਾਈਏ ਵੀ ਸਾਡੇ ਨੂੰ ਤੁਸੀਂ ਕਿਉਂ ਕਿਹਾ। ਦੋਨਾਂ ਦੀ ਗੱਲ ਸੁਣੋਗੇ ਤੇ ਉਹਦੇ ਵਿੱਚੋਂ ਸਮਝੌਤਾ ਕਿਵੇਂ ਹੁੰਦਾ ਵਾ? ਤੁਸੀਂ ਉਹਨਾਂ ਦੀ ਗਲਤੀ ਸੁਣਾ ਸਕਦੇ ਹੋ ਕਿ ਤੁਸੀਂ ਆਹ ਏਦਾਂ ਨਹੀਂ ਸੀ ਏਦਾਂ ਕਹਿ ਸਕਦੇ, ਸਾਡੇ ਦੀ ਸੁਣਾ ਸਕਦੇ ਤੁਸੀਂ ਇਹ ਗੱਲ ਏਦਾਂ ਨਹੀਂ ਏਦਾਂ ਕਹਿ ਸਕਦੇ ਸੀ, ਤੇ ਉਹਦੇ ਨਾਲ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਵੀ ਹਾਂ ਗੱਲ ਸਹੀ ਆ ਕਿ ਏਦਾਂ ਕਿਹਾ ਜਾ ਸਕਦਾ ਸੀ। ਤਾਂ ਫਿਰ ਇੱਕ ਜਿਹੜਾ ਨੁਕਤਾ ਵਾ ਜਿਹੜਾ ਸਾਰੀ ਉਮਰ ਜਿਹੜੇ ਬੰਦੇ ਦੇ ਕੰਮ ਆਉਂਦਾ, ਮੈਂ ਆਪਣੇ ਤਜਰਬੇ ਤੋਂ ਦੱਸਦਾ, ਤਾਂ ਇਹ ਉਹ ਇਹ ਆ ਕਿ ਅਸੀਂ ਰਹਿਣਾ ਤੇ ਇਕੱਠੇ ਹੀ ਹਾਂ, ਇਹ ਆਪਣਾ। ਜੇ ਮੰਨ ਲਓ ਮੇਰੀ ਘਰ ਵਾਲੀ ਨੂੰ ਕੋਈ ਗੱਲ ਮਾਤਾ ਦੀ ਬੁਰੀ ਲੱਗੀ ਤੇ ਮੈਂ ਉਹਨੂੰ ਇਹ ਕਹਿਣਾ ਹੁੰਦਾ ਕਿ ਉਹ ਆਪਣਾ ਹੀ ਆ, ਬੇਗਾਨੇ ਤੇ ਨਹੀਂ ਕਿਹਾ। ਜੇ ਕਹਿ ਵੀ ਦਿੱਤਾ ਤੈਨੂੰ ਕੋਈ ਬੁਰੀ ਗੱਲ ਕਹਿ ਦਿੱਤੀ ਜਿਹੜੀ ਬੁਰੀ ਲੱਗੀ, ਹੈ ਤੇ ਬੇਗਾਨਾ ਆਪਣਾ ਹੀ ਆ ਨਾ। ਬੇਗਾਨਾ ਕੋਈ ਕਹਿ ਦੇ ਤਾਂ ਤੂੰ ਗੁੱਸਾ ਵੀ ਕਰ ਲਾ, ਮੈਂ ਤੇਰੇ ਨਾਲ ਆ ਵੀ ਭਾਈ ਉਹਨੇ ਤੈਨੂੰ ਇਹ ਗੱਲ ਕਹੀ ਕਿੱਦਾਂ। ਜਦੋਂ ਉਹ ਆਪਣਾ ਵਾ ਤੇ ਆਪਣੇ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ, ਤਾਂ ਉਹਨੂੰ ਅਹਿਸਾਸ ਹੋ ਜਾਂਦਾ ਵੀ ਗੱਲ ਤਾਂ ਠੀਕ ਆ ਵੀ ਆਪਣੇ ਦੀ ਕਹੀ ਦੀ ਕੀ ਬੁਰਾ ਤੇ ਕੀ ਗੁੱਸਾ ਤੇ ਕੀ ਬੇਇੱਜ਼ਤੀ। ਉਹ ਹੋਈ ਤੇ ਗੱਲ ਆ, ਲੜਾਈ ਦੀ ਜਿੰਨੀ ਮਰਜ਼ੀ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ, ਮੈਨੂੰ ਲੱਗਦਾ ਗੱਲ ਵੀ ਆਪਾਂ ਜਿੰਨੀ ਮਰਜ਼ੀ ਵਧਾ ਲਈਏ ਤੇ ਮੁੱਕਣ ਦਿੰਦੇ ਨਹੀਂ। ਤਾਂ ਮੈਂ ਉਹ ਦੱਸਦਾ ਕਿ ਤੁਸੀਂ ਦੋਨਾਂ ਦੀ ਸੁਣਿਆ ਕਰੋ। ਜਿਵੇਂ ਭਾਜੀ ਨੇ ਕਿਹਾ ਨਾ ਸੁਖਪ੍ਰੀਤ ਭਾਜੀ ਨੇ ਕਿ ਕਈ ਵਾਰ ਉਹ ਮਾਂ ਦੀ ਸੁਣ ਲੈ ਤੇ ਘਰ ਵਾਲੀ ਕਹਿੰਦੀ ਆ ਕਿ ਤੂੰ ਮਾਂ ਦੀਆਂ ਸੁਣਦਾ ਤੇ ਘਰ ਵਾਲੀ ਦੀ ਸੁਣਦਾ ਤੇ ਮਾਂ ਕਹਿ ਦਿੰਦੀ ਆ ਕਿ ਤੂੰ ਘਰ ਵਾਲੀ ਵੱਲਦਾ ਹੀ ਆ ਨਾ, ਰਨ ਮਰੀਦ ਹੋ ਗਿਆ। ਤਾਂ ਇਸ ਤੋਂ ਚੰਗਾ ਕਿ ਦੋਨਾਂ ਪਾਸੇ ਇੱਕ ਪਾਸੇ ਤੇ ਬੁਰਾ ਬਣਨਾ ਹੀ ਪੈਣਾ ਨਾ। ਜੇ ਤੁਸੀਂ ਕਿਸੇ ਪਾਸੇ ਵੀ ਨਹੀਂ ਬੁਰਾ ਬਣਨਾ ਚਾਹੁੰਦੇ ਤਾਂ ਦੋਨਾਂ ਨੂੰ ਨਾਲ ਬਿਠਾ ਕੇ ਤੇ ਉਹ, ਕਿਉਂਕਿ ਜਾਹਿਰ ਜੀ ਗੱਲ ਆ ਦੋਨੇ ਹੀ ਮੰਨਦੇ ਹੋਣਗੇ ਤੁਹਾਡੇ, ਇੰਨੀ ਕਿਤੇ ਬੰਦੇ ਦੀ ਤਾਇਆ ਜੀ ਹੁੰਦੀ ਇੱਜ਼ਤ ਕਿ ਨਹੀਂ, ਉਹਨਾਂ ਕਈਆਂ ਦੀ ਨਹੀਂ ਹੁੰਦੀ। ਤਾਂ ਉਹਨਾਂ ਦੋਨਾਂ ਨੂੰ ਬਿਠਾ ਕੇ ਤਾਂ ਦੋਨਾਂ ਦਾ ਪੁੱਛਿਆ ਜਾ ਸਕਦਾ ਵੀ ਇਹਨਾਂ ਨੇ ਆਹ ਗੱਲ ਜਦੋਂ ਘਰ ਵਾਲੀ ਤੁਹਾਨੂੰ ਆ ਕੇ ਦੱਸਦੀ ਨਾ ਮੰਮੀ ਤੇਰੀ ਨੇ ਆਹ ਗੱਲ ਕਹੀ, ਤਾਂ ਮੰਮੀ ਦੇ ਮੂੰਹ ਤੇ ਲੈ ਜਾਵੇ ਕਿ ਮਾਤਾ ਤੂੰ ਗੱਲ ਏਦਾਂ ਕਹੀ ਆ, ਤਾਂ ਫਿਰ ਮਾਂ ਵੀ ਦੱਸ ਦੂਗੀ ਮੈਂ ਏਦਾਂ ਨਹੀਂ ਕਹੀ, ਮੈਂ ਏਦਾਂ ਕਹੀ ਆ, ਕਿਸ ਵੇ ਚ ਕਹੀ ਆ। ਤੇ ਜਾਂ ਫਿਰ ਉਹ ਦੋਨਾਂ ਦਾ ਜਦੋਂ ਕਲੀਅਰ ਹੋ ਜਾਂਦਾ ਤਾਇਆ ਜੀ, ਤਾਂ ਫਿਰ ਉੱਥੇ ਹੀ ਤਿਆਰ ਹੋ ਜਾਂਦਾ। ਮੈਂ ਬਹੁਤ ਵਾਰ, ਇੱਕ ਵਾਰੀ ਨਹੀਂ ਬਹੁਤ ਵਾਰ ਮਤਲਬ ਲੜਿਆ ਤੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਦੋਨਾਂ ਦੀ ਫਿਰ ਤੋਂ ਜੱਫੀ ਪਵਾ ਦਿੱਤੀ, ਉਹ ਇੱਕ ਦੂਜੇ ਨੂੰ ਮਤਲਬ ਉੱਦਾਂ ਦਾ ਬਣਾਉਣ ਲੱਗ ਪਿਆ। ਤਾਂ ਮੈਂ ਆਪਣੀ ਵਾਈਫ ਨੂੰ ਕਹਿੰਦਾ ਹੁੰਦਾ, ਮੈਂ ਕਹਿੰਦਾ ਹੁੰਦਾ ਕਿ ਮਾਤਾ ਸਾਡੀ ਦਾ ਕਸੂਰ ਹੋਵੇ ਜਾਂ ਨਾ ਕਸੂਰ ਹੋਵੇ, ਮਾਫ਼ੀ ਤੂੰ ਮੰਗ ਲਿਆ ਕਰ, ਇਹਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਤੇਰੀ ਇੱਜ਼ਤ ਜ਼ਿਆਦਾ ਬਣੂਗੀ। ਤਾਂ ਇਸ ਗੱਲ ਤੋਂ ਮੈਂ ਖੁਸ਼ ਵੀ ਤਾਇਆ ਹੁੰਦਾ ਕਿ ਉਸ ਗੱਲ ਨੂੰ ਮੰਨ ਲੈਂਦੀ, ਭਾਵੇਂ ਕਿ ਏਡੀ ਜਲਦੀ ਨਹੀਂ ਮੰਨਦੀ, ਜਲਦੀ ਨਹੀਂ ਮੰਨਦੀ, ਕਈ ਮੰਨਦੀਆਂ ਹੀ ਨਹੀਂ, ਪਰ ਉਹਨੂੰ ਅਹਿਸਾਸ ਹੋ ਜਾਂਦਾ। ਜਦੋਂ ਫਿਰ ਅਹਿਸਾਸ ਹੋ ਜਾਂਦਾ ਨਾ, ਫਿਰ ਉਹ ਯਾਨੀ ਕਿ ਉਸ ਪੂਰੇ ਦਿਨ ਦੇ ਵਿੱਚ ਇੱਕ ਵਾਰੀ ਦਿਨ ਦੇ ਪੂਰੇ ਦਿਨ ਦੇ ਵਿੱਚ ਵਿੱਚ ਤੇ ਉਹਨੂੰ ਉਹ ਮੰਨ ਕੇ ਤਾਂ ਮਾਫ਼ੀ ਮੰਗ ਲੈਣੀ ਹੁੰਦੀ ਹੈ। ਇਹ ਉਹਦੀ ਵਿਸ਼ੇਸ਼ਤਾ ਮੈਂ ਮੰਨਦਾ। ਤਾਂ ਇਹ ਹਰ ਬੰਦੇ ਦਾ ਹੁੰਦਾ, ਉਹ ਤੇਰੀ ਦੀ ਤਾਂ ਵਿਸ਼ੇਸ਼ਤਾ ਤੂੰ ਦੱਸਦੀ ਸੀ, ਜਿਹੜੀ ਆਹ ਕੋਠੇ ਤੇ ਚੜ ਕੇ ਮਰਕੀਰ ਦੀ ਕੱਢਦੀ ਗਾਲਾਂ, ਹੁਣ ਉਹਦੇ ਚ ਦੋਨਾਂ ਨੂੰ ਬਿਠਾਊ ਕਿਹੜਾ, ਉਹਨਾਂ ਚ ਤੁਸੀਂ ਬਿਠਾਓ। ਉਹ ਕਹਿੰਦੀ ਵੀ ਤਾਇਆ ਮੈਂ ਤੇਰਾ ਕਦਰ ਕਰ ਦੇਣਾ, ਇਹ ਕਹਿੰਦਾ ਮੈਂ ਤੈਨੂੰ ਮਾਰ ਦੇਣਾ, ਉਹ ਦੋਵੇਂ ਮੈਨੂੰ ਮਾਰ ਕੇ ਤੇ ਸਮਝੌਤਾ ਕਰਨੀਆਂ ਚਾਹੁੰਦੀਆਂ ਆਹ ਮਲਕੀਰ ਦਿਓ। ਇਹ ਕਹਿੰਦਾ ਹੁਣ ਮੈਂ ਤਾਇਆ ਝਟਕਾ ਦੇਣਾ, ਉਹ ਕਹਿੰਦੀ ਮੈਂ ਤਾਇਆ ਮਾਰ ਦੇਣਾ ਜਿਹੜਾ ਰੋਜ਼ ਸਾਡੇ ਸੋਲਾ ਕਰਾਉਣ ਆ ਜਾਂਦਾ, ਤੇ ਸੋਲਾ ਹੀ ਕਰਾਉਣ ਜਾਣਾ, ਹੋਰ ਕੀ ਕਰਾਉਣਾ। ਨਹੀਂ ਨਹੀਂ, ਉਹ ਕਹਿੰਦੀ ਫੈਸਲਾ ਕਰੇ ਸਾਡਾ, ਮੇਰੀ ਚੀਜ਼ ਤੂੰ ਮੈਨੂੰ ਮੋੜ ਦੇ ਆਪਣੀ ਲੈ ਜਾ ਘਰ ਸੱਜਣਾ, ਹੁਣ ਨਹੀਂ ਨਿਭਣੀ ਤੇ ਮੋੜ ਬਣਾਈਆਂ ਘਰ ਸੱਜਣਾ। ਉਹ ਤਾਂ ਕਹਿੰਦੀ ਵੀ ਮੋੜ ਬਣਾਈਆਂ ਕਰੇ, ਜਿਹੜਾ ਗਹਿਣਾ ਗੱਡਾ ਅਸੀਂ ਇਹਨਾਂ ਨੂੰ ਪਾਇਆ ਉਹ ਸਾਨੂੰ ਦੇ ਦੇਵੇ, ਤੇ ਜਿਹੜਾ ਇਹਨਾਂ ਨੇ ਪਾਇਆ ਅਵਲ ਤਾਂ ਪਾਇਆ ਹੀ ਕੱਖ ਨੀ ਗੀ। ਮੈਂ ਕਿਹਾ ਪੁੱਤ ਇਹਨਾਂ ਨੇ ਕੁਛ ਵੀ ਨੀ ਪਾਇਆ। ਕਹਿੰਦੀ ਇਹਨਾਂ ਨੇ ਤਾਂ ਤਾਇਆ ਜੀ ਸਾਨੂੰ ਵਾਸਤੀ ਪਾਇਆ, ਵਾਸਤੀ ਪਾਇਆ, ਇਹ ਤਾਂ ਤਾਇਆ ਜੀ ਫਿਰ ਇਹ ਤਾਂ ਔਖਾ, ਇਹਦਾ ਦੱਸ ਤੂੰ ਕੀ ਫੈਸਲਾ ਕਰੇਗਾ ਵੱਡਾ ਤੂੰ ਬ੍ਰਹਮਚਾਰੀ। ਕੋਸ਼ਿਸ਼ ਤਾਇਆ ਜੀ ਕੀਤੀ ਜਾ ਸਕਦੀ ਹਰ ਚੀਜ਼ ਦੇ, ਕੋਸ਼ਿਸ਼ਾਂ ਦੇ ਨਾਲ ਨੀ ਫੈਸਲੇ ਹੁੰਦੇ। ਤੂੰ ਨਾਲ ਸਾਡੇ ਚੱਲੀ, ਜਿੱਥੇ ਲੜਾਈਆਂ ਛੇਤਰ ਪੌਲਾ ਖੜਕਦਾ ਨਾ, ਉਹਨੇ ਇੱਕ ਦੂਜੇ ਦੀ ਧਾਫੜੀ ਲਾਈ ਹੋਵੇ, ਉੱਥੇ ਤੂੰ ਕੀ ਕਰੇਗਾ। ਏਦਾਂ ਦੇ ਫੈਸਲੇ ਨਹੀਂ ਆਪਣੇ ਤੋਂ ਹੁੰਦੇ, ਉਹੋ ਤਾਂ ਫਿਰ ਗੱਲ ਆ। ਬਹੁਤ ਸਰਪੰਚ ਬਣਨਾ ਕੋਈ ਸੌਖਾ ਕੰਮ ਨਹੀਂ। ਉਧਰ ਹੁਕਪ੍ਰੀਤ ਨੂੰ ਪੁੱਛੋ, ਮੈਂ ਤਾਂ ਸੱਜ ਕੇ ਜਾਣਾ, ਉਹ ਏਦਾਂ ਦੇ ਫੈਸਲੇ ਵੀ ਕਰ ਜਾਂਦੀ, ਤੂੰ ਆਪਣੇ ਆਪ ਨੂੰ ਵੜਿਆਈ ਤੁਰਿਆ ਵਾ। ਉਹ ਵੜਿਆਉਂਦਾ ਨੀ ਤਾਇਆ ਜੀ, ਮੈਂ ਤਾਂ ਦੱਸਦਾ ਵਾਂ ਕਿ ਹਰ ਘਰ ਦੇ ਵਿੱਚ, ਮੇਰਾ ਮਤਲਬ ਇਹ ਆ ਕਿ ਇਹ ਨਹੀਂ ਹੁੰਦਾ ਕਿ ਹਰ ਬੰਦਾ ਬੜੀ ਆਰਾਮ ਦੀ ਜ਼ਿੰਦਗੀ ਜੀ ਰਿਹਾ ਹੁੰਦਾ, ਹਰ ਘਰ ਦੇ ਵਿੱਚ ਕੋਈ ਨਾ ਕੋਈ ਮਸਲਾ ਬਣ ਜਾਂਦਾ। ਉਸ ਮਸਲੇ ਨੂੰ ਨਜਿੱਠਣਾ ਉਹੀ ਸਮਝਦਾਰੀ ਆ ਕਿ ਕਿਵੇਂ ਤੁਸੀਂ ਉਹਨੂੰ ਡੀਲ ਕਰਨੇ ਆ। ਇਹ ਨਹੀਂ ਆਉਂਦੇ ਘਰ ਵਾਲੀ ਨੇ ਮਾਤਾ ਦੀ ਗਲਤੀ ਦੱਸੀ ਤੇ ਜਾ ਕੇ ਮਾਤਾ ਨੂੰ ਦਬਕੇ ਮਾਰ ਦੋ ਵੀ ਤੂੰ ਕਿੱਦਾਂ ਕਿਹਾ ਮੇਰੀ ਘਰ ਵਾਲੀ, ਜਾਂ ਮਾਤਾ ਨੇ ਘਰ ਵਾਲੀ ਦਾ ਕਿਹਾ ਜਾ ਕੇ ਘਰ ਵਾਲੀ ਦੇ ਚਪੇੜਾਂ ਮਾਰਤੀਆਂ ਤੂੰ ਮੰਮੀ ਸਾਡੀ ਨੂੰ ਆਹ ਗੱਲ ਕਿੱਦਾਂ ਗਈ। ਦੋਨਾਂ ਦੀ ਗੱਲ ਨੂੰ ਸੁਣੋ, ਦੋਨਾਂ ਦੀ ਸੁਣਨ ਤੋਂ ਬਾਅਦ ਦੋਨਾਂ ਨੂੰ ਇਕੱਠੇ ਬਿਠਾ ਲਓ ਤਾਂ ਕਿ ਕੋਈ ਵੀ ਜਿਹੜਾ ਗੱਲ ਦੱਸੇ ਤੇ ਉਹ ਇਸ ਤਰੀਕੇ ਨਾਲ ਨਾ ਦੱਸੇ ਕਿ ਉਹ ਗੱਲ ਉਹਨੇ ਕਹੀ ਨਾ ਹੋਵੇ, ਕਿਉਂਕਿ ਥੋੜਾ ਜਿਹਾ ਮਸਾਲਾ ਵੀ ਅਗਲਾ ਲਾ ਲੈਂਦਾ। ਮਸਾਲੇ ਤੇ ਲਾਉਣਾ, ਮਸਾਲਿਆਂ ਤੋਂ ਗੱਲ ਯਾਦ ਆਈ, ਮਸਾਲਾ ਵੀ ਅੱਜ ਲੈ ਕੇ ਜਾਣਾ ਚਾਹ, ਤੁਹਾਡੀ ਤੇ ਗੱਲ ਚਾਹ ਤੇ ਯਾਦ ਨੀ ਬਣਨੀ। ਉਹ ਚੱਲ ਕੋਈ ਨਹੀਂ, ਇੱਥੇ ਤੂੰ ਲੜਾਈ, ਇਹ ਮੈਂ ਹੁਕਮਰੀਤ ਨੇ ਚੰਗਾ ਕਲੇਸ਼ ਵਾਲੀ ਗੱਲ ਫੇਰੀ, ਇੱਥੇ ਸਾਡੇ ਕਲੇਸ਼ ਪੈ ਚੱਲਿਆ। ਕਹਿੰਦੇ ਬਾਕੀ ਦਾ ਜੀ ਸਨੀ ਭਾਜੀ ਕਹਿੰਦੇ ਕਹਿੰਦੇ ਸੋਰੀ ਜੀ, ਮੇਰੀ ਕੰਮ ਦੀ ਸ਼ਿਫਟ ਚੇਂਜ ਹੋ ਗਈ ਸੀ ਪਰ ਹਰ ਰੋਜ਼ ਪ੍ਰੋਗਰਾਮ ਸੁਣਦਾ ਸੀ। ਜਿੱਦਾਂ ਜੀ ਤੁਸੀਂ ਸਾਰੇ, ਕਿੱਦਾਂ ਜੀ ਤੁਸੀਂ ਸਾਰੇ, ਅਸੀਂ ਤਾਂ ਬਚੇ ਆ ਰਾਜੀ ਖੁਸ਼ੀ ਤੋਂ, ਹਰ ਰੋਜ਼ ਫਿਰ ਤੁਸੀਂ ਪਾਡਕਾਸਟ ਤੇ ਸੁਣਦੇ ਹੋਣੇ, ਸ਼ੁਕਰ ਮਨਾਈਏ ਬਾਬਾ ਪਾਡਕਾਸਟ ਦਾ ਜਿਹੜਾ ਨਿਤ ਹੀ ਸਾਨੂੰ ਤੁਹਾਡੇ ਰੂਬਰੂ ਕਰਾ ਦਿੰਦਾ। ਪਰ ਪਾਡਕਾਸਟ ਦੀ ਇੱਕ ਜਿਹੜੀ ਆ ਨਲੈਕੀ ਸਮਝ ਲਾ ਵੀ, ਕਮਜ਼ੋਰੀ ਸਮਝ ਲਾ ਵੀ, ਸਾਡੀ ਗੱਲ ਤਾਂ ਤੁਹਾਡੇ ਤੱਕ ਪਹੁੰਚ ਜਾਂਦੀ, ਤੁਹਾਡਾ ਜਿਹੜਾ ਸੁੱਖ ਸੁਨੇਹਾ ਸਾਡੇ ਤੱਕ ਨਹੀਂ ਪਹੁੰਚਦਾ। ਸੁੱਖ ਸੁਨੇਹਾ ਇਕੱਲਾ ਸੁਨੇਹਾ ਕਹਿ ਦਿੰਦੇ, ਹਟਣਾ ਕਿ ਤੂੰ ਮੈਨੂੰ ਅੱਜ ਸਾਉਣ ਮਹੀਨੇ ਫਿਰ ਮੈਂ ਛਿੱਤਰਾਂ ਦਾ ਮੀਂਹ ਪਵਾਵਾਂ ਤੇਰੇ ਤੇ, ਰਾਤੀ ਛਿੱਤਰਾਂ ਦੀ ਹੋਈ ਬਰਸਾਤ ਸਾਰੀ ਰਾਤ ਵੱਜਦੇ ਰਹੇ, ਜੇ ਤੂੰ ਗਾਣਾ ਉਹ ਸੁਣੇਗਾ ਕਹਿੰਦੇ। ਅੱਗੇ ਤਾਂ ਜੀ ਸੁਖਪ੍ਰੀਤ ਭਾਜੀ, ਦੂਸਰੇ ਸੁਖਪ੍ਰੀਤ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਵਾਹ ਵਾਹ ਵਾਹ, ਹੁਕਪ੍ਰੀਤ ਹੁਕਪ੍ਰੀਤ ਹੀ ਹੋਈ ਆ, ਵੇਖ ਲਾ ਮਲਕੀਤ, ਹੁਕਪ੍ਰੀਤਾਂ ਦਾ ਰਾਜ ਆ ਮਲਕੀਤ। ਇੱਕ ਸਦੀ ਆਉਣੀ ਜਦੋਂ ਪਿੰਡ ਚ ਸਾਰੇ ਹੁਕਪ੍ਰੀਤ ਹੋਣਗੇ, ਉਹ ਬਾਬਾ ਸਾਰੇ ਤਾਇਆ ਜੀ ਮਲਕੀਤ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭਾਜੀ, ਉਹ ਵਾਲਾ ਹੁਕਪ੍ਰੀਤ ਕੁਮਾਰ ਕਾਸ਼ੀਆੜੀ ਆ, ਦਿਲ ਲੁੱਟ ਲਿਆ ਨੂੰ। ਤੇ ਪਾਲਾ ਬੈਂਸ ਭਾਜੀ ਸਤਿ ਸ਼੍ਰੀ ਅਕਾਲ, ਬੁਲਾਉਂਦੇ ਨੇ ਤੇ ਟਾਈਮ ਦੱਸਦੇ, ਕਿੰਨਾ ਟਾਈਮ ਹੋ ਗਿਆ ਤਾਇਆ ਜੀ?
ਟਾਈਮ ਹੋ ਗਿਆ ਮਿਲ ਗਈ
ਭਾਜੀ, ਬੜੀ ਚੀਜ਼ ਨੀ ਪੜਿਆ ਬਾਈ, ਉਹ ਪ੍ਰੋਗਰਾਮ ਦਾ ਨੀ ਹੋ ਗਿਆ, ਹਾਂ ਮਲਕੀਤ ਦਾ ਤੇ ਨੀ ਟਾਈਮ ਹੋ ਗਿਆ ਕਿਤੇ। ਉਹ ਪਾਲੇ ਨੀ, ਉਮੀਦ ਨੀ ਮਲਕੀਤ ਲਿਆ ਵੀ ਤੇਰਾ ਟਾਈਮ ਹੋ ਗਿਆ, ਜਿਹਨੂੰ ਮਿਲਣਾ ਮਿਲਣਾ। ਉਹ ਤਾਇਆ ਜੀ ਉਹਨਾਂ ਨੇ ਕਿਹਾ ਸੀ, ਸੁਖਪ੍ਰੀਤ ਭਾਜੀ ਨੇ ਟੈਲੀਫੋਨ ਕੀਤਾ ਸੀ, ਉਦੋਂ ਟਾਈਮ ਹੋ ਗਿਆ। ਉਹ ਬਾਬਾ ਤੂੰ ਟਾਈਮ ਦੱਸਦਾ ਓਦਾਂ ਹੀ, ਅਗਲੇ ਨੂੰ ਘੜੀ ਦਾ ਲਾਲਚ ਆ, ਉਹ ਸਾਨੂੰ ਉਂਗਲ ਉਦੋਂ ਖੜੀ ਕਰ ਦਿੰਦਾ, ਇੱਕ ਮਿੰਟ ਉੱਪਰ, ਦੋ ਮਿੰਟ ਉੱਪਰ, ਪੰਜ ਮਿੰਟ ਜਦੋਂ ਹੋ ਜਾਏ ਆਪ ਹੀ ਮਾਰ ਦਿੰਦਾ ਹੱਥ ਟੈਲੀਫੋਨ ਤੇ। ਉਹ ਤਾਂ ਕਾਂਗਰਸ ਸਾਨੂੰ ਪੰਜਾਂ ਵੀ ਸਾਨੂੰ ਏਦਾਂ ਵਿਖਾਉਂਦਾ ਹੱਥ ਜੁੜੇ ਵਾਲਾ, ਵੀ ਜਿੱਦਾਂ ਪੰਜਾਂ ਨੀ ਥਾਪੜ ਹੁੰਦਾ ਵੀ ਜਿਹੜਾ ਮੂੰਹ ਤੇ ਆਉਣਾ ਸਾਡੇ, ਐਡਾ ਤੂੰ ਕੈਪਟਨ ਅਮਰਿੰਦਰ ਸਮਝਦਾ, ਪੰਜ ਵਿਖਾ ਦਿੰਦਾ ਆਂਦਾ ਵੀ ਆਹ ਵੇਖੋ ਪੰਜ ਮਿੰਟ ਤੁਹਾਡੇ ਉੱਪਰ। ਤੇ ਪਹਿਲੇ ਤੂੰ ਚਲੋ ਚੰਗਾ ਕੀਤਾ, ਤੂੰ ਵੀ ਸਮਾਂ ਵਿਖਾਇਆ, ਪਰ ਸਮਾਂ ਦੀ ਜਿਹੜਾ ਸਾਡੇ ਆਹ ਵਿਖਾਉਂਦਾ ਨਾ, ਇਹਨੂੰ ਨਵਰਾਜ ਨੇ ਨਾ ਲਾਲਚ ਦੇਤਾ ਘੜੀ ਦਾ, ਉਹ ਪਤਾ ਨੀ ਵੀ ਇਹਨੂੰ ਪਾਣੀ ਪੀਣ ਵਾਲੀ ਲੈ ਕੇ ਦੇ ਦੇਣੀ, ਉਹਨੇ ਵੀ ਪੀਂਦੇ ਰਹੋ ਤੇ ਆਪੇ ਆਫਰ ਕੇ ਚੜਾਈ ਕਰ ਜੇ ਹੁਣ। ਤੇ ਪਰਮਜੀਤ ਭਾਜੀ ਤਾਜੀ ਧਾਰੀਵਾਲ ਸਾਹਿਬ ਆਏ ਨੇ, ਲਓ ਜੀ ਧਾਰੀਵਾਲ ਕਿਹਦਾ, ਹਾਂ ਉਹ ਉਂਗਲਾਂ ਕਰਦਾ ਉਹਦੇ ਵੱਲ ਰਠੌਰ ਵਾਲ, ਕਹਿੰਦਾ ਰਠੌਰ ਦੀ ਵੀ ਕਹਿੰਦਾ ਖੋਲੀ ਨੀ ਹਲੇ, ਉਹ ਤੈਨੂੰ ਲਾਰੇ ਲਾਉਂਦਾ ਰਠੌਰ, ਰਠੌਰ ਨੇ ਘੜੀ ਖੋਲੀ ਨਾ ਹੋਊ, ਉਹ ਤਾਂ ਬੰਨ ਬੰਨ ਕੇ ਦੁਬਾਰਾ ਫਿਰ ਪਾ ਲਏ ਹੋਣੀ ਉੱਥੇ, ਫਿਰ ਜਿਹੜੇ ਬੈਗੀਆਂ ਚੋਂ ਆਈ ਆ ਉਸੇ ਚ ਫੇਰ ਰੱਖਦੀ, ਉਹਨੂੰ ਕਹਿੰਦਾ ਹੁਣ ਜੇ ਟਾਈਮ ਵੇਖ ਕੇ ਲੈਣਾ ਕਿ ਜੋ ਟਾਈਮ ਤੋਂ ਆਪਾਂ ਫਰਕ ਹੀ ਕੋਈ ਨੀ। ਇਹ ਤਾਇਆ ਜੀ ਇੱਧਰ, ਇਹ ਤਾਂ ਤਾਇਆ ਜੀ ਜਿਹੜੀਆਂ ਜਿੰਨੀਆਂ ਵੀ ਤੁਸੀਂ ਨਾ ਲਗਜ਼ਰੀ ਚੀਜ਼ਾਂ ਨੇ, ਇਹ ਤੇ ਇੱਕ ਸ਼ੌਂਕ ਹੋ ਜਾਂਦਾ ਬੰਦੇ ਦਾ, ਸ਼ੌਂਕ ਜਿਹੜਾ ਨਾ ਉਹ ਫਿਰ ਵੱਧਦਾ ਜਾਂਦਾ। ਜਿਹੜੇ ਗੈਜ਼ਟ ਹੁੰਦੇ ਨੇ ਨਾ ਜਿਹੜੇ ਨਵੇਂ ਨਵੇਂ, ਮੈਨੂੰ ਤਾਂ ਖੁਦ ਬੜਾ ਸ਼ੌਂਕ ਹੁੰਦਾ, ਤਾਂ ਉਹ ਮੈਂ ਮਤਲਬ ਨਵੀਂ ਤੋਂ ਨਵੀਂ ਚੀਜ਼ ਵੇਖਦਾ ਰਹਿੰਦਾ ਕਿਹੜੀ ਆਈ ਆ, ਤਾਂ ਉਹਨੂੰ ਫਿਰ ਸਰਚ ਮਾਰਦੇ ਰਹਿੰਦੇ ਆ, ਉਹਦੇ ਰਿਵਿਊ ਪੜ੍ਹਦੇ ਰਹਿੰਦੇ ਆ, ਅਨਬੋਕਸਿੰਗ ਵੇਖਦੇ ਰਹਿੰਦੇ ਆ, ਤਾਂ ਉਹਦੇ ਬਾਰੇ ਜਾਣਦੇ ਰਹਿੰਦੇ ਆ, ਕਿਉਂਕਿ ਤੁਸੀਂ ਕੁਝ ਨਵਾਂ ਉਹਨੂੰ ਦੇਖਣਾ ਜ਼ਰੂਰੀ ਆ, ਜ਼ਰੂਰੀ ਨਹੀਂ ਕਿ ਹਰ ਚੀਜ਼ ਨੂੰ ਪਾ ਲੈਣਾ ਹੀ ਜ਼ਰੂਰੀ ਹੁੰਦਾ। ਸੁਣੋ ਸੁਣੋ ਕਾਕਾ ਗੱਲ ਘੜੀਆਂ ਵਾਲੇ ਭਾਈ ਸਾਹਿਬ, ਇਹ ਮਲਕੀਤ ਕਹਿੰਦਾ ਵਾ ਮੈਂ ਹਰ ਚੀਜ਼ ਲੈਣੀ ਜ਼ਰੂਰ ਆ, ਹਰ ਚੀਜ਼ ਤੇ ਨਹੀਂ ਮਿਲਣੀ, ਮਿਲਕੀ ਤਾਂ ਮੌਤ ਤੈਨੂੰ ਜ਼ਰੂਰ ਮਿਲ ਜਾਣੀ ਬਿਨ ਮੰਗੇ ਤੂੰ। ਪਰਮਜੀਤ ਸਾਹਿਬ ਕਹਿੰਦੇ ਨੇ ਤਾਇਆ ਜੀ ਤੇ ਸੁੱਖ ਬਿਸ਼ਨ ਸਿੰਘ ਪ੍ਰੀਤ ਆਲੂ ਵਾਲੀ ਧਨੌਲੇ ਵਾਲੇ ਨੂੰ, ਇਹ ਗੁਰੂ ਧਾਰੀਵਾਲ ਸਾਹਿਬ ਜੀ ਡੀ ਪੀ ਸਾਹਿਬ, ਇਹ ਕੋਈ ਟਾਈਮ ਰੱਖਿਆ ਵੀ ਜਦੋਂ ਤੁਸੀਂ ਇੱਕ ਦਿਨ ਬੜਾ ਸੋਹਣਾ ਬੋਲਣਾ, ਦੂਸਰੇ ਦਿਨ ਫਿਰ ਉਸੇ ਕੰਮ ਦੇ, ਤੇ ਮੈਨੂੰ ਤੇ ਲੱਗਦਾ ਵੀ ਤੁਸੀਂ ਵੀਰਵਾਰ ਕਿਸੇ ਦਰਗਾਹ ਦਰਗੂਹ ਤੇ ਜਾਣੇ ਲੱਗਦੇ ਵੀ ਵੀਰਵਾਰ ਨੀ ਤੁਸੀਂ ਮਾੜਾ ਬੋਲੇ ਹੋ ਅੱਗੋਂ ਪਿੱਛੋਂ ਤੇ ਤੁਸੀਂ ਫੇਰ ਉਹ ਕੰਮ ਤੇ ਆ ਜਾਂਦੇ ਤੇ ਕਹਿੰਦੇ ਸੱਭਰਵਾਲ ਨੂੰ ਸਤਿ ਸ੍ਰੀ ਅਕਾਲ ਸੱਭਰਵਾਲ ਨੇ ਤੈਨੂੰ ਕੀ ਬੁਲਾ ਦੇਣਾ ਸੱਭਰਵਾਲ ਦਾ ਤੇ ਧਿਆਨ ਹੀ ਹੈ ਪੱਲੀਆਂ ਘੜੀਆਂ ਤਾਇਆ ਜੀ ਕਹਿੰਦੇ ਕੱਲ ਵਾਲੀ ਵਾਲੀ ਹੋਈ ਕੈਂਚੀ ਕਹਿੰਦੇ ਕੱਲ ਵਾਲੀ ਵਾਲੀ ਵੱਜੀ ਹੋਈ ਕਹਿੰਦੇ ਕੈਂਚੀ ਉਹ ਕੱਲ ਦਾ ਭਰਾਵਾ ਤੂੰ ਸਾਡਾ ਕਸੂਰ ਕੱਢੀ ਜਾਣਾ ਕਸੂਰ ਸੀ ਤਕਨੀਕੀ ਖਰਾਬੀ ਤੇ ਉਹਨਾਂ ਦਾ ਬੰਗਾਲੀ ਵੀ ਮੈਨੂੰ ਲੱਗਦਾ ਦੋ ਨੰਬਰੀ ਜਿਹਾ ਇਹ ਬਾਹਲਾ ਚੰਗੀ ਤਰ੍ਹਾਂ ਉਹਨੇ ਬੋਲੀ ਨੀ ਗੱਲ ਉਹ ਮੇਰੇ ਗੱਲ ਦਾ ਜਵਾਬ ਨਹੀਂ ਦਵਾਂ ਕੋਥੇ ਵਾਲੀ ਆਪ ਨੂੰ ਵਾੜੀ ਨਹੀਂ ਦੱਸੀ ਕਿੱਥੇ ਆ ਵਾੜੀ ਮੈਨੂੰ ਕਿਹਾ ਬੋਧੀ ਨੇ ਖਾਣਾ ਦੇਵਸ਼ੀਏ ਕਿ ਨਹੀਂ ਦੇਵਸ਼ੀ ਉਹ ਤਾਂ ਬੋਲਿਆ ਕੱਖ ਨੀ ਸਾਰਾ ਦੇਵਸ਼ੀ ਕਿ ਨਹੀਂ ਅੱਗੇ ਸੁਖਪ੍ਰੀਤ ਸਿੱਧੂ ਵੀ ਆ ਗਏ ਨੇ ਉਹ ਬੱਲਾ 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 ਲੈਲਾ ਮਲਕੀਤ ਮੰਨਦਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਬਈ ਹੁਖਬਰੀਤ ਹੋਰਾਂ ਨੇ ਨਾ ਇੱਕ ਨਾ ਇੱਕ ਦਿਨ ਦੁਨੀਆਂ ਤੇ ਓਦਾਂ ਕਬਜ਼ਾ ਕਰ ਲੈਣਾ ਇਹਦੇ ਸਿੱਧੂ ਸਾਹਿਬ ਹੀ ਆਏ ਨੇ ਸੁਖਪ੍ਰੀਤ ਆਹੋ ਉਹਨਾਂ ਨੇ ਸਹੀ ਗੱਲ ਕੀਤੀ ਆ ਮੈਂ ਉਹ ਕਹਿੰਦਾ ਉਹੀ ਆਪਣੇ ਜਿਹੜੇ ਪਿੰਡਰ ਸਾਹਿਬ ਜੀ 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 ਕਹਿੰਦੇ ਮਨਦੀਪ ਬਾਈ ਜੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਥੈਂਕ ਯੂ ਬਾਈ ਜੀ ਜਿਹੜੀ ਇਹਨੇ ਕਿਹੜੀ ਗੱਲ ਕਰਤੀ ਸਾਡੇ ਸੁਤਿਆਂ ਕਰ ਲਈ ਹੋਣੀ ਕਿਸੇ ਸਾਡੇ ਯਾਦਿਆਂ ਤੇ ਨਹੀਂ ਸੁਣੀ ਤਾਇਆ ਜੀ ਮੈਂ ਨੀ ਜਿਹੜੀ ਗੱਲ ਕੀਤੀ ਸੀ ਕਿ ਦੋਨਾਂ ਨੂੰ ਬਿਠਾ ਲਈਦਾ ਉਹ ਗੱਲ ਕਹਿੰਦੇ ਨੇ ਕਿਉਂਕਿ ਪ੍ਰੈਕਟੀਕਲੀ ਗੱਲ ਆ ਕਿ ਮੈਂ ਉਹ ਲੌਜੀਕਲੀ ਗੱਲ ਨਹੀਂ ਕਰ ਰਿਹਾ ਬੇਸਿਕਲੀ ਏਦਾਂ ਹੀ ਹੁੰਦਾ ਉਹ ਗੱਲ ਹੁਣ ਬਸ ਕਰ ਅੱਗੇ ਤੂੰ ਅੱਧਾ ਘੰਟਾ ਸਾਡਾ ਖਰਾਬ ਕੀਤਾ ਮੈਂ ਤਾਂ 15 ਮਿੰਟਾਂ ਦੇ ਵਿੱਚ ਗੱਲ ਦੱਸੀ ਅੱਧਾ ਘੰਟਾ ਕਿੱਥੇ ਖਰਾਬ ਕੀਤਾ ਤੂੰ ਤਾਂ ਲੰਮੀਆਂ ਹੀ ਲੈ ਤੁਰਿਆ ਉਹ ਕਹਿੰਦਾ ਵਾ ਨਾ ਵੰਡੇ ਜਿਹੜੀਆਂ ਮੁੜ ਮੁੜ ਆਪਣੇ ਤੂੰ ਆਪਦਿਆਂ ਦੀਆਂ ਸਿਫਤਾਂ ਕਰੀਆਂ ਮੈਂ ਸਿਫਤਾਂ ਨਹੀਂ ਕਰਦਾ ਮੈਂ ਦੱਸਦਾ ਵਾਂ ਕਿ ਕਿਵੇਂ ਅਸੀਂ ਐਸੀ ਸਥਿਤੀ ਨੂੰ ਹੈਂਡਲ ਕਿਵੇਂ ਕਰ ਸਕਦੇ ਤਾਂ ਵੈਸੇ ਇਹਦਾ ਨੁਕਸਾਨ ਤਾਂ ਹੈ ਜੀ ਜਦੋਂ ਤੁਸੀਂ ਬਾਹਰ ਜਾਂਦੇ ਨਾ ਬਾਹਰ ਕਿਤੇ ਲੜਾਈ ਹੋ ਰਹੀ ਹੈ ਮੈਂ ਇੱਕ ਦੋ ਵਾਰੀ ਲੜਾਈਆਂ ਠੀਕ ਕਰਨ ਗਿਆ ਉਹ ਮੇਰੇ ਵਾਹਵਾ ਪੈਰ ਪੂਰ ਤੇ ਸੱਟਾਂ ਸੁੱਟਾਂ ਮਾਰੀਆਂ ਗਈਆਂ ਨੇ ਉਹ ਅਗਲੇ ਸਿਰ ਪਾੜ ਦਿੰਦੇ ਆ ਅੱਛਾ ਤੂੰ ਇਹ ਵੀ ਕੰਮ ਕਰ ਰਿਹਾ ਲੜਾਈ ਹੁੰਦੀ ਹੁੰਦੀ ਮੈਂ ਭੱਜ ਕੇ ਕਹਿੰਦਾ ਹੁੰਦਾ ਕਦੇ ਉਹਨੂੰ ਛੜਾ ਕਦੇ ਉਹਨੂੰ ਛੜਾ ਤੇ ਉਹ ਕਈ ਵਾਰ ਫਿਰ ਉਹ ਮੈਨੂੰ ਵਿੱਚੇ ਮਧੋਲੀ ਫਿਰਦੇ ਰਹਿੰਦੇ ਉਹ ਤੂੰ ਕਿਹੜਾ ਕਿ ਕਰ ਸਾ ਕਈ ਵਾਰ ਸਾਹਨਾ ਦੇ ਭੇਟ ਦੇ ਬਹਿ ਕੇ ਡਿੱਗੇ ਜਿਹਨਾਂ ਆ ਜਾਈ ਉਹ ਜਿਹੜੇ ਉਹ ਹੀਲਾ ਕਹਿੰਦਾ ਸੀ ਉਹ ਦੋਵੇਂ ਜੀਤ ਤੇ ਦੂਸਰਾ ਉੱਕੀ ਉਹਦਾ ਨਾਮ ਆ ਨਿਰੰਜਨ ਸਿੰਘ ਲੜ ਪਿਆ ਤੇ ਉਹ ਕਹਿੰਦਾ ਵੀ ਉਹ ਭਜਨ ਸਿੰਘ ਉਹ ਛਡਾਉਣ ਚਲੇ ਗਿਆ ਉਹ ਕਹਿੰਦਾ ਛੱਡੋ 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 ਉਹਨੂੰ ਕਹਿੰਦਾ ਜੀਤ ਸਿੰਘ ਵੀ ਆਪਾਂ ਤਾਂ ਲੜਦੇ ਰਹਿਣਾ ਤੇ ਪਹਿਲਾਂ ਇਹਦੀ ਧਾਫੜੀ ਲਾਈ ਜਿਹੜਾ ਛਡਾਉਣ ਆਇਆ ਆਪਣਾ ਤੇ ਫੇਰ ਵੀ ਲੜ ਪਾਂਗੇ ਕੋਈ ਨੀ ਵੇਲੇ ਕੇ ਵੇਲੇ ਵੀ ਜਿਹੜਾ ਆਇਆ ਨਾ ਇਹਨੂੰ ਕਰੀਏ ਪਹਿਲਾਂ ਸੂਤੋ ਨਾ ਭਾਜੀ ਚੰਗਾ ਵੀ ਆਇਆ ਏਦਾਂ ਹੀ ਹੋ ਜਾਂਦੀ ਤਾਂ ਆਈ ਗੱਲ ਸਹੀ ਹੈ ਤੁਹਾਡੀ ਇਹ ਮੈਂ ਆਪ ਦੱਸਦਾ ਹੋ ਜਾਂਦਾ ਏਦਾਂ ਹੋ ਜਾਂਦਾ ਅਗਲਾ ਕਹਿੰਦਾ ਵੀ ਤੂੰ ਵਿੱਚ ਕੌਣ ਹੁੰਦਾ ਮੰਨਦਾ ਸੀ ਜੀ ਇਹ ਤਾਂ ਪੰਚਾਇਤ ਵਾਲਾ ਕਹਿ ਸਕਦਾ ਵੀ ਮੈਂ ਪੰਚਾਇਤ ਦਾ ਮੈਂਬਰ ਹਾਂ ਮੈਂ ਸਰਪੰਚ ਹਾਂ ਮੈਂ ਪੰਚ ਹਾਂ ਉਹ ਤਾਂ ਫਿਰ ਉਹਨੂੰ ਤੈਨੂੰ ਤੇਰਾ ਕਿਆ ਬੰਦਾ ਵਿੱਚ ਆਇਆ ਉਹ ਤੂੰ ਹੁੰਦਾ ਕੌਣ ਆ ਸਾਡੀ ਲੜਾਈ ਜਾਵਾਂ ਮੈਂ ਫਿਰ ਜਦੋਂ ਜਾਣਾ ਉਹਨਾਂ ਮੈਨੂੰ ਫਿਰ ਕਹਿ ਨਹੀਂ ਸਕਦਾ ਕੋ ਤੂੰ ਹੁੰਦਾ ਕੌਣ ਆ ਫਿਰ ਮੈਂ ਕਹਿ ਦਿੰਦਾ ਨਾ ਮੈਂ ਪੰਚ ਹਾਂ ਭਾਈ ਪੰਜਾਂ ਚੋਂ ਮੈਂ ਵੀ ਹਾਂ ਜਿਹਨਾਂ ਨੇ ਸਰਪੰਚ ਨਹੀਂ ਬਣਾਈ ਹੈ ਨਾ ਪੰਜ ਦਾ ਏਕਾ ਵਾ ਤੇ ਸਰਪੰਚ ਨਹੀਂ ਬਣੀ ਆ ਸਰਪੰਚ ਨਹੀਂ ਨੇ ਪਿੰਡ ਬਣਾਇਆ ਤੇ ਪਿੰਡ ਵੇਖੋ ਕਿੰਨਾ ਖੂਬਸੂਰਤ ਤੁਸੀਂ ਲੜਦੇ ਫਿਰਦੇ ਉਹਨੂੰ ਖਿਦਾ ਨਹੀਂ ਆਉਂਦਾ ਉਹ ਫਿਰ ਡਰਾਏ ਮੇਰੇ ਏਦਾਂ ਲੜਦੇ ਕੌਣ ਆ ਜਿਹੜੇ ਸ਼ਰਾਬੀ ਨੇ ਸ਼ਰਾਬੀਆਂ ਨੂੰ ਮੈਂ ਕਹਿ ਰੱਖਿਆ ਵੀ ਜੇ ਤੁਸੀਂ ਨਾ ਲੜੇ ਹੋ ਹੜੇ ਨਾ 15 ਮਿੰਟ ਪੂਰੇ ਤਾਸ਼ਪੁਰ ਨੂੰ ਸੀਲ ਕਰਕੇ ਤੇ ਠੇਕਾ ਆਉਣਾ ਜਾਣਾ ਸ਼ਰਾਬੀ ਦਾ ਬੰਦ ਕਰਾ ਦੂੰ ਸ਼ਰਾਬੀਆਂ ਦੇ ਘਰ ਹੀ ਕਰ ਲਾਂਗੇ ਉਹਨਾਂ ਕਿਹਾ ਵੀ ਇਹ ਤਾਂ ਹੈ ਵੀ ਏਦਾਂ ਦੇ ਕਹਿ ਵੀ ਦੇਣਾ ਫਿਰ ਰਠੌਰ ਸਾਹਿਬ ਕਹਿੰਦੇ ਤਾਇਆ ਡੱਬਾ ਬੰਦ ਪਿਆ ਵਾ ਤੁਸੀਂ ਬਾਰਡਰ ਖਿਲਾਓ ਤੇ ਸਹੀ ਬਾਰਡਰ ਤੇ ਮਲਕੀਤ ਹੁਣ ਖਿਲਾਊਗਾ ਜੀ ਇਸ ਹਿਸਾਬ ਨਾਲ ਇਹ ਸੁਖਣਾ ਸੁਖਣਾ ਸੁਖੂ ਕਿਤੇ ਵੱਡੇ ਬਾਬੇ ਨੂੰ ਤੇ ਤਾਏ ਦੀ ਕਹਿੰਦੇ ਤਾਇਆ ਜੀ ਧਾਰੀਵਾਲ ਕਹਿੰਦੇ ਤਾਏ ਦੀ ਗੱਲ 100% ਸਹੀ ਆ ਕਿਹੜੀ ਗੱਲ ਕੌਣ ਧਾਰੀ ਵਾਲਾ ਲਾ ਕਿਹੜੀ ਗੱਲ ਆ ਇਹ ਜਿਹੜੀ ਲੜਾਈ ਵਾਲੀ ਕਹਿੰਦਾ ਹੋਣਾ ਨਹੀਂ ਨਹੀਂ ਉਹ ਕਹਿੰਦਾ ਹੋਣਾ ਵੀਰਵਾਰ ਨੂੰ ਮੈਂ ਜਾਣਾ ਕਿਤੇ ਮਥਾ ਦੇ ਮਲਕੀਤ ਗਾਣਾ ਇਹਨੂੰ ਸੁਣਾ ਵੀ ਵੀਰਵਾਰ ਨਾ ਪਰਹੇਜ ਕਰ ਤੇ ਲਓ ਜੀ ਆਪਾਂ ਫਿਰ ਤਾਏ ਜੀ ਗੀਤ ਆਪਾਂ ਸੁਣਨੇ ਆ ਜੀ ਗੀਤ ਸੰਗੀਤ ਵੱਲ ਨੂੰ ਵਧਦੇ ਹੋਏ ਸੁਣਨੇ ਆ ਜੀ ਗੀਤ ਜਿਹੜੀਆਂ ਸਾਨੂੰ ਫਰਮਾਇਸ਼ਾਂ ਭੇਜੀਆਂ ਹੋਈਆਂ ਨੇ ਸਰੋਤਿਆਂ ਨੇ ਤੇ ਬਾਅਦ ਚ ਆਪਾਂ ਲੇਟ ਬੜੇ ਹੋ ਜਾਣਾ ਗੀਤਾਂ ਨੂੰ ਬਲਕਾਰ ਸਿੱਧੂ ਦਾ ਤਾਏ ਜੀ ਸੁਣਦੇ ਆ ਭਿੱਜ ਗਈਆਂ ਨਣਾਨੇ ਪੂਣੀਆਂ ਆ ਮਲਕੀਤ ਓਏ ਉਹ ਸ਼ਦਾਈਆ ਅੱਜ ਸਾਉਣ ਦਾ ਮਹੀਨਾ ਤੇ ਯੌਲ ਨੂੰ ਸੁਣਾਉਂਦੇ ਗੀਤ ਉਹ ਮੇਰਾ ਬਹੁਤ
ਜੀ
ਤੇ ਪਿਆਰੇ ਸਰੋਤਿਓ ਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ। ਲਓ ਜੀ ਫਿਰ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਸਾਉਣ ਮਹੀਨੇ ਤੇ ਖਾਸ ਅੱਜ ਆਪਾਂ ਸੁਣਦੇ ਹਾਂ ਖੂਬਸੂਰਤ ਗੀਤ ਚਰਖੇ। ਜੀ ਪਿਆਰੋ ਇਹ ਖੂਬਸੂਰਤ ਗੀਤ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਹਰਮਨ ਸਟੂਡੀਓ ਇਸ ਵੇਲੇ ਤੁਸੀਂ ਸੁਣਦੇ ਪਏ ਹੋ ਜੀ ਤੇ ਤਾਏ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਅਗਲੇ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਉਹ ਸਾਂਝ ਪਾਉਂਦੇ ਹਾਂ ਜੀ। ਪਿਆਰੇ ਦੋਸਤੋ ਜਾਣਾ ਕਿਤੇ ਨੀ, ਸੁਣਦੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514 10।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਖਰੀਦੀ ਚੱਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਓਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਤੋਂ ਲੈ ਕੇ 8 ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਪਿਆਰੋ, ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਸੁਣਦੇ ਪਏ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਲੈਂਦੇ ਪਏ ਹੋ ਜੀ। ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ। ਲਓ ਜੀ, ਅਗਲਾ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਤਾਜ਼ੀ ਜੀ ਪਹੁੰਚੀਆਂ ਨੇ, ਆਪਾਂ ਉਹਨਾਂ ਦੇ ਨਾਲ ਸਰੋਤਿਆਂ ਦੇ ਨਾਲ ਜਿਹੜੀ ਗੱਲਬਾਤ ਦੀ ਸਾਂਝ ਪਾਉਂਦੇ ਹਾਂ ਜੀ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਆਏ ਨੇ ਸੁਖਪ੍ਰੀਤ ਸਿੱਧੂ ਸਾਹਿਬ ਹੋਰਾਂ ਨੇ। ਤਾਇਆ ਜੀ ਇੱਧਰ ਵੇਖੋ, ਫੋਟੋ ਭੇਜੀ ਇੱਕ ਫੋਟੋ। ਆਹ ਕੈਪਟਨ ਸਾਹਿਬ ਆ ਦੇਖ ਲਾ, ਕੁੱਤਿਆਂ ਨੂੰ ਸਟੇ ਕਰਦੇ ਫਿਰਦੇ, ਕੁੱਤਿਆਂ ਨੂੰ ਵੇਖ ਕੇ ਤਾਂ ਮਲਕੀਤ ਗੱਲ ਨਾ ਲਾਇਆ ਵੇਖ। ਬੰਦੇ ਤਾਂ ਕਹਿੰਦੇ ਵੀ ਨਹੀਂ, ਉਹ ਕੋਈ ਲਾਗੇ ਆਉਂਦੇ ਨੇ ਤਾਂ ਕੁੱਤਿਆਂ ਨੂੰ ਜੱਫੀ ਪਾ ਕੇ ਬੈਠੇ ਜੀ ਕੁੱਤਿਆਂ ਨੂੰ। ਇਹ ਪੜ੍ਹੋ ਵੀ ਕੁਛ ਲਿਖਿਆ ਵੀ ਆ, ਆ ਆਹ ਵੇਖੋ ਕਹਿੰਦਾ ਤਾਂ ਜੀ ਕੈਪਟਨ ਨਾਲ ਉਹ ਗੱਲ ਹੋਣੀ ਆ ਵੀ ਜਿਹੜੀ ਮੈਂ ਕੱਲ ਉਹਦੇ ਆਪਣੇ ਇੱਕ ਮਿੱਤਰ ਯਾਵਰ ਦੇ ਕੁੱਤੇ ਵਾਲੀ ਗੱਲ ਸੁਣਾਈ ਸੀ ਨਾ। ਸਹੀ ਗੱਲ ਕਹਿੰਦੇ ਵੀ ਕੈਪਟਨ ਸਾਹਿਬ ਨੇ ਕੁੱਤੇ ਨੇ ਵੀ ਯਾਵਰ ਦੇ ਕੁੱਤੇ ਵਾਂਗ ਜੰਗਲ ਪਾਣੀ ਘਰ ਚ ਹੀ ਕਰੂਆਂ ਦੇ ਬਾਹਰ ਜਾ ਕੇ ਤੇ ਘਾਹ ਹੀ ਖਾਊ ਲਾਦਾ। ਤਾਂ ਫਿਰ ਵੀਰ ਬਾਦਲ ਨੇ ਕੈਪਟਨ ਨੂੰ ਉਹੀ ਸਲਾਹ ਦੇਣੀ ਆ ਵੀ ਜੋ ਸਾਡੇ ਮਾਸਟਰ ਨੇ ਯਾਵਰ ਨੂੰ ਦਿੱਤੀ। ਆਹੋ ਗੱਲ ਸਹੀ ਆ, ਇਹ ਗੱਲ ਸਹੀ ਆ ਵੀ ਵੇਖ ਲਓ ਉਦਾਂ ਹੀ ਜਾਨਵਰਾਂ ਨੂੰ ਕਿੱਦਾਂ ਇਹ ਪਿਆਰ ਕਰਦੇ, ਵੇਖ ਕਿੱਦਾਂ ਹੀ ਜਫੀ ਪਾਈ ਇਹਦੀ ਜਾਨਵਰਾਂ ਨੂੰ। ਇਹ ਨਵੀਂ ਵਰਾਇਟੀ ਲੈਣ ਦੀ ਆ, ਉਹ ਔਖਾ ਭਾਈ ਇਹਨਾਂ ਦਾ, ਇਹਨਾਂ ਦੇ ਭਾਅ ਦੇ ਤੇ ਬੰਦੇ ਤੇ ਊਂ ਜਾਨਵਰ ਹੀ ਇਹਨਾਂ ਦੇ ਭਾਅ ਦੇ ਤੇ ਫਿਰ ਇਸ ਹਿਸਾਬ ਦੇ ਨਾਲ ਮਾੜੀ ਗੱਲ ਆ। ਦੇਖੋ ਰਾਜਾ ਜਿਹੜਾ ਨਾ ਉਹਦਾ ਤਾਂ ਪਹਿਲਾ ਧਰਮ ਹੀ ਆ ਕੇ ਪ੍ਰਜਾ ਨੂੰ ਖੁਸ਼ ਰੱਖਣਾ
ਜੀ,
ਤੇ ਬਹੁਤ ਵਧੀਆ ਗੱਲ ਆ। ਉਹਨਾਂ ਰਾਜਿਆਂ ਦਾ ਨਾਮ ਦੁਨੀਆਂ ਤੇ ਰਿਹਾ ਸਦਾ ਜਿਨ੍ਹਾਂ ਨੇ ਦੁਨੀਆਂ ਬਾਰੇ ਸੋਚਿਆ। ਤਾਂ ਜੀਵਨ ਤੇ ਇੱਕ ਵਾਰ ਆਉਣਾ ਤੇ ਕਹਿੰਦੇ ਵੀ ਜੇ ਇੱਕ ਵਾਰ ਆਉਣਾ ਤੇ ਫਿਰ ਐਤਕੀ ਕਾਹਤੋਂ ਨਾ ਛੱਲਾ ਲਈਏ, ਅਗਲੀ ਵਾਰ ਨੂੰ ਖਰੇ ਲਾਹ ਹੋਣੀ ਨੇ। ਪਰ ਸਿਆਣੇ ਬੰਦੇ ਸੋਚਦੇ ਵੀ ਜੀਵਨ ਇੱਕ ਵਾਰ ਆਉਣਾ, ਇਹ ਧਨ ਤੇ ਰਹਿ ਜਾਣਾ ਇੱਥੇ, ਸੇਵਾ ਵਾਲਾ ਪੁੰਨ ਵਾਲਾ ਦਾਨ ਵਾਲਾ ਕੋ ਭਜਨ ਵਾਲਾ ਕੋ ਬੰਦਗੀ ਵਾਲਾ ਧਨ ਜਿਹੜਾ ਵਾ ਉਹ ਨਾਲ ਲੈ ਜਾਈਏ, ਇਸ ਤੋਂ ਵਧੀਆ ਕੋਈ ਨਹੀਂ ਦੁਬਾਰਾ ਦੇ। ਮੈਨੂੰ ਲੱਗਦਾ ਨੇ ਵੀ ਉਹ ਤੁਹਾਨੂੰ ਜਾਣਗੇ ਨਾ। ਜਾਣਾ ਤਾਂ ਤਾਇਆ ਜੀ ਚਾਹੀਦਾ, ਤੁਹਾਡੀ ਗੱਲ ਸਹੀ ਆ ਕਿ ਜਿਹੜੀ ਪ੍ਰਜਾ ਉਹਦਾ ਦਰਦ ਸਮਝਣਾ ਚਾਹੀਦਾ, ਸਮਝਣਾ ਤੇ ਚਾਹੀਦਾ ਪੁੱਤ, ਸਮਝੇ ਤਾਂ ਕੋਈ ਨਾ। ਮੈਂ ਤੈਨੂੰ ਦੱਸਦਾ ਗੱਲ ਜਿਹੜੀ ਆ, ਕਿਹੜੇ ਰਾਜ ਜਿਹੜਾ ਕਰਨਾ ਕਿਸੇ ਦੇ ਉੱਤੇ, ਉਹ ਇਹ ਸੋਚ ਕੇ ਜੇ ਰਵਾਂਗੇ ਤੇ ਫਿਰ ਤੇ ਮੈਨੂੰ ਲੱਗਦਾ ਵੀ ਬੰਦਾ ਖਤਮ।
ਅਸੀਂ ਰਾਜ ਨਹੀਂ ਕਰਨਾ, ਅਸੀਂ ਸੇਵਾ ਕਰਨੀ ਹੈ। ਇਹ ਇਹਨਾਂ ਦਾ ਕਹਿਣਾ ਕਰਦੇ ਰਾਜ ਹੀ ਆ, ਕਹਿਣਾ ਸੇਵਾ। ਬੰਦੇ ਦਾ ਇਹ ਨਹੀਂ ਸੀ ਕੰਮ ਜੀ। ਗੱਲ ਆਪਣੀ ਜਿਹੜੀ ਚੱਲ ਰਹੀ ਸੀ ਉਹਦੇ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬੰਦੇ ਦਾ ਪਹਿਲਾ ਧਰਮ ਆ, ਪਹਿਲਾ ਕੰਮ ਲਾਲਾ, ਉਹ ਆ ਕੇ ਇਨਸਾਨੀਅਤ ਦੇ ਲਈ ਕੁਝ ਕਰਨਾ। ਇਹ ਨਹੀਂ ਵੀ ਕੋਈ ਅਸੀਂ ਜੇ ਰਾਜੇ ਆ, ਮਹਾਰਾਜੇ ਆ, ਜੇ ਮੰਤਰੀਆਂ ਤੇ ਸੰਤਰੀਆਂ ਦੇ ਤਾਂ ਹੀ। ਉਹ ਜਿਵੇਂ ਮੈਨੂੰ ਉਹ ਬੰਦਾ ਆਇਆ ਮੇਰੇ ਕੋਲ, ਮੈਨੂੰ ਕਹਿੰਦਾ ਆ ਵੀ ਤਾਇਆ ਵੀ ਦੇਖ ਲਾ ਵੀ ਕਿੰਨੀ ਦੁਨੀਆਂ ਸੇਵਾ ਕਰਦੀ ਆ, ਕਿੰਨੀ ਦੁਨੀਆਂ ਪੁੰਨ ਦਾਨ ਕਰਦੀ। ਕਹਿੰਦਾ ਮਹਾਰਾਜ ਮੈਨੂੰ ਵੀ ਕੋਈ ਰੁਪਈਆ ਧੇਲੀ ਦੇ ਦੇ ਨਾ, ਮੈਂ ਬੜਾ ਦਾਨ ਕਰਾਂ ਜੀ। ਕਹਿੰਦਾ ਬੜਾ ਦਾਨ ਕਰਾਂ ਮੈਂ ਮਹਾਰਾਜ, ਕਿਤੇ ਸਾਨੂੰ ਵੀ ਕਿਤੇ ਲੱਖਾਂ ਕਰੋੜਾਂ ਦਿੱਤੇ ਹੁੰਦੇ ਤੇ ਅਸੀਂ ਵੀ ਦਾਨ ਕਰਦੇ। ਮੈਂ ਕਿਹਾ ਵੀ ਨਹੀਂ ਕਰ ਸਕਦਾ ਤੂੰ।
ਅੱਛਾ,
ਮੈਂ ਕਿਹਾ ਨਹੀਂ ਕਰ ਸਕਦਾ ਤੂੰ, ਮੇਰੇ ਤੋਂ ਲਿਖ ਕੇ ਲੈ ਲਾ ਤੇ ਜੇ ਕਰਨਾ ਵਾ ਤੇ ਹੁਣ ਵੀ ਕਰ ਸਕਦਾ। ਉਹਦਾ ਹੁਣ ਹੈ ਹੀ ਨੀ ਕਰੋੜਾਂ, ਕਿਥੋਂ ਕਰ ਦੇਣੇ। ਮੈਂ ਕਿਹਾ ਵੀ ਕਰੋੜਾਂ ਕਿਸੇ ਜ਼ਰੂਰ ਕੋ ਬਾਨ ਪਈ ਆ, ਤੂੰ ਇਹ ਕਿਹਾ ਵੀ ਮੇਰੇ ਤੋਂ ਕਰੋੜਾਂ ਹੋਵੇ ਤੇ ਮੈਂ ਲੱਖਾਂ ਦਾਨ ਕਰੂੰ, ਤੇ ਜੇ ਤੇਰੇ ਤੋਂ ਹਜ਼ਾਰਾਂ ਨਹੀਂ ਤੇ ਸੌ ਸੌਆਂ ਦੇ ਵਿੱਚ ਹੋਊ, ਸੈਂਕੜਿਆਂ 'ਚ ਤਾਂ ਹੋਊ, ਜੇ ਸੈਂਕੜੇ ਆ ਤੇ ਤੂੰ ਦਸ ਵੀਹ ਰੁਪਈਏ ਦੇ, ਜੇ ਹੁਣ ਨਹੀਂ ਦਿੰਦਾ ਦਸ ਵੀਹ ਰੁਪਈਏ ਕਿਸੇ ਨੂੰ ਤਾਂ ਤੂੰ ਕਰੋੜਾਂ ਦੇ ਸਹਿਮ 'ਚ ਲੱਗ ਕਿੱਥੋਂ ਕੱਢ ਲੈਂਗਾ। ਗੱਲ ਤਾਂ ਵੀ ਜਿਹਨੇ ਕੋਈ ਦਾਨ ਪੁੰਨ ਕਰਨਾ ਨਾ, ਉਹ ਇਹ ਨਹੀਂ ਵੇਖਦਾ ਵੀ ਮੈਂ ਮੈਨੂੰ ਮਹਾਰਾਜ ਇੰਨੀ ਯੋਗਾ ਕਰੂਗਾ ਤਾਂ ਮੈਂ ਕਰੂੰ। ਉਹ ਫਿਰ ਜੇ ਸੌ ਦੇ ਵਿੱਚੋਂ ਵੀ ਦਸ ਰੁਪਈਏ ਦੇ ਦਊ ਦਸਮਾਇਸ, ਦਸਾਂ ਚੋਂ ਵੀ ਉਹ ਰੁਪਈਆ ਕਿਸੇ ਨੂੰ ਦੇ ਦੂ ਜੇ ਦੇ ਦੂ। ਦਾਨ ਕੋਈ ਏਦਾਂ ਨਹੀਂ ਹੈ ਤੇ ਫਿਰ ਆਪਣੀਆਂ ਗੱਲਾਂ ਜੀ ਮੇਰੇ 'ਚ ਆਹ ਹੋਊ, ਮੈਂ ਜੇ ਮੈਂ ਆਹ ਬਣੂੰਗਾ ਤੇ ਫਿਰ ਮੈਂ ਆਹ ਕਰੂੰਗਾ, ਜੇ ਮੈਂ ਮੰਤਰੀ ਬਣੂੰਗਾ ਤੇ ਫਿਰ ਮੈਂ ਇੱਥੇ ਆਪਣੇ ਇਲਾਕੇ ਨੂੰ ਸੁਧਾਰ ਦਊਂਗਾ, ਮੈਂ ਮੁੱਖ ਮੰਤਰੀ ਬਣੂੰਗਾ ਤੇ ਮੈਂ ਇਹਨੂੰ ਆਹ ਕਰ ਦੂੰ, ਮੈਂ ਪ੍ਰਧਾਨ ਮੰਤਰੀ ਬਣੂੰਗਾ। ਇਹ ਜ਼ਰੂਰੀ ਨਹੀਂ ਵੀ ਕੁਛ ਬਣ ਕੇ ਹੀ ਅਸੀਂ ਕੁਛ ਕਰਨਾ। ਸਮਾਜ ਦੇ ਵਿੱਚ ਅਸੀਂ ਆਪਣਾ ਜਿੰਨੀ ਕੁ ਸਾਡੀ ਅਹਿਮੀਅਤ ਆ ਓਨਾ ਯੋਗਦਾਨ ਥੋੜਾ ਪਾ ਲਈਏ। ਜ਼ਰੂਰੀ ਬਾਹਨ ਆ ਕਿ ਆਪਾਂ ਯੋਗਦਾਨ ਬਹੁਤ ਵੱਡਾ ਹੀ ਪਾਉਣਾ, ਜੇ ਵੱਡੇ ਬਣ ਕੇ ਵੱਡਾ ਯੋਗਦਾਨ ਜੋ ਪਾਉਣਾ, ਛੋਟੇ ਬਣ ਕੇ ਯੋਗਦਾਨ ਛੋਟਾ ਪਾ ਲਈਏ, ਤੇ ਨਾਲ ਵੱਡਿਆਂ ਬਣ ਕੇ ਲੈਣਾ ਕੀ ਆ। ਸਹੀ ਗੱਲ ਤਾਂ ਜੀ, ਉਹ ਧਾਰਨਾ ਪੜ੍ਹਦੇ ਹੁੰਦੇ ਸੀ ਨਾ, ਇਹ ਲੈਣਾ ਵੱਡਿਆਂ ਹੋ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਉਹ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਉਹ ਕੀ ਲੈਣਾ ਵੱਡਿਆਂ ਹੋ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਵੱਡੇ ਹੋ ਕੇ ਕੀ ਲੈਣਾ। ਜਿਹਨੇ ਕਰਨਾ ਨਾ ਕੁਛ ਸੇਵਾ ਦਾਨ ਪੁੰਨ, ਉਹਨੇ ਵਜ੍ਹਾ ਨਹੀਂ ਲੱਭਣੀ ਵੀ ਮੈਂ ਕਿਉਂ ਨਹੀਂ ਕਰਦਾ, ਉਹਨੇ ਸ਼ੁਰੂ ਹੋ ਜਾਣਾ। ਮੈਨੂੰ ਗੱਲ ਬੜੀ ਸੋਹਣੀ ਚੰਗੀ ਲੱਗੀ ਤੇ ਕਹਿੰਦੇ ਆ ਵੀ ਬੜੇ ਪਹਿਲਾਂ ਸਿਆਣੇ ਸੁਣਾਉਂਦੇ ਹੁੰਦੇ, ਕਹਿੰਦੇ ਕੋਈ ਬੰਦਾ ਸੀ ਤਾਂ ਉਹ ਕਹਿੰਦੇ ਵੀ ਮਹਾਰਾਜ ਕੋ ਬੈਠਾ ਦੇ ਅਰਦਾਸ ਕਰੇ ਵੀ ਮਹਾਰਾਜ ਤੂੰ ਮੈਨੂੰ ਕੁਛ ਨਹੀਂ ਦਿੱਤਾ, ਦੁਨੀਆਂ ਨੂੰ ਤੂੰ ਗੱਡੀਆਂ ਦਿੱਤੀਆਂ, ਕਾਰਾਂ ਦਿੱਤੀਆਂ, ਬੰਗਲੇ ਦਿੱਤੇ, ਕੋ ਕਨੇਡਾ ਕਿਸੇ ਦਿੱਤਾ, ਕੋ ਅਮਰੀਕਾ ਦਿੱਤਾ, ਕਿਸੇ ਨੂੰ ਧੀਆਂ ਦਿੱਤਾ, ਕਿਸੇ ਨੂੰ ਪੁੱਤ ਦਿੱਤੇ, ਕਿਸੇ ਨੂੰ ਕੁਛ ਦਿੱਤਾ। ਵੀ ਮਹਾਰਾਜ ਮੇਰੇ ਨਾਲ ਤੂੰ ਬੇਇਨਸਾਫੀ ਕਰ ਗਿਆ, ਮੈਨੂੰ ਤੂੰ ਕੀ ਦਿੱਤਾ ਕੱਖ ਵੀ ਨਹੀਂ। ਤੇ ਇੰਨੀ ਅਰਦਾਸ ਕਰ ਹੀ ਰਿਹਾ ਵਸ ਕਿ ਇੱਕ ਬੰਦਾ ਜਿਹਦੇ ਪੈਰ ਨਹੀਂ ਗੇ, ਕੱਲੇ ਹੱਥ ਹੀ ਆ, ਤਾਂ ਉਹ ਰਿੜਦਾ ਤੇ ਹੁੰਦਾ ਵਿਚਾਰਾ ਆ ਗਿਆ ਬਾਬੇ ਕੋ ਮਹਾਰਾਜ ਕੋ, ਆ ਕੇ ਤੇ ਹੱਥ ਜੋੜ ਕੇ ਸ਼ਰਾਨਾ ਕਰਦਾ ਕਿ ਉਹ ਮਹਾਰਾਜ ਨੇ ਦੱਸਣਾ ਹੀ ਹੁੰਦਾ ਬੋਲ ਕੇ, ਨਹੀਂ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ, ਕਿਸੇ ਨਾ ਕਿਸੇ ਜ਼ਰੀਏ ਦੇ ਨਾਲ ਤੁਹਾਨੂੰ ਗੱਲ ਸਮਝਾਉਣੀ ਹੁੰਦੀ। ਬੰਦਾ ਸਿਆਣਾ ਵੀ ਸੁਣਿਆ, ਉਹਨੂੰ ਵੇਖਿਆ ਤੇ ਜਿਹੜਾ ਉਹ ਪੈਰ ਉਹਦੇ ਹੈ ਨਹੀਂ ਸੀ, ਲੱਤਾਂ ਉਹਦੀਆਂ ਹੈ ਨਹੀਂ ਸੀ, ਗੋਡਿਆਂ ਤੱਕ ਹੀ ਸੀ, ਤਾਂ ਉਹਨੇ ਹੱਥ ਜੋੜ ਕੇ ਅਰਦਾਸ ਕੀਤੀ, ਮਹਾਰਾਜ ਸ਼ੁਕਰਾਨਾ ਤੇਰਾ ਲੱਖ 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 ਸ਼ੁਕਰਾਨਾ ਕਿ ਮੈਂ ਇੰਨੀ ਯੋਗਾਂ ਕਿ ਮੈਂ ਮੇਰੇ ਕੋਲ ਹੱਥ ਆ ਜਿਹੜੇ ਮੈਂ ਜੋੜ ਕੇ ਤੁਹਾਡਾ ਸ਼ੁਕਰਾਨਾ ਕਰ ਸਕਦਾ। ਇਹ ਮਹਾਰਾਜ ਮੇਰੇ ਗਵਾਂਢ ਕਿਆ ਉਦੋਂ ਉਹ ਹੱਥ ਵੀ ਨਹੀਂ, ਉਹ ਹੱਥ ਜੋੜ ਕੇ ਸ਼ੁਕਰਾਨਾ ਨਹੀਂ ਕਰ ਸਕਦਾ। ਮਹਾਰਾਜ ਤੂੰ ਮੈਨੂੰ ਹੱਥ ਦਿੱਤੇ ਆ, ਮੈਂ ਤਾਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਸ਼ੁਕਰਾਨਾ ਕਰ ਸਕਦਾ ਤੁਹਾਡਾ, ਮੈਂ ਰੋਟੀ ਪ੍ਰਸ਼ਾਦਾ ਖਾ ਸਕਦਾ। ਮਹਾਰਾਜ ਹੱਥ ਦਿੱਤੇ ਤੋਂ ਹਾਂ ਮੈਨੂੰ, ਓਹਨੇ ਦੇਖ ਲਾ ਵੀ ਉਹ ਤਰੇੜੀ ਆ ਗਈ ਸਰੀਰ ਨੂੰ, ਕੱਚੀ ਤਰੇੜੀ ਆ ਗਈ ਵੀ ਓਹਨੇ ਪੈਰ ਨਾ ਹੋਣ ਦਾ ਸ਼ਿਕਵਾ ਨੀ ਕੀਤਾ। ਹੱਥ ਹੋਣ ਦੀ ਮਤਲਬ ਇਹ ਖੁਸ਼ੀ ਜ਼ਾਹਿਰ ਕੀਤੀ, ਹੱਥ ਹੋਣ ਦਾ ਇੱਕ ਮਤਲਬ ਚਾਅ ਜ਼ਾਹਿਰ ਕੀਤਾ ਵੀ ਮੇਰੇ ਕੋਲ ਹੱਥ ਆ ਜੀ। ਇਹਨੇ ਅਸੀਂ ਕੀ ਕਰਨੇ, ਅਸੀਂ ਤੇ ਮਤਲਬ ਉਹ ਬੰਦੇ ਦੀ ਤਰ੍ਹਾਂ ਪਹਿਲੇ ਦੀ ਤਰ੍ਹਾਂ ਜਿਹੜਾ ਪਹਿਲਾਂ ਆਇਆ ਸੀ ਅਸੀਂ ਗਿਲੇ ਸ਼ਿਕਵੇ ਵਾਲੇ ਰੱਖ ਛੱਡੇ, ਮੇਰੇ ਤੋਂ ਆਹ ਨੀ ਮੇਰੇ ਤੋਂ ਉਹ ਨੀ। ਦੇਖੋ ਹਰ ਬੰਦੇ ਦਾ ਇੱਕ ਜ਼ਿੰਦਗੀ ਆ, ਉਹਦੀ ਮਿਹਨਤ ਆ, ਉਹਦੀ ਮੁਕੱਦਰ ਆ, ਉਹਦੀ ਤਕਦੀਰ ਆ, ਉਹ ਪਹਿਲ ਦੇ ਆਧਾਰ ਤੇ ਉਹਨੇ ਹਿੰਮਤ ਮਾਰ ਲਈ। ਅਸੀਂ ਹੋ ਸਕਦਾ ਮੌਕੇ ਮਾਰੇ ਨੇ ਸਾਨੂੰ ਕਹੀ ਦਿੱਤੇ, ਅਸੀਂ ਉਹ ਮੌਕਾ ਸਾਂਭਿਆ ਨਹੀਂ। ਮੌਕਾ ਜਿਹੜਾ ਨੀ ਸਮਝਦਾ ਉਹਾਂ ਦੂਰ ਚੱਲ ਜਾਂਦਾ ਤੇ ਅਸੀਂ ਫਿਰ ਗਿਲੇ ਸ਼ਿਕਵੇ ਮੁਕੱਦਰਾਂ ਦੀ ਆਸ ਕੱਢਦੇ ਹਾਂ ਵੀ ਮਹਾਰਾਜ ਨੇ ਸਾਨੂੰ ਨੀ ਦਿੱਤਾ, ਉਹਨੂੰ ਦਿੱਤਾ, ਤਾਂ ਜੋ ਸਾਨੂੰ ਦਿੱਤਾ ਅਸੀਂ ਉਹਦਾ ਸ਼ੁਕਰਾਨਾ ਅਦਾ ਨਹੀਂ ਕਰਦੇ, ਤੇ ਉਹ ਬੰਦੇ ਨੇ ਅੱਖਾਂ ਚੋਂ ਹੰਝੂ ਆ, ਉਹ ਆਂਹਦਾ ਮਹਾਰਾਜ ਮੈਨੂੰ ਮਾਫ਼ ਕਰ ਦੇਈਂ। ਇਸ ਬੰਦੇ ਦੇ ਕੋਲ ਤਾਂ ਪੈਰ ਵੀ ਨਹੀਂ, ਮੈਨੂੰ ਤਾਂ ਤੁਸੀਂ ਪੈਰ ਵੀ ਦਿੱਤੇ, ਹੱਥ ਵੀ ਦਿੱਤੇ, ਮੈਂ ਤਾਂ ਵੀ ਗਿਲੇ ਸ਼ਿਕਵੇ ਉਹਦੇ ਕੋਲ ਇਕੱਲੇ ਹੱਥਾਂ ਤੋਂ, ਇਸ ਗੱਲ ਦੀ ਬੜੀ ਖੁਸ਼ੀ ਮਨਾ ਰਿਹਾ। ਤਾਂ ਕਿਉਂ ਮਨਾ ਰਿਹਾ? ਕਿਉਂਕਿ ਉਹਨੇ ਗੁਆਂਢੀ ਵੇਖ ਲਿਆ, ਉਹਦੇ ਹੱਥ ਹੀ ਵੀ ਨਹੀਂ ਗਏ, ਉਹਨੇ ਆਪਣੇ ਤੋਂ ਨੀਵਾਂ ਦੇਖਿਆ। ਮੈਂ ਮਹਾਰਾਜ ਆਪਣੇ ਤੋਂ ਉੱਚਾ ਵੇਖਣ ਲੱਗ ਪਿਆ, ਤਾਂ ਮੈਂ ਉੱਚਾ ਵੇਖਿਆ ਤੇ ਮੈਨੂੰ ਲੱਗਾ ਵੀ ਮੇਰੇ ਤੋਂ ਕੁੱਖ ਵੀ ਨਹੀਂ, ਉਹਨੇ ਨੀਵਾਂ ਦੇਖਿਆ, ਮਹਾਰਾਜ ਮੇਰੇ ਕੋਲ ਬਹੁਤ ਕੁਛ ਆ। ਇਸ ਕਰਕੇ ਗਿਲਾ ਸ਼ਿਕਵਾ ਕੋਈ ਨੀ। ਤਾਂ ਬਾਕੀ ਰਹਿ ਗਈ ਗੱਲ ਜਿਹੜਾ ਇਹਨਾਂ ਨੇ ਕੀਤੀ ਸੀ ਵੀ ਦੇਖੋ ਬੰਦਾ ਸੇਵਾ ਹੀ ਕਰਨਾ, ਜਸ ਖੱਟਣਾ। ਬੇਇੱਜ਼ਤੀ ਜਿਹੜੀ ਦੇਖੋ ਉਹ ਮਾੜੇ ਕੰਮ ਕਰਦਾ ਨਾ, ਉਹ ਸਦੀਆਂ ਤੱਕ ਉਹਨੂੰ ਲਾਹਨਤ ਪੈਂਦੀ। ਹੁਣ ਔਰੰਗਜ਼ੇਬ ਆਇਆ ਦੁਨੀਆਂ ਦੇ ਉੱਤੇ, ਬਾਬਰ ਆਇਆ, ਜ਼ਾਲਮ ਹਿਟਲਰ ਆਇਆ, ਇਹ ਐਸੇ ਬੰਦੇ ਆ ਜਿਨ੍ਹਾਂ ਨੂੰ ਦੁਨੀਆਂ ਸਦੀਆਂ ਤੱਕ ਨਫ਼ਰਤ ਕਰੂ, ਕਿਉਂਕਿ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ, ਜ਼ੁਲਮ ਕੀਤਾ, ਜ਼ਾਲਮ ਰਹਿ ਆਪਣੇ ਥਾਂ ਤੇ ਆਪ ਦੇ ਹਿਸਾਬ ਨਾਲ ਉਹ ਐਸ਼ ਕਰਦੇ ਹੋਣਗੇ ਵੀ ਅਸੀਂ ਐਸ਼ ਕਰਦੇ ਰਹਿ, ਪਰ ਉਹਨਾਂ ਨੂੰ ਸਦੀਆਂ ਜਿਹੜੀਆਂ ਉਹ ਉਹਨਾਂ ਦੀਆਂ ਪੀੜ੍ਹੀਆਂ ਨੂੰ, ਉਹਨਾਂ ਦੇ ਅਗਲਿਆਂ ਪਿਛਲਿਆਂ ਨੂੰ ਉਹਨਾਂ ਦੇ ਰਹਿਣਗੇ, ਤੇ ਕੋਈ ਸਹਿਰ ਉੱਚਾ ਕਰਕੇ ਨਹੀਂ ਜੀ ਸਕਦਾ। ਅਵਲ ਮੁਗਲਾਂ ਦਾ ਖਾਤਮਾ ਹੀ ਹੋਊਗਾ, ਕਿਉਂਕਿ ਜ਼ਾਲਮ ਜਿਹੜੇ ਆ ਨਾ ਉਹ ਬਹੁਤਾ ਚਿਰ ਨਹੀਂ ਟਿਕਦੇ। ਕੋਈ ਵੀ ਜ਼ੁਲਮ ਕਰੂਗਾ ਇਹ ਕੋਈ ਬਹੁਤਾ ਚਿਰ ਨਹੀਂ ਚੱਲ ਸਕਦਾ ਹੁੰਦਾ। ਜਦੋਂ ਰੱਬ ਦੀ ਜਿਹੜੀ ਆ ਉਹ ਲਾਠੀ ਚੱਲ ਪਈ ਆ, ਤੇ ਫਿਰ ਮਗਰੋਂ ਚੰਗੇ ਚੰਗੇ ਜਿਹੜੇ ਆਪਣੇ ਆਪ ਨੂੰ ਬੜੇ ਜ਼ਾਲਮ ਸਮਝਦੇ ਆ ਉਹ ਮਗਰੋਂ ਟਿਕ ਕੇ ਬਹਿ ਜਾਂਦੇ। ਇਸ ਲਈ ਮਹਾਰਾਜ ਜੀ ਨੇ ਕੋਈ ਪਾਵਰ ਸ਼ਕਤੀ ਕੋਈ ਦਿੱਤੀ ਹੋਵੇ ਉਹਦਾ ਸਹੀ ਇਸਤੇਮਾਲ ਕਰਿਆ ਕਰੋ, ਤੇ ਕਰਨਾ ਚਾਹੀਦਾ ਵੀ ਦੁਰਵਰਤੋਂ ਨਾ ਕਰੋ। ਮੇਰਾ ਤੇ ਇਹ ਮੰਨਣਾ ਜਿਹੜਾ ਬੰਦਾ ਆਪਣੀ ਸ਼ਕਤੀ ਦੀ, ਆਪਣੀ ਪਾਵਰ ਦੀ, ਆਪਣੇ ਧਨ ਦੌਲਤ ਦੀ ਜਿਹੜਾ ਦੁਰਵਰਤੋਂ ਕਰਦਾ ਉਹ ਅੰਤ ਨੂੰ ਪਛਤਾਉਂਦਾ ਵੀ ਆ, ਤਾਂ ਸਾਰੀ ਉਮਰ ਜੀਂਦਿਆਂ ਵੀ ਜੀਂਦਿਆਂ ਤੋਂ ਬਾਅਦ ਵੀ ਉਹ ਫਿਰ ਭੰਡੀ ਹੀ ਖੜਦਾ। ਤੇ ਜੇ ਅਸੀਂ ਗੁਣਦਾਨ ਕਰਨੇ ਆ ਅਸੀਂ ਮਰ ਕੇ ਵੀ ਮਰਦੇ ਨਹੀਂ, ਤੁਹਾਨੂੰ ਅੱਖਾਂ ਤੇ ਬਿਠਾਉਂਦੀ ਦੁਨੀਆਂ, ਤਾਂ ਉਹ ਦਸ ਪੀੜ੍ਹੀਆਂ ਵੀ ਭਾਵਾਂ ਸਾਡੀਆਂ ਹੋ ਜਾਣ, ਕਹਿਣਗੇ ਉਹ ਤੁਹਾਡਾ ਪੜਦਾਦਾ ਲੱਕੜਦਾਦਾ ਨਕੜਦਾਦਾ ਉਹ ਬੜਾ ਬਈ ਚੰਗਾ ਸੀ, ਬਈ ਉਹ ਖਾਨਦਾਨ ਚੋਂ ਆ ਜਿਹਨਾਂ ਨੇ ਆਹ ਕੰਮ ਕੀਤੇ ਹੋਏ ਆ। ਇਸ ਲਈ ਉਹ ਐਸੇ ਇਨਸਾਨ ਬਣੋ, ਆਉਣ ਵਾਲੀਆਂ ਕੁੱਲਾਂ ਦੀ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਬਦਲ ਜਾਏ। ਆਉਣ ਵਾਲੀਆਂ ਕੁੱਲਾਂ ਲਈ ਧਨ ਦੌਲਤਾਂ ਇਕੱਠੀਆਂ ਕਰਕੇ ਕੋਈ ਲੈ ਜਾਣਾ ਦੇ ਜਾਣਾ ਵੀ ਉਹ ਦਸ ਪੀੜ੍ਹੀਆਂ ਖਾਂਦੀਆਂ ਰਹਿਣ, ਇਹ ਕੋਈ ਚੰਗੀ ਗੱਲ ਨਹੀਂ। ਆਉਂਦੀਆਂ ਦਸ ਪੀੜ੍ਹੀਆਂ ਨੂੰ ਲੋਕ ਸਲਾਮ ਕਰਨ ਵੀ ਇਹ ਫਲਾਣੇ ਖਾਨਦਾਨ ਜੋ, ਇਹ ਕੰਮ ਇਹਦੇ ਲਈ ਬਲਿਦਾਨ ਚਾਹੀਦਾ, ਕੁਰਬਾਨੀ ਚਾਹੀਦੀ ਆ, ਆਪਣਾ ਸਮਰਪਣ ਚਾਹੀਦਾ। ਤੇ ਜੇ ਅਸੀਂ ਕਰ ਲਈਏ ਤਾਂ ਮੈਂ ਵੀ ਦੁਨੀਆਂ ਵੀ ਸਵਰਗ ਬਣ ਜਾਊ, ਆਪਦੀ ਵੀ ਜ਼ਿੰਦਗੀ ਤੇ ਦੁਨੀਆਂ ਦੀ ਵੀ ਜ਼ਿੰਦਗੀ ਸਵਰਗ ਅਸੀਂ ਬਣਾ ਲਾਂਗੇ। ਨਰਕ ਨਾ ਬਣਾਈਏ ਜੇ ਸਵਰਗ ਨਹੀਂ ਬਣਾ ਸਕਦੇ, ਕਦੇ ਵੀ ਪਾਪਾਂ ਦੇ ਭਾਗੀਦਾਰ ਨਾ ਬਣੀਏ ਜੇ ਅਸੀਂ ਪੁੰਨ ਨਹੀਂ ਕਰ ਸਕਦੇ। ਮੇਰਾ ਭਾਈ ਇਹ ਕਹਿਣਾ। ਵਾਕਿਆ ਤਾਂ ਜੀ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ, ਮੈਨੂੰ ਉਮੀਦ ਹੈ ਕਿ ਭਾਜੀ ਹੋਰਾਂ ਨੇ ਵੀ ਇਹ ਗੱਲ ਨਾਲ ਸਹਿਮਤ ਹੋਣਗੇ। ਸੁਖਪ੍ਰੀਤ ਭਾਜੀ ਸਹਿਮਤ, ਚਲੋ ਹੋਣ ਗਏ ਆ ਬੰਦੇ ਹੁੰਦਾ ਸਹਿਮਤ ਦੀ ਕੀ ਗੱਲ ਮੈਂ ਜਿਹੜੀ ਗੱਲ ਤੈਨੂੰ ਦੱਸਿਆ ਦਿਲੋਂ ਉਹ ਮੈਂ ਦੱਸ ਦਿੱਤੀ ਵੀ ਆਹ ਗੱਲ ਜਿਹੜੀ ਆ ਉਹ ਹੁੰਦਾ ਇਹ ਕਰਕੇ ਕੈਪਟਨ ਸਾਹਿਬ ਨੂੰ ਤਾਂ ਬੇਨਤੀ ਕਰੂੰਗਾ ਜੇ ਚੰਗੇ ਕੰਮ ਕਰੂੰਗਾ ਦੁਨੀਆਂ ਯਾਦ ਕਰੇ ਉਹ ਦੁਨੀਆਂ ਉਹਨਾਂ ਨੇ ਯਾਦ ਨਹੀਂ ਅਨਪੜ੍ਹਾਂ ਦੇ ਨਹੀਂ ਹੁਣ ਦੇਸ਼ ਦੇਸ਼ ਪੜ੍ਹਿਆ ਲਿਖਿਆ ਦਾ ਹੋਊਗਾ ਤੇ ਗੁਰਵਿੰਦਰ ਬਾਜੀ ਤਾਏ ਜੀ ਨਿਊਜ਼ੀਲੈਂਡ ਵਾਲੇ ਆਏ ਕਹਿੰਦੇ ਜੀ ਤਾਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਬਾਜੀ ਦਾ ਟੀਟੂ ਬਾਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹੋਰ ਸੁਣਾਓ ਪਰਿਵਾਰ ਸਭ ਠੀਕ ਠਾਕ ਹੈ ਜੀ ਪਰਿਵਾਰ ਤੇ ਮਾਰ ਦਾ ਇਸ਼ਾਰਾ ਮਲਕੀਤ ਦਾ ਪਤਾ ਕੋਈ ਨੀ ਲੜ ਲਾਉਣਾ ਪਿਆ ਹੁਣ ਤੇ ਮਲਕੀਤ ਹੋਇਆ ਦੀਆਂ ਆਪਾਂ ਨੂੰ ਪੂਰੀਆਂ ਗਰੰਟੀਆਂ ਨੀ ਹੁੰਦੀਆਂ ਤੀਜੇ ਚੌਥੇ ਦਿਨ ਡਾਂਗ ਸੋਟਾ ਖੜਕਾ ਹੀ ਰੱਖਦੇ ਆ ਕਹਿੰਦੇ ਜੀ ਸਰੋਤੇ ਆਏ ਨੀ ਲੱਗਦੇ ਕਹਿੰਦੇ ਪ੍ਰਵਚਨ ਚੱਲ ਰਹੇ ਨੇ ਆਏ ਨੀ ਤਾਏ ਜੀ ਨਹੀਂ ਹੁਣ ਸਰੋਤਿਆਂ ਨਾਲ ਸਾਰਿਆਂ ਨਾਲ ਗੱਲ ਹੋ ਗਈ ਉਹ ਗੱਲ ਫਿਰ ਠੀਕ ਆ ਹਾਂ ਅਸੀਂ ਤਾਂ ਫਿਰ ਗਾਂ ਰੇੜੀ ਰੇੜੀ ਤੁਰੀ ਆ ਕਹਿੰਦੇ ਬੰਗਾਲੀ ਨੂੰ ਲਾ ਲਓ ਫੋਨ ਉਹ ਭਰਾਵਾ ਸ਼ੁਕਰ ਮਨਾ ਕਿਤੇ ਲਾ ਨੀ ਲਿਆ ਜੀ ਸ਼ੁਕਰ ਨੀ ਮਨਾਉਂਦਾ ਤੇ ਹੋਰ ਬੰਗਾਲੀ ਨੂੰ ਕਹਿੰਦਾ ਉਹ ਤਾਂ ਕਹਿੰਦਾ ਮੈਂ ਕੱਲ ਨੂੰ ਬਿਹਾਰੀ ਲਾਊਂਗਾ ਫਿਰ ਪਸ਼ਟ ਵਾਲਾ ਲਿਆਊਂਗਾ ਫਿਰ ਮੈਂ ਨੀਦਰਲੈਂਡ ਜਾਂ ਪਤਾ ਨੀ ਕਿਹੜੇ ਕਿਹੜੇ ਲਿਆਊਂਗਾ ਮੈਂ ਚੰਗਾ ਮਲਟੀ ਕਲਚਰ ਦੇਖ ਲੱਭਿਆ ਤੇ ਲਓ ਜੀ ਫਿਰ ਆਪਾਂ ਅਗਲੇ ਤਾਂ ਜੀ ਗੀਤ ਵੱਲ ਨੂੰ ਵੱਧਦੇ ਹਾਂ ਜੀ ਅਗਲਾ ਗੀਤ ਸੁਣਾਉਣੇ ਆ ਸਰੋਤਿਆਂ ਨੂੰ ਆਹੋ ਸਰੋਤਿਆਂ ਦੇ ਗੀਤ ਸੁਣਾਉਣੇ ਆ ਮਲਕੀਤ ਅਗਲਾ ਗੀਤ ਹੈ ਕਿਹੜੇ ਆਪਣੇ ਸਰੋਤੇ ਦਾ ਬਹੁਤ ਯਾਰੀ ਨਾਲੋਂ ਨਾਲ ਸੁਣਾਈ ਤੁਰਿਆ ਮੈਨੂੰ ਲੱਗਦਾ ਵੀ ਅੱਜ ਤਾਂ ਆਪਣੇ ਆਪ ਦੇ ਹੀ ਚੱਲੂਗਾ ਗੀਤ ਅਗਲਾ ਤਾਂ ਜੀ ਗੀਤ ਜਿਹੜਾ ਵਾ ਉਹ ਸਤਿੰਦਰ ਸਰਤਾਜ ਦਾ ਰਸੀਦ ਗੀਤ ਆ ਉਹ ਭਾਜੀ ਉਹਨਾਂ ਨੇ ਸੁਣਨਾ ਚਾਹਿਆ ਸੀ ਉਹ ਮਲਕੀਤ ਲਾ ਵੀ ਸ਼ੇਰ ਵਗਿਆ ਰਸੀਦ ਲਾ ਦੇ ਮੇਰਾ ਬਹੁਤ ਗੀਤ ਆਵਾਜ਼ ਦਈ ਕਿਆ ਕਹੋ ਲਓ ਫਿਰ ਤਾਇਆ ਜੀ ਸੁਣਦੇ ਆ ਰਸੀਦ ਸਤਿੰਦਰ ਸਰਤਾਜ ਦੀ ਆਵਾਜ਼ ਦੀ
ਫਿਦਾ ਸਭ ਹੁੰਦੇ ਤੂੰ ਨਿਸਾਰ ਹੋ ਜਾ ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ ਦਿਲਾਹਾਰ ਤੇ ਸਹੀ ਆਪਾਂ ਵਾਰ ਤੇ ਸਹੀ ਇੱਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ ਐਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ ਲੱਖਾਂ ਸਾਵ ਆਏ ਤੇ ਰਸੀਦ ਕੋਈ ਨਾ ਜਿਹਨੇ ਇਸ ਜਹਾਨ ਵਿੱਚ ਪੈਰ ਪਾਇਆ ਉਹਦੀ ਗਮੀ ਕੋਈ ਨਾ ਉਹਦੀ ਈਦ ਕੋਈ ਨਾ ਇਸ਼ਕ ਜਿਹੀ ਆਸਾਨ ਕੋਈ ਸ਼ੈ ਵੀ ਨਹੀਂ ਇਸ਼ਕ ਜਿਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾ ਓਏ ਤੂੰ ਅੰਦਰੋਂ ਹੀ ਲੱਭ ਸਰਤਾਜ ਸ਼ਾਇਰਾ ਛੱਡ ਬਾਹਰੋਂ ਮਿਲਣ ਦੀ ਉਮੀਦ ਕੋਈ ਨਾ ਮੁਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਉਦੋਂ ਹੱਸੀਏ ਦੀ ਇਹੋ ਲੁਤਫ ਮੁਹੱਬਤਾਂ ਦੇ ਵੱਖਰੇ ਨੇ
ਜਦੋਂ ਦਰਦ ਹੋਵੇ ਉਦੋਂ ਹੱਸੀਏ ਜੀ, ਕਦੇ ਹੱਥਾਂ ਨੂੰ ਖੋਲ ਕੇ ਖੈਰ ਮੰਗੀਏ, ਕਦੇ ਜੀ ਸੱਚ ਮੁੱਠੀਆਂ ਨੂੰ ਕੱਸੀਏ ਜੀ, ਕਦੇ ਪੱਤਿਆਂ ਅੱਗੇ ਗਾਈਏ ਦਸ ਸਾਰੀ, ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ, ਕਿਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ, ਮਹਿਰਮ ਜਿਵੇਂ ਆਖੇ ਉਵੇਂ ਵਸੀਏ ਜੀ। ਫਿਕਾਰੀਆਂ ਚ ਚੂਰ ਦਿਸਦਾ, ਇਹ ਉਦਾਸ ਦਿਸੇ ਜੋ ਗਮ ਸਦਾ ਏ, ਇਹ ਜੋ ਦਿਲ ਫਿਕਾਰੀਆਂ ਚ ਚੂਰ ਦਿਸਦਾ, ਇਹਨੂੰ ਪੁੱਛੋ ਕੀ ਖੱਟਿਆ ਏ ਦਿਲ ਬਰੀ ਚੋਂ, ਅੱਗੋਂ ਆਖੂ ਹੁਣ ਦਿਲ ਬਰ ਚੋਂ ਹਜ਼ੂਰ ਦਿਸਦਾ, ਇਹਨਾਂ ਸਦਕੇ ਹੀ ਇਸ਼ਕ ਦੇ ਬਲਣ ਦੀਵੇ, ਇਹਨਾਂ ਕਰਕੇ ਮੁਹੱਬਤਾਂ ਚੋਂ ਨੂਰ ਦਿਸਦਾ, ਕਿੱਥੇ ਖੜਾ ਏ ਸੋਚੀ ਸਰਤਾਜ ਸ਼ਾਇਰਾ, ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ। ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ, ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ, ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ, ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ, ਕਰਕੇ ਹੌਸਲਾ ਵੇ ਹੋ ਜਾ ਇੱਕੋ ਪਾਸੇ, ਜਾਂ ਤਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ, ਜਾਂ ਤਾਂ ਨੇੜਿਆਂ ਨੂੰ ਸੀਨੇ ਨਾਲ ਲਾ ਲੈ, ਜਾਂ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ, ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ, ਸਰਤਾਜ ਸ਼ਾਇਰਾ ਵੇ ਸਰਤਾਜ ਸ਼ਾਇਰਾ, ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ, ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ, ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ, ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ।
ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ ਇਸ ਵੇਲੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਵਾਹ ਵਾਹ ਸਤਿੰਦਰਾ ਵਾਹ। ਤੇ ਅੱਗੇ ਤਾਂ ਜੀ ਗੁਰਵਿੰਦਰ ਭਾਜੀ ਕਹਿ ਰਹੇ ਨੇ, ਕਹਿੰਦੇ ਪਿਆਰ ਹੁਆ ਇਕਰਾਰ ਹੁਆ, ਇਹ ਬਰਸਾਤ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ, ਉਹ ਸੁਣਨਾ ਚਾਹੁੰਦੇ ਨੇ। ਬੜਾ ਪਿਆਰਾ ਗੀਤ ਹੈ ਜੀ। ਪਿਆਰ ਹੁਆ ਇਕਰਾਰ ਹੁਆ ਬਹੁਤ ਸੋਹਣਾ ਤਾਜੀ ਗੀਤ ਤੁਸੀਂ ਸੁਣੋਗੇ ਨਾ, ਇਹ ਗੀਤ ਜਿਹੜਾ ਨਾ ਇਹ ਮੌਸਮ ਦੇ ਹਿਸਾਬ ਨਾਲ ਬੜਾ ਬਿਹਤਰੀਨ ਹੁੰਦਾ। ਮੌਸਮ ਦੇ ਨਾਲ ਤਾਂ ਮੈਨੂੰ ਕਿਹਾ ਵਾ ਮਿਲਗੀਤ ਨੂੰ ਵੀ ਉਹ ਸੌਣ ਦਾ ਮਹੀਨਾ ਉਹ ਲਾਉਂਦਾ ਹੀ ਨਹੀਂ, ਲਾ ਦਿੰਦੇ ਤਾਜੀ ਉਹ ਵੀ ਲਾ ਦਿੰਦੇ ਉਹ ਵੀ ਲਾ ਦਿਓ। ਤੇ ਰਠੌਰ ਸਾਹਿਬ ਕਹਿ ਰਹੇ ਤਾਜੀ ਕਿ ਹਵਾ ਬੜੀ ਤੇਜ਼ ਚੱਲ ਰਹੀ ਹੈ, ਤੇ ਕਹਿੰਦੇ ਖੜੇ ਬੰਦੇ ਉਡਾ ਕੇ ਲੈ ਕੇ ਜਾ ਰਹੀ ਹੈ, ਖੜੇ ਬੰਦੇ ਉੜਨਗੇ ਤੇ ਬਹਿ ਜਾਣ ਬੰਦੇ। ਕਹਿੰਦੇ ਜੀ ਬੱਸ ਘਰਾਂ ਵਿੱਚ ਟੇਕੇ ਹੋਏ ਆ, ਨਾਲੇ ਅਬਦੁਲ ਕਹਿੰਦਾ ਸੀ ਗੱਲ ਕਰਵਾਓ ਤਾਏ ਨਾਲ, ਉਹ ਨਾ ਉਹਦਾ ਗੱਲ ਹੋ ਗਏ ਰੋਜ਼ਾਨਾ ਗੱਲ, ਅਬਲ ਦੇ ਨਾ ਕਰਨੀ ਕੋਈ ਜ਼ਰੂਰੀ ਆ, ਉਹਦਾ ਸਾਡੀ ਭੂਆ ਦਾ ਮੁੰਡਾ। ਕਹਿੰਦੇ ਜੀ ਲਾਵਾਂ ਕਾਲ ਅਬਦੁਲ ਨੂੰ ਬੰਗਾਲੀ ਬੋਲਣੀ ਤਾਂ ਫਿਰ ਨਹੀਂ ਮੈਂ ਕੱਲ ਬੋਲਤੀ ਜੀ ਨਹੀਂ ਬੋਲਣੀ ਸੀ, ਹੁਣ ਅਬਦੁਲ ਨੂੰ ਚਾਹੀਦਾ ਵੀ ਹਟ ਜਾਵੇ ਹੁਣ। ਤਾਏ ਨੇ ਜਿੰਨੀ ਬੋਲਣੀ ਸੀ ਬੋਲਤੀ, ਆ ਮੈਂ ਜਿੰਨੀ ਸਿੱਖੀ ਸੀ ਮੈਂ ਕੱਲ ਬੋਲ ਹੀ ਲਈ ਆ। ਉਦੋਂ ਅਫਜ਼ਲ ਨੂੰ ਕਿਹਾ ਵੀ ਹੁਣ ਤੂੰ ਪੰਜਾਬੀ ਸਿੱਖ ਲਾ, ਜਿੰਨੀ ਕਿ ਮੈਨੂੰ ਬੰਗਾਲੀ ਆਉਂਦੀ। ਮੰਨ ਗਿਆ ਤੁਸੀਂ? ਮੰਨ ਕੀ ਜਾਣਾ, ਜਦੋਂ ਹਟਦੇ ਨੀ ਇਦਾਂ ਮੰਨ ਜਾਈਏ ਤੇ ਕੱਲ ਨੂੰ ਫੇਰ ਲਾ ਦਊਗਾ, ਅੱਜ ਨੀ ਤੇ ਕੱਲ ਨੂੰ ਲਾ ਦਊਗਾ, ਇਹਨੇ ਹਟਣਾ ਥੋੜਾ। ਤੇ ਲਓ ਪਿਤਾ ਜੀ ਆਪਾਂ ਸੁਣਦੇ ਹਾਂ ਜੀ ਪਿਆਰ ਹੁਆ ਇਕਰਾਰ ਹੁਆ, ਸ਼੍ਰੀ 420 ਵਿਚੋਂ ਲਿਆ ਗਿਆ। 420 ਤੂੰ ਹਿੰਦੀ ਚ ਪੰਜਾਬੀ ਸ਼੍ਰੀ 420 ਕਹਿਣਾ, 420 ਹਿੰਦੀ ਚ ਗਾਣਾ ਹੀ ਹਿੰਦੀ ਹੈ ਤੇ ਹਿੰਦੀ ਕਹਿਣਾ ਲਾ ਦੇ।
इकरार हुआ है प्यार से फिर क्यों डरता है दिल प्यार हुआ इकरार हुआ है प्यार से फिर क्यों डरता है दिल
कहता है दिल रास्ता मुश्किल मालूम नहीं है कहां मंजिल कहता है दिल रास्ता मुश्किल मालूम नहीं है कहां मंजिल
प्यार हुआ इकरार हुआ है प्यार से फिर क्यों डरता है दिल
कहता है दिल रास्ता मुश्किल मालूम नहीं है कहां मंजिल
प्यार हुआ इकरार हुआ है प्यार से फिर क्यों डरता है दिल
बदलेगा कभी
कहो इस राह का नीत न बदलेगा कभी मौत को
जान समझेगा कभी
ਸ਼੍ਰੀ 420 ਦੇ ਵਿੱਚੋਂ ਲਿਆ ਗਿਆ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ ਜੀ ਇਸ ਵੇਲੇ ਗੁਰਵਿੰਦਰ ਭਾਜੀ ਹੋਰਾਂ ਦੀ ਪਸੰਦ ਦਾ ਗੀਤ ਲਤਾ ਜੀ ਪਾਲਾ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਲੈ ਕੇ ਆਇਆ ਉਹ ਤਾਂ ਪਾਲੇ ਨੇ ਹੋਰ ਆਪਣੇ ਲਈ ਪੁੱਤ ਕੋ ਖੀਰਗੜਾ ਲਿਆਉਣਾ ਲੈ ਪਾਲਾ ਭਾਜੀ ਖੀਰਗੜਾ ਹੀ ਲੈ ਆਓ ਖੀਰਗੜਾ ਪੁੱਤ ਉਹਦੇ ਕੋਈ ਅਜੇ 14 ਆ ਜਾਂ ਉਹਨਾਂ ਦੇ ਕੋਈ ਪ੍ਰਸ਼ਾਦਾ ਚੱਲਣ ਦਿਆ ਆਪ ਹੀ ਆਉਂਦਾ ਉਤਰੀ ਭਾਰਤ ਗਿਆ ਵਾ ਉਦੋਂ ਦਾ ਕਿਰਕੜਾ ਮੇਲਾ ਦਾ ਪਾਲੇ ਨੇ ਖਾਧਾ ਨੀ ਹੋਣਾ ਇਹਨੇ ਤਾਇਆ ਜੀ ਪੈਰੀ ਪੀਣਾ ਜੀ ਦਾਰਾ ਪੁੱਤ ਜਵਾਨੀਆਂ ਮਨ ਮੈਂ ਹੁਣੇ ਤੇਰੀ ਯਾਦ ਹੀ ਕਰਦਾ ਛੜਿਆ ਪਾਲ ਮੈਂ ਕਿਹਾ ਵੀ ਆ ਗਿਆ ਪਾਲ ਪਾਲ ਕਹਿੰਦਾ ਆ ਗਿਆ ਤੁਹਾਡੇ ਤੇ ਆ ਗਿਆ ਸਿਆਲ ਤੇ ਕਹਿੰਦੇ ਜੀ ਮਨਦੀਪ ਭਾਜੀ ਤੇ ਨੰਨੀ ਸ਼ਾਹ ਨੂੰ ਉਹ ਨੰਨੀ ਨੀ ਭਰਾਵਾ ਨਨਾ ਨੰਨੀ ਨੇ ਤੇਰਾ ਜੀਣਾ ਔਖਾ ਕੀਤਾ ਤਾਇਆ ਜੀ ਕਹਿੰਦੇ ਜੇ ਭੂੰਡ ਲੜ ਗਿਆ ਸੀ ਤਾਂ ਖੂਹ ਵਾਲੇ ਬਾਬੇ ਕੋਲੋਂ ਝਾੜਾ ਕਰਵਾ ਲੈਣਾ ਸੀ ਉਹ ਭਰਾਵਾ ਖੂਹ ਵਾਲੇ ਬਾਬੇ ਦੀ ਤੇ ਆਪਦੀ ਆਖੋ ਸੁਜੀ ਰਹਿੰਦੀ ਸੀ ਬੜਿਆਲ ਕਿਤੇ ਨਾ ਕਿਤੇ ਲੜਾਈ ਫਿਰਦੇ ਰਹਿੰਦੇ ਉਹ ਜਿਹੜੇ ਚੇਲੇ ਜੀ ਆਪਣੇ ਨਾ ਉਹ ਪਤਾ ਨੀ ਖਰੇ ਮਖੀਰ ਦੀਆਂ ਮੱਖੀਆਂ ਦੇ ਵਿੱਚੋਂ ਸ਼ਹਿਦ ਇਕੱਠਾ ਕਰਦੇ ਫਿਰਦੇ ਤੀਜੇ ਜੋ ਸੁਣਿਆ ਕਦੇ ਤਾਂ ਅੱਖ ਮੂੰਹ ਸੁਜਿਆ ਹੀ ਹੁੰਦਾ ਇੱਕ ਮੋਟਰਸਾਈਕਲ ਡਿੱਗ ਪਿਆ ਇੱਕ ਨੇ ਭੂੰਡ ਲੜਿਆ ਇੱਕ ਦੇ ਉਹ ਲੜ ਗਈ ਕੋਈ ਮਖੀਰ ਦੀ ਮੱਖੀ ਉਹ ਝਾੜਾ ਜੇ ਕਰਨ ਜੋਗੇ ਹੁੰਦੇ ਤਾਂ ਬਾਬੇ ਆਪਦੇ ਸੇਵਾ ਦਾ ਆਹੋ ਫਿਰ ਬਾਬੇ ਦੀ ਸੇਵਾ ਹੀ ਕਰਦੇ ਆ ਕਹਿੰਦੇ ਜੀ ਗਾਣਾ ਸੁਣਾ ਦਿਓ ਭਾਜੀ ਤੇਰੀ ਗਲੀਆਂ
ਮਤਲਬ ਕੀ ਦੇ ਗਿਆ ਤਾਇਆ ਜੀ ਬਹੁਤ ਸੋਹਣਾ ਗੀਤ ਆ ਤੇਰੀ ਗਲੀਆਂ ਬਹੁਤ ਸੋਹਣਾ ਗੀਤ ਆਪਾਂ ਸੁਣਾਉਣੇ ਹਿੰਦੀ ਗੀਤ ਹੀ ਇਹਦੀ ਹਿੰਦੀ ਦਾ ਅੱਜ ਮੈਨੂੰ ਲੱਗਦਾ ਚੱਲੂਗਾ ਭੰਡਾਰ ਮਿਲ ਗਈ ਦਾ ਕੋਈ ਕਿਹਦਾ ਗੀਤ ਗਾਇਆ ਗਾਇਆ ਗੁਆ ਗਿਆ ਲਤਾ ਮੰਗੇਸ਼ਕਰ ਕਿਹਦਾ ਲਤਾ ਮੰਗੇਸ਼ਕਰ ਨੀ ਤਾਇਆ ਜੀ ਇਹ ਇੱਕ ਵਿਲਨ ਦੇ ਵਿੱਚੋਂ ਲਾਇਆ ਗਿਆ ਵਾ ਅੰਕਿਤ ਤਿਵਾੜੀ ਦੀਆਂ ਆਵਾਜ਼ਾਂ ਦੇ ਵਿੱਚ ਆ ਤਿਵਾੜੀ ਨੇ ਕਿਹੜਾ ਗਾਤਾ ਤੁਹਾਨੂੰ ਉਹ ਸੁਣਾਉਣੇ ਗੀਤ ਹਟਣਾ ਨੀ ਤੁਸੀਂ ਲੈ ਮਿਲ ਗਈ ਤੇ ਲਾਓ ਗੀਤ ਕਿਹੜਾ ਆਉਂਦਾ ਏ
ਜੁਦਾ ਨਾ ਹੋ ਤੇਰੀ ਗਲੀਆਂ
ਜੀ ਗੀਤ ਤੁਸੀਂ ਸੁਣਿਆ ਜੀ, ਇੱਕ ਵਿਲਮ ਫਿਲਮ ਦੇ ਵਿੱਚੋਂ ਲਿਆ ਗਿਆ ਇੱਕ ਤੁਰਤ ਗੀਤ। ਪਾਲੇ ਭਾਜੀ ਹੋਰਾਂ ਨੇ ਇਸ ਗੀਤ ਦੀਆਂ ਫਰਮਾਇਸ਼ਾਂ ਜਿਹੜੀਆਂ ਉਹ ਕੀਤੀਆਂ ਸਨ। ਚਲੋ ਤਾਂ ਜੀ, ਅੱਜ ਸੰਗਰਾਂਦ ਦਾ ਦਿਹਾੜਾ ਵੀ ਆ ਤੇ ਇੱਧਰ ਗੋਬਿੰਦ ਭਾਜੀ ਹੋਰਾਂ ਨੇ ਭੇਜਿਆ ਅੱਜ 16 ਜੁਲਾਈ ਨੂੰ ਕਹਿੰਦੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਵੀ ਹੈ। ਕੋਟ ਕੋਟ ਪ੍ਰਣਾਮ ਹੈ ਜੀ ਇਹਨਾਂ ਦੀ ਸ਼ਹਾਦਤ ਨੂੰ ਕਹਿੰਦੇ। ਸ਼ਹਾਦਤ ਨੂੰ ਸਦਾ ਹੀ ਪਰਵਾਹ। ਦੇਖੋ ਜਿਹੜਾ ਸ਼ਹੀਦਾਂ ਸਿੰਘਾਂ ਨੂੰ ਯਾਦ ਰੱਖਦਾ ਨਾ ਉਹ ਤਾਂ ਉਹਦੇ ਇਹਦਾ ਮਤਲਬ ਉਹ ਭੁੱਲਿਆ ਨਹੀਂ। ਜਿਹੜਾ ਭੁੱਲਦਾ ਨਹੀਂ ਕਿਸੇ ਦੇ ਇਤਿਹਾਸ ਨੂੰ, ਜਦੋਂ ਅਸੀਂ ਭੁੱਲ ਜਾਂਦੇ ਹਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਜਦੋਂ ਅਸੀਂ, ਇਹਦਾ ਮਤਲਬ ਵੀ ਅਸੀਂ ਖਤਮ ਦੇ ਖਾਤਮੇ ਵਾਲੇ ਪਾਸੇ ਨੇ। ਜਿਹੜੇ ਨਹੀਂ ਭੁੱਲੇ ਉਹ ਦੁਨੀਆਂ ਜ਼ਮੀਰਾਂ ਵਾਲੇ ਨੇ। ਤੇ ਬਸ ਅਸੀਂ ਇਹੀ ਅਰਦਾਸ ਕਰਨੇ ਹਾਂ ਵੀ ਸੱਚੇ ਪਾਤਸ਼ਾਹ ਬਈ ਐਸਾ ਸਿਦਕ ਦੇ ਦੇ ਜੈਸਾ ਸਿਦਕ ਭਾਈ ਤਾਰੂ ਜੀ ਮਹਾਰਾਜ ਉਹਨਾਂ ਨੂੰ ਸੀ। ਉਹਨਾਂ ਨੇ ਖੋਪੜੀ ਵੀ ਲਹਾ ਲਈ ਪਰ ਇਹ ਨਹੀਂ ਮੰਨੀ। ਵਾਹ ਗੁਰ ਪ੍ਰਣਾਮ ਬਈ ਸਾਡੇ ਰੇਡੀਓ ਵੱਲੋਂ ਸਾਡੇ ਸਾਰਿਆਂ ਵੱਲੋਂ ਜੀ। ਤੇ ਲਓ ਜੀ ਪ੍ਰਤਾਪ ਜੀ ਪਿੰਡ ਦੇ ਵਿੱਚ ਫਿਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਗੀਤ ਜਿਹੜਾ ਸੁਣਾਉਣਾ ਆਪਾਂ, ਕਿਹੜਾ ਸੌਣ ਦਾ ਮਹੀਨਾ। ਮੈਂ ਤਾਂ ਲੱਗਦਾ ਨੀ ਤੁਸੀਂ ਸੁਣਾਓਗੇ, ਸੁਣਾਉਣਾ ਤਾਂ ਜੀ ਸੁਣਾਉਣਾ ਕਿਉਂ ਨੀ। ਲੈ ਮਿਲਕੀਤ ਚਾਹ ਫੜਾ, ਮੈਨੂੰ ਲੱਗਦਾ ਊਂ ਸੁਸਤੀ ਪਾ ਲਈ ਹੈ ਇਹਨਾਂ ਨੇ ਮਿਲਕੀਤ ਆਉਣਾ। ਸਰੋਤਿਆਂ ਨੇ ਫਿਰ ਕਦੋਂ ਆਉਣਾ ਆਪ ਹੀ, ਜੇ ਤੁਸੀਂ ਸੁਸਤ ਬੈਠੇ ਹੋਏ ਤੇ ਫਿਰ ਸਰੋਤਿਆਂ ਨੇ ਕੀ ਆਉਣਾ। ਉਤੋਂ ਕਿਸੇ ਨੇ ਮਸ਼ਹੂਰੀ ਲਾਉਣੀ, ਮਸ਼ਹੂਰੀ ਪਰ ਲਾਉਣ ਦੇਣੀ ਨੀ। ਕਿਉਂ ਮੈਂ ਸੁਣਨਾ ਸੌਣ ਦਾ ਮਹੀਨਾ, ਸੌਣ ਦਾ ਮਹੀਨਾ ਉਹ ਮਿਲਕੀਤ ਇਹ ਉਹਦਾ ਆ ਗੀਤ ਉਹ ਕੀ ਉਹਦਾ ਮਾਸਟਰ ਸਲੀਮ ਮਾਸਟਰ ਸਲੀਮ ਲੈ ਇਹ ਗੀਤ ਸੁਣਾ ਮੇਰਾ ਬਹੁਤ ਯਾਰੀ। ਤੂੰ ਕਹਿਣਾ ਵੀ ਤਾਇਆ ਨਜ਼ਾਰਾ ਆ ਗਿਆ ਸੁਣ ਕੇ। ਮਹੀਨਾ ਸੌਣ ਦਾ ਨੀਗਾ ਤੇ ਤਾਇਆ ਜੀ ਹੋਰ ਕੀ ਭਾਦੋਂ ਦਾ ਉਹ ਫਿੜੇ ਮੂੰਹ ਮਾਰਿਆ ਮਹੀਨਾ ਇਹ ਜਾਗਣ ਦਾ ਸੌਣ ਦਾ ਨੀਗਾ ਅੱਛਾ 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 ਇਹਨੂੰ ਵੀ ਜਗਾ ਨਾਲੇ ਆਪ ਵੀ ਥੋੜਾ ਜਿਹਾ ਪਾਣੀ ਦੇ ਹੇੜੇ ਮਾਰਿਆ ਜਾਗ ਪਤਾ ਨੀ ਵੀ ਕੀ ਸਾਰੀ ਰਾਤ ਸੌਂਦੇ ਪਤਾ ਨੀ ਕਿਹੜੀ ਗੱਲ ਉਹਨੇ ਨੈਟਫਲਿਕਸ ਤੋਂ ਮੈਨੂੰ ਯਾਦ ਆਇਆ ਗੱਲ ਤਾਈ ਨੇ ਪਵਾ ਲਿਆ ਪੈਗ ਉਹ ਭਰਾਵਾ ਉਸ ਕਹਿੰਦੀ ਮੈਂ ਕਿਹਾ ਉਹ ਤੂੰ ਪਵਾ ਲਿਆ ਕਿ ਨਹੀਂ ਗਾ ਉਹ ਕਹਿੰਦੀ ਵੀ ਚਾਰ ਟੈਲੀਫੋਨ ਚੱਲਣਾ ਪਵਾ ਲਿਆ ਚਾਰ ਅੱਛਾ ਚਾਰਾਂ ਸਕਰੀਨਾਂ ਦੇ ਹਾਂ ਉਹ ਵਧੀਆ ਫੁੱਲ ਐਚ ਡੀ ਮੈਂ ਕਹਿੰਦਾ ਵੀ ਤੂੰ ਫੁੱਲ ਫੁੱਲ ਤੋਂ ਵੀ ਉੱਪਰ ਲੈ ਕੇ ਗੱਲ ਫਿਰ ਅਲਟਰਾ ਐਚ ਡੀ ਹੋਊ ਆ ਹੋਣਾ ਜਿਹੜਾ ਇਦੋਂ ਵਧੀਆ ਕਿਹੜਾ ਮੈਂ ਗਿਆ ਤੇ ਪਤਾ ਨੀ ਕਿਹੜੀ ਬਲਾ ਚੱਲਣੀ ਗਿਆ ਵਧੀਆ ਕਿਹੜਾ ਉਦੋਂ ਤਾਇਆ ਜੀ ਵਧੀਆ ਬਸ ਅਲਟਰਾ ਐਚ ਡੀ ਵਾਹ ਫਿਰ ਓਹੀ ਉਸੇ ਉਹ ਕਹਿੰਦੇ ਮਾੜੀ ਚੀਜ਼ ਓਹਦਾ ਤੇ ਪਹਿਲਾਂ ਤੋਂ ਹੀ ਇਹ ਖਿਆਲ ਆ ਵੀ ਮਾੜੀ ਚੀਜ਼ ਨਾ ਹੋਵੇ ਚੀਜ਼ ਮਹਿੰਗੀ ਬਾਈ ਜ਼ਰੂਰ ਹੋਵੇ ਮਾੜੀ ਨਾ ਹੋਵੇ ਕਿਉਂਕਿ ਕਹਿੰਦੇ ਹੁੰਦੇ ਸਸਤਾ ਰੋਵੇ ਵਾਰ ਵਾਰ ਤੇ ਮਹਿੰਗਾ ਰੋਵੇ ਇੱਕੋ ਵਾਰ ਮਹਿੰਗੇ ਨੇ ਰੋਣਾ ਜਦੋਂ ਪੈਸੇ ਦੇਣੇ ਮਗਰੋਂ ਆਨੰਦ ਚ ਹੀ ਰਹਿਣਾ ਸਸਤੇ ਨੇ ਸਸਤੀ ਚੀਜ਼ ਲੈ ਲਈ ਉਹ ਫੀਲ ਹੀ ਖਰਾਬ ਹੋਈ ਪਹਿਲਾਂ ਪੈਸੇ ਲਾਏ ਫੇਰ ਖਰਾਬ ਹੋਏ ਫੇਰ ਪੈਸੇ ਲਾਏ ਚਲੋ ਨੈਟਫਲਿਕਸ ਭਾਵਾਂ ਖਰਾਬ ਹੋਣਾ ਨੀ ਤੇ ਨੀ ਖਰਾਬ ਕਰ ਭਰਾਵਾਂ ਤੈਨੂੰ ਦੇਣਾ ਬਾਰ ਓਦਾਂ ਮੈਂ ਗੱਲ ਕਰਨਾ ਬੰਦੇ ਨੂੰ ਖਰਾਬ ਉਹ ਤਾਇਆ ਜੀ ਜਿਹੜੀਆਂ ਜਿਹੜੇ ਸੀਰੀਜ਼ ਵਗੈਰਾ ਵੇਖਣ ਵਾਲੇ ਨੇ ਉਹ ਸ਼ੌਕੀਨ ਬੰਦੇ ਨੀ ਦੇਖਦੇ ਨੇ ਚਲੋ ਸ਼ੌਕੀਨ ਲੈ ਉਹ ਤਿਆਰ ਕੀ ਟੈਲੀਵਿਜ਼ਨ ਦੀ ਕੋਈ ਸ਼ੌਕੀਨ ਹੈ ਹੀ ਨੀ ਮੈਂ ਇੰਨੀ ਦੁਨੀਆ ਵੇਖੀ ਜਿੰਨੀ ਹੁਕਬਰੀ ਟੈਲੀਵਿਜ਼ਨ ਦੀ ਸ਼ੌਕੀਨ ਆ ਮੈਂ ਨੀ ਲੱਗਦਾ ਹੋਰ ਕੋਈ ਲੱਭ ਕਰਦਾ ਹੋਊਗਾ ਟੈਲੀਵਿਜ਼ਨ ਨੂੰ ਚਲੋ ਤੁਸੀਂ ਪਾਲੇ ਦੀ ਗੱਲ ਸੁਣੋ ਤੇ ਪਾਲਾ ਕਹਿੰਦਾ ਕਿ ਗੀਤ ਕਹਿੰਦੇ ਭਾਜੀ ਇੱਕ ਸੁਣਾ ਦਿਓ ਕਿ ਮੇਰੇ ਡੇਮੂ ਲੜ ਗਿਆ ਨੀ ਮੇਰੇ ਡੇਮੂ ਲੜ ਗਿਆ ਨੀ ਮੇਰੇ ਡੇਮੂ ਲੜ ਗਿਆ ਨੀ ਮੇਰੇ ਡੇਮੂ ਵੀ ਨੀ ਲੜਿਆ ਲੜਿਆ ਤੇ ਬੜੇ ਹਾਲ ਸੀ ਇਹਨੂੰ ਭੂੰਡ ਵੀ ਕਹਿੰਦੇ ਆ ਤੇ ਹੁਣ ਤੁਸਾਂ ਡੇਮੂ ਲੜਾ ਦਿਓ ਇੱਕ ਵਾਰ ਫਿਰ ਮਜ਼ਾ ਨੀ ਆਇਆ ਤੇਰੇ ਡੇਮੂ ਲੜ ਜਾਂਦਾ ਡੇਮੂ ਤਾਂ ਹੁਣ ਹੈ ਹੀ ਨੀ ਡੇਮੂ ਵਿਚਾਰੇ ਕੀ ਕਰਨ ਜਦੋਂ ਕੋਈ ਲੜਾ ਕੇ ਨੀ ਖੁਸ਼ਦੇ ਅਗਲਾ ਡੇਮੂ ਵੀ ਕੀ ਕਰੇ ਵੇਲਾ ਉਹਦਾ ਕਮਾਲ ਆਦਾ ਜੀ ਪੰਜਾਬੀ ਅਦਾਕਾਰੀ ਦੇ ਵਿੱਚ ਡੇਮੂ ਲੜੇ ਦਾ ਵੀ ਗਾਣਾ ਬਣਾਤਾ ਲਾ ਜਰਾ ਕਰਾਉਂਦੇ ਪੰਜਾਬੀ ਪਹਿਲਾਂ ਵੀ ਕਰਾਉਂਦੇ ਰਹੇ ਹੁਣ ਤੋਂ ਉਦੋਂ ਵੀ ਯਾਦ ਕਰਾਈ ਤੁਰੇ ਆਉਂਦੇ ਤੇ ਪਰਮਜੀਤ ਭਾਜੀ ਕਹਿੰਦੇ ਸੌਣ ਦਾ ਹੋਵੇ ਮਹੀਨਾ ਪੈਂਦੀ ਹੋਵੇ ਬਰਸਾਤ ਤਾਂ ਜੀ ਸਾਬਰਕੋਟੀ ਦਾ ਕਹਿੰਦੇ ਇਹ ਵੀ ਸੁਣਾ ਦਿਓ ਸੁਣਾ ਦਿੰਦੇ ਜੀ ਉਹਨਾਂ ਲਾ ਲਿਆ ਸਾਹਿਬ ਉਦਾਂ ਵੀ ਇਹਨਾਂ ਨੇ ਆਪਦੇ ਸੁਣਾਈਆਂ ਨੇ ਵੀ ਚੰਗਾ ਆਪ ਸੁਣ ਲਓ ਲਾਡੀ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਉਹ ਲੜਾ ਲਾਡ ਪ੍ਰੀਤ ਭਰਤ ਪ੍ਰੀਤ ਜਿਹੜੇ ਕੀ ਆਉਂਦੇ ਆ ਕਹਿੰਦੇ ਜੀ ਤਾਇਆ ਬਿਸ਼ਨ ਸਿੰਘ ਧਨੌਲੇ ਵਾਲੇ ਸਰਦਾਰ ਸਰਪੰਚ ਸਾਹਿਬ ਨੂੰ ਤੇ ਸਰਦਾਰ ਲਾਡੀ ਭਰਤ ਵਾਲੇ ਤਾਂ ਬਹੁਤ ਬਹੁਤ ਜੀ ਐਨ ਜਿੱਦਾਂ ਤੁਸੀਂ ਚੱਲੋਗੇ ਯਾਰ ਤੇਰਿਆਂ ਦਾ ਵੀ ਟਾਈਟਾਂ ਪਾਓ ਇੱਕ ਦੀਆਂ ਦੋਰਾਂ ਨੀ ਭੱਜਿਆਂ ਨੂੰ ਆਣੇ ਕੋਈ ਆਈਏ ਕਹਿੰਦੇ ਤਾਇਆ ਜੀ ਸੌਣ ਦਾ ਮਹੀਨੇ ਵਿੱਚ ਸੁੱਖ ਨਾਲ ਚਾਹ ਪੀ ਲਈ ਕਿ ਨਹੀਂ ਚਾਹ ਪੀ ਲਈ ਕਹਿਣਾ ਹੁਣ ਸੁੱਖ ਜਿਹੜਾ ਇਹਨੇ ਲਾਇਆ ਨਾ ਇਹ ਕਿਰਿਆ ਵਿਸ਼ੇਸ਼ਣ ਬਿਨ ਮਤਲਬ ਤੋਂ ਲਾਇਆ ਜਿੱਥੇ ਕਿ ਲਾਉਣ ਦੀ ਜ਼ਰੂਰਤ ਵੀ ਨਹੀਂ ਇਹਨੇ ਜੁਜਕ ਲਾ ਤਾ ਜੋੜਨ ਦੇ ਲਈ ਦੋਨਾਂ ਚੀਜ਼ਾਂ ਨੂੰ ਤਾਂ ਤਾਇਆ ਜੀ ਇਹ ਜੋਜਕ ਇਹਨੇ ਲਾਇਆ ਗਲਤ ਲਾਇਆ ਇਹਨੂੰ ਮੈਂ ਐਸੀ ਵਿਆਕਰਨ ਸਿਖਾਊਂਗਾ ਵੀ ਜੋਜਕ ਬਿਨਾਂ ਗੱਲ ਤੋਂ ਲਾ ਕੇ ਤੇ ਹਟ ਜਾਓ ਲਾਉਣਾ ਤਾਇਆ ਜੀ ਕਹਿੰਦੇ ਕੱਲ ਬੰਗਾਲੀ ਵਾਲੀ ਗੱਪ ਮਾਰੀ ਜਾਣ ਤੇ ਤੁਹਾਨੂੰ ਵੀ ਕਹਿੰਦੇ ਕੋਈ ਬੇਇੱਜ਼ਤੀ ਦੀ ਫੀਲ ਹੋਈ ਕਿ ਨਹੀਂ ਮੈਂ ਸਾਰੀ ਰਾਤ ਨੀਂਦ ਨੀ ਆਈ ਤੂੰ ਬੇਇੱਜ਼ਤੀ ਦੀ ਗੱਲ ਕਰਨਾ ਬੇਇੱਜ਼ਤੀ ਤਾਂ ਹੋਣੀ ਚਾਹੀਦੀ ਉਹ ਬੰਗਾਲੀ ਦੀ ਜਿਹਨੂੰ ਬੋਲਣੀ ਨੀ ਆਈ ਮੈਂ ਨੀ ਕਹਿੰਦੀ ਬੇਇੱਜ਼ਤੀ ਮੈਨੂੰ ਤੇ ਗੱਲ ਹੀ ਨੀ ਉਹਦੀ ਸਮਝ ਲੱਗੀ ਤੇ ਫਿਰ ਮੈਂ ਬੋਲਣਾ ਕੀ ਸੀ ਉਹ ਬੰਗਾਲੀ ਹੀ ਜਾਣ ਤੋਂ ਬੜਾ ਖੜਮੀ ਜੀ ਬੋਲਦਾ ਸੀ ਮੈਨੂੰ ਇੰਨੀ ਨੀ ਆਉਂਦੀ ਜਿਵੇਂ ਤੈਨੂੰ ਕੋਈ ਅਲੀਜਾ ਬੈਸੀ ਜਿਹੜੀ ਆ ਮਹਾਰਾਣੀ ਯੂਕੇ ਦੀ ਤੇਰੀ ਉਹਨਾਂ ਗੱਲ ਕਰਾ ਦੀ ਤੈਨੂੰ ਕਿਹੜਾ ਉਹਨਾਂ ਨੇ ਅੰਗਰੇਜ਼ੀ ਸਮਝ ਆਉਣੀ ਆ ਸਾਨੂੰ ਤੇ ਕਹਿੰਦੇ ਜੀ ਬਹੁਤ ਫੀਲ ਹੋਈ ਇਹ ਤੇ ਜਿਹੜੀ ਕਹਿੰਦੇ ਠੰਡ ਤੇ ਬੇਇੱਜ਼ਤੀ ਜਿੰਨੀ ਫੀਲ ਕਰੋ ਓਨੀ ਲੱਗਦੀ ਹੈ ਇਹ ਚੀਜ਼ ਨੂੰ ਮੰਨੋ ਹੀ ਨਾ ਜੇ ਮੰਨੋ ਨਾ ਤਾਂ ਬੜਾ ਸੋਹਣਾ ਰਹਿੰਦੇ ਨਾਲੇ ਕਹਿੰਦੇ ਨੀਂਦ ਨੀ ਆਈ ਨੀਂਦ ਬੇਇੱਜ਼ਤੀ ਦਾ ਕਰਕੇ ਥੋੜਾ ਨਾ ਆਈ ਨੀਂਦ ਓਦਾ ਮੱਛਰ ਵਾਲਾ
ਇਸ ਮਹੀਨੇ ਵੀ ਮੱਛਰ
ਤੇ ਹੋਰ ਮੱਛਰ ਕਿਹੜੇ ਮਹੀਨੇ ਚ ਹੁੰਦਾ ਵਾ ਜੇਠ ਹਾੜ ਦੇ ਵਿਚ ਆਪਣੇ ਉਹ ਮਾਗ ਗਿਆ ਨਹੀਂ ਮੱਛਰ ਤੋਂ ਹੁਣ ਮਰ ਮੁਰ ਗਿਆ ਤਾਇਆ ਜੀ ਬੰਦੇ ਮਰੀ ਜਾਂਦੇ ਪਰ ਸਾਡੇ ਮੱਛਰ ਹੈਗਾ, ਤੁਹਾਡੇ ਕਿਥੋਂ ਆ ਗਿਆ? ਸਾਡਾ ਰੱਖਿਆ ਤੇ ਗਾਂ ਅਗਲੇ ਸਾਲ ਹੋਰ ਹੋ ਜਾਵੇ, ਇਹਨਾਂ ਨਾ ਹੋਵੇ ਖਾਤਮ ਹੀ ਹੋ ਜਾਵੇ ਮੱਛਰ ਦਾ। ਅਸੀਂ ਮੱਛਰ ਦੀ ਬਰੀਡ ਤਿਆਰ ਕਰਦੇ ਆ, ਨਵੀਂ ਵਰਾਇਟੀ ਹਾਈਬ੍ਰਿਡ ਮੱਛਰ ਤਿਆਰ ਕਰਦੇ ਆ, ਜਿਹੜੇ ਸਿਆਲਾਂ ਨੂੰ ਵੀ ਤਿਆਰ ਹੋ ਗਏ ਤੇ ਲੜਨ ਆਣਗੇ। ਮੱਛਰ ਕਿਥੋਂ ਆ ਗਿਆ? ਸਾਡਾ ਕੋਈ ਮੱਛਰ ਫਾਰਮ ਬਣਾਇਆ ਜਿੱਥੇ ਅਸੀਂ ਮੱਛਰ ਪਾਲਦੇ ਆ ਤੇ ਦੋ ਦਿੰਦੇ ਆ ਜੋੜਾ। ਤੇ ਤੁਸੀਂ ਕਹਿੰਦੇ ਮੱਛਰ, ਮੱਛਰ ਤੇ ਹੈ ਨਹੀਂ ਹੁਣ, ਤੁਹਾਨੂੰ ਏ ਸੀ ਮੂੰਹ ਅੱਡੇ ਏ ਸੀ ਲਾਏ ਆ, ਮੂੰਹ ਚ ਬੋਮ ਮੱਖੀਆਂ ਪੈ ਪੈ ਕੇ ਤੇ ਉੜ ਉੜ ਕੇ ਬਾਹਰ ਜਾਣ ਤੇ ਤੁਸੀਂ, ਤੁਹਾਨੂੰ ਕੀ ਪਤਾ ਕੀ ਆ? ਤੈਨੂੰ ਖੂਹ ਦੇ ਕਿਸੇ ਨੂੰ ਪਾਉਣਾ ਫਿਰ ਮੈਨੂੰ ਦੱਸੀ ਮੱਛਰ ਹੈਗਾ ਕਿ ਨਹੀਂ। ਚਲੋ ਆ ਕਿਹੜੀ ਨਵੀਂ ਵਰਾਇਟੀ ਖਾਣ ਨੀ ਲੈ ਆਉਂਦੀ ਸਾਨੂੰ ਤੇ ਅੱਗੇ ਬੜੀ ਭੁੱਖ ਲੱਗੀ। ਆ ਕੀ ਖਿਆ ਬਈ? ਤਾਜ਼ੀ ਵਾਕਿਆ ਬੜੀ ਸੋਹਣੀ ਸੈਂਡਵਿਚ ਲੱਗਦਾ। ਨਹੀਂ ਨਹੀਂ ਇਹ ਕੋਈ ਲਹਿਦਾ ਬਰੈਡੀ ਸੈਂਡਵਿਚ ਮੈਂ ਵੇਖੇ ਉਹ ਤਾਂ ਹੋਰ ਹੀ ਤਰ੍ਹਾਂ ਦੇ ਹੁੰਦੇ ਆ, ਇਹ ਕੋਈ ਹੋਰ ਆ ਮਲਕੀਤ ਆ ਵੇਖੀ ਮਲਕੀਤ ਜਿਹੜਾ ਜਿੱਦਾਂ ਉਹ ਫੱਟੀਆਂ ਬਣਾਉਣ ਵਾਲੇ ਪਾਵੇ ਜਾਂ ਨਹੀਂ ਹੁੰਦੇ ਏਦਾਂ ਦੇ। ਭਾਜੀ ਇਹ ਸੈਂਡਵਿਚ ਹੀ ਆ ਨਾ, ਮਲਕੀਤ ਉਹਦੀ ਇੱਕ ਤੇ ਗੱਚੀ ਵੱਡੀ ਆ, ਉਹ ਤਾਂ ਪਾਉਂ ਤੂੰ ਖਾ ਲਾ, ਜੂਠਾ ਤਾਂ ਮੈਂ ਅੱਗੇ ਨੀ ਖਾਂਦਾ ਹੁੰਦਾ। ਰਾਜ ਭਾਜੀ ਦਾ ਜੀ ਗੁੱਡ ਨਾਈਟ ਕਹਿ ਗਏ ਨੇ। ਰਾਜ ਹਲੇ ਤਾਂ ਚੱਲਦਾ ਪ੍ਰੋਗਰਾਮ ਹੀ ਚੱਲਦੀ ਤੇ ਗੱਡੀ ਚੋਂ ਉਤਰੀ ਦਾ ਹੀ ਨੀ ਹੁੰਦਾ, ਹਲੇ ਮਿੰਟ ਦੋ ਮਿੰਟ ਸਾਹ ਲੈ ਲਾ, ਚੱਲ ਜਾਏਗੀ ਗਲੀਆਂ ਜਿਹੜੇ ਚੱਲੇ ਪਾਉ ਤੂੰ ਵੀ ਸੁਣ ਜਾਈ। ਸਾਡੇ ਤਾਂ ਪਹਿਲਾਂ ਹੀ ਬੰਦੇ ਸੁੱਤੇ ਆ ਜਦੇ ਨੇ ਕਹਿਣਾ। ਤੇ ਇਧਰ ਤਾਜੀ ਧਾਰੀਵਾਲ ਸਾਹਿਬ ਕਹਿੰਦੇ ਤਾਜੀ ਆਪਣੇ ਆਪ ਨੂੰ ਅਲਿਜ਼ਾਬੈਥ ਹੀ ਸਮਝੀ ਜਾਂਦੇ ਹੋ? ਨਹੀਂ ਨਹੀਂ ਮੈਂ ਤੈਨੂੰ ਕਦੋਂ ਕਿਹਾ ਅਲਿਜ਼ਾਬੈਥ? ਅਲਿਜ਼ਾਬੈਥ ਜਨਾਨੀ ਆ, ਜਨਾਨੀ ਬਣਾਉਣਾ ਤਾਂ ਬਣਾਉਂਦੇ ਤੇ ਮਲਕੀਤ ਹੋਰਾਂ ਦੀ ਚੁਨੀ ਸਿਰ ਤੇ ਲੈ ਕੇ ਬਹੁਤੀ ਜਿੱਤ ਮੈਂ ਕਿੱਦਾਂ ਨਾ ਲਾਵਾਂ ਮੋਣ। ਮੈਂ ਤੇ ਦੱਸਿਆ ਵੀ ਅਲਿਜ਼ਾਬੈਥ ਦੀ ਜਿਹੜੀ ਬੋਲੀ ਆ ਬੜੀ ਤੇਜ਼ ਬੋਲੀ ਆ, ਇੰਨੀ ਤੇਜ ਬੋਲਦੀ ਆ ਤੇ ਆਮ ਬੜਾ ਬੜਾ ਆਪਣੇ ਆਪ ਨੂੰ ਪਾੜਾ ਪਵਾਂ ਕੋਲ ਠੋਰਾ ਗੱਲ ਸਮਝਦਾ ਹੋਵੇ ਜੇ ਜਵਾਬ ਦੇ ਦੇਵੇ ਵੀ ਉਹ ਇੰਨਾ ਹੀ ਪੁੱਛ ਲਵੇ ਨਾ ਤੁਹਾਡਾ ਕੀ ਹਾਲ ਚਾਲ ਹੈ, ਜੇ ਤੁਸੀਂ ਸਮਝ ਗਿਆ ਤਾਂ ਮੈਨੂੰ ਕਹਿ ਦਿਓ। ਨਹੀਂ ਨਹੀਂ ਇਹਨਾਂ ਨੇ ਸਮਝ ਲੈਣੀ, ਸਵਾਲ ਹੀ ਪੈਦਾ ਨਹੀਂ ਹੁੰਦਾ ਸਮਝ ਲੈਣ। ਤੇ ਹਰਦੀਪ ਸਿੰਘ ਦੀਰ ਸਾਹਿਬ ਜੀ ਤਾਇਆ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਸਤਿ ਸ਼੍ਰੀ ਅਕਾਲ, ਕਹਿੰਦੇ ਤਾਇਆ ਜੀ ਅਸੀਂ ਤੁਹਾਡਾ ਸ਼ੋਅ ਰੋਜ਼ ਸੁਣਦੇ ਹਾਂ। ਵਾਹ 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 ਕਮਾਲ ਕਰਤੀ ਤੁਸੀਂ ਤਾਂ ਫਿਰ ਵਾਹ, ਇਹਦੇ ਅਰਗਾ ਤੇ ਸਾਨੂੰ ਖੁਸ਼ੀ ਹੋਰ ਹੁੰਦੀ ਨੀ ਜਾਂਦੀ, ਨਹਿਤ ਸੁਣਦੇ ਆ ਸਾਨੂੰ ਇਸ ਚੀਜ਼ ਦਾ ਮਾਣ ਜਿਹਾ ਹੁੰਦਾ, ਮਾਣ ਜਿਹਾ ਹੀ ਹੁੰਦਾ ਤੇ ਹਲੇ ਹੰਕਾਰ ਨਹੀਂ ਹੁੰਦਾ। ਜਿੱਦਣ ਹੰਕਾਰ ਹੋ ਗਿਆ ਤੇ ਫਿਰ ਅਸੀਂ ਵੀ ਆ ਮਗਰੋਂ ਹਾਲਤ ਸਾਡੀ ਵੀ ਮਾੜੀ ਹੋਣੀ ਹੈ। ਕਹਿੰਦੇ ਬਹੁਤ ਵਧੀਆ ਲੱਗਦਾ ਜੀ ਤੁਹਾਡਾ ਆਪਣਾ ਜੀ, ਸਾਡਾ ਨਹੀਂ ਨਾ ਜੀ, ਸਾਡਾ ਹੋਵੇ ਤੇ ਸਾਨੂੰ ਹੰਕਾਰ ਹੋਵੇ, ਸਾਡਾ ਹੈ ਹੀ ਨਹੀਂ, ਹੈ ਹੀ ਤੁਹਾਡਾ। ਬੱਬੂ ਮਾਨ ਦਾ ਕਹਿੰਦੇ ਗਾਣਾ ਸੁਣਦੇ ਹੋ ਕਦੇ ਘਰੇ ਬੁਲਾ ਕੇ? ਬੱਬੂ ਮਾਨ ਦਾ, ਬੱਬੂ ਮਾਨ ਦਾ ਗੀਤ ਕਿਹੜਾ? ਘਰੇ ਬੁਲਾ ਕੇ ਚਾਹ ਦਾ ਕੱਪ ਪਿਆ ਦੇ, ਬਾਬੂ ਮਾਨ ਦਾ ਹੋਣਾ ਭਾਜੀ, ਬਾਬੂ ਬਾਬੂ ਤੇ ਬੱਬੂ ਜੀ ਕੋ ਫਰਕ ਆ ਲਾ ਦੇ ਤੂੰ ਮਿਲਕੀ। ਇਹ ਦੀਪ ਭਾਜੀ ਮੈਲਬੋਰਨ ਵਾਲੇ ਆ, ਉਹ ਬਲ ਆ ਦੀਪ, ਦੀਪ ਤੈਨੂੰ ਗਾਣੇ ਕਹਿ ਸੁਣਾ ਦਾਂਗੇ, ਤੈਨੂੰ ਟੈਂਸ਼ਨ ਕਿਉਂ ਕਰਦੇ, ਲੈ ਕੇ ਬਹਿ ਗਿਆ। ਤੇ ਇੱਧਰ ਮਲਕੀਤ ਭਾਜੀ ਵੀ ਗੁੱਡ ਆਫਟਰਨੂਨ ਕਹਿੰਦੇ ਨੇ, ਲਓ ਜੀ ਇੱਧਰ ਵੀ ਮਲਕੀਤ ਉੱਧਰ ਵੀ ਮਲਕੀਤ, ਮਲਕੀਤ ਇੱਧਰ ਇੱਕ ਹੀ ਨਹੀਂ ਮਾਣ ਆ, ਮਲਕੀਤ ਉਹਨੂੰ ਦੋ ਆ ਗਿਆ, ਸੀਪ ਲੱਗ ਗਈ ਆ ਮਲਕੀਤਾਂ ਦੀ ਮਲਕੀਤ ਹੋਏ। ਤੇ ਪਲਵਿੰਦਰ ਭੰਗੂ ਸਾਹਿਬ ਕਹਿੰਦੇ ਨੇ, ਹਾਂਜੀ ਤਾਇਆ ਜੀ ਕਿੱਦਾਂ ਠੀਕ ਹੋ? ਉਹ ਬਲਾ ਭੰਗੂ, ਪਲਵਿੰਦਰ ਭੰਗੂ ਨੀ, ਪਲਵਿੰਦਰ ਪ੍ਰਗਟ ਭੰਗੂ ਤੇ ਬਲਵਿੰਦਰ ਭੰਗੂ ਦੋਵੇਂ ਇੱਕੋ ਜਿਹਾ ਨਾਂ ਲੱਗ ਗਏ। ਤੇ ਲਾਡੀ ਭਾਜੀ ਦਾ ਲੰਚ ਕਰਨ ਲੱਗ ਗਏ ਨੇ, ਤੇ ਲੰਚ ਵੀ ਬੜਾ ਡਿਲੀਸ਼ੀਅਸ ਜੀ ਆ, ਕਿਹੜੀ ਜੀ? ਪੱਤਾ ਗੋਭੀ ਬਾਈ, ਪੱਤਾ ਗੋਭੀ ਪੈਂਦੀ ਸੈਂਡਵਿਚਾਂ ਵਿੱਚ ਤਾਜੀ, ਪੱਤਾ ਗੋਭੀ ਤੇ ਉਦਾਂ ਦੇ ਕਈ ਕਹਿੰਦੇ ਪੱਤਾ ਗੋਭੀ ਖਾਣੀ ਨਹੀਂ ਚਾਹੀਦੀ, ਉਹ ਐਵੇਂ ਤਾਜੀ ਕਹਿੰਦੇ ਨੇ। ਆਹੋ ਕਹਿਣ ਵਾਲੇ ਤੇ ਕਹਿੰਦੇ ਵੀ ਜੋ ਮਰਜ਼ੀ ਖਾਣ ਵਾਲੇ ਕਹਿੰਦੇ ਜੋ ਮਰਜ਼ੀ ਖਾਈ ਜਾਈਏ, ਤੇ ਕਹਿਣ ਵਾਲੇ ਕਹਿੰਦੇ ਤੁਸੀਂ ਆਹ ਨਾ ਖਾਓ, ਉਹ ਨਾ ਖਾਓ, ਆਹ ਨਾ ਖਾਓ, ਉਹ ਨਾ ਖਾਓ, ਠੀਕ ਗੱਲ ਹੈ। ਤੇ ਲਓ ਫਤਾ ਜੀ ਡੇਮੂ ਲੜ ਗਿਆ ਗੀਤ ਤਿਆਰ ਆ, ਡੇਮੂ ਲੜ ਗਿਆ ਗੀਤ ਤਿਆਰ ਆ, ਡੇਮੂ ਕਰੋ ਤਿਆਰ, ਤੁਸੀਂ ਗੀਤ ਨਾ ਤਿਆਰ ਕਰੋ, ਲੜਾਉਣੇ ਆ ਮੈਂ ਤੁਹਾਡੇ, ਕਿ ਲੜਾ ਤਾ ਮੈਂ ਨਾ ਸੁਸਤੀ ਤੇ ਤੁਹਾਡੀ ਜਾਊ ਨਾ, ਠੀਕ ਹੈ ਲਾ ਦੇ ਤੂੰ।
ਮੇਰੇ ਜਿਮ ਲੜ ਗਿਆ ਨੀ, ਮੇਰੇ ਜਿਮ ਲੜ ਗਿਆ ਨੀ, ਮੇਰੇ
ਜੀ ਤਾਏ ਜੀ ਸੁਣਾ ਗੀਤ ਸੋਹਣਾ ਤੇ ਭਾਈ ਇਹ ਲੜੇ ਜਿਹਨੂੰ ਲੱਗ ਜਾਂਦਾ ਪਤਾ ਉਹ ਬੜੇ ਚਾਰ ਸੁਣੀ ਜਿਹਨੂੰ ਲੜਕਿਆ ਨੀ ਤੇ ਰਣਜੀਤ ਕੌਰ ਲਾਜ਼ਮ ਮਸਦੀ ਖੋਰਾਂ ਦੇ ਨਾਲ ਜੀ 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 ਆ ਮਲਕੀਤ ਉਹ ਸ਼ੇਰ ਬਗਿਆ ਹਾਂ ਚੱਕੀ ਉਹ ਦਾ ਪ੍ਰੋਗਰਾਮ ਹੋ ਗਿਆ ਇਹਦੇ ਮੂੰਹ ਵੇਖ ਲੋ ਕਿੰਨੀ ਗੱਲ ਜਚਦੀ ਮੁੱਖੇ ਪ੍ਰੋਗਰਾਮ ਜਚਦੀ ਜਾਂਦਾ ਕਈਆਂ ਦੇ ਮੂੰਹ ਨਾਲ ਭੈੜੀ ਗੱਲ ਜਚਦੀ ਬੜੀ ਆ ਪ੍ਰੋਗਰਾਮ ਵੀ ਕਹਿੰਦਾ ਮੁੱਕ ਗਿਆ ਲਓ ਬਤਾ ਜੀ ਹੁਣ ਮੁੱਕੇ ਪ੍ਰੋਗਰਾਮ ਦੇ ਵਿੱਚ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਇੱਧਰ ਰਾਜਾਲ ਹੋਰੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਬਹੁਤ 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 ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਫਿਰ ਤਾਇਆ ਜੀ ਹੁਣ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਇੱਧਰ ਪਲਵਿੰਦਰ ਭੰਗੂ ਸਾਹਿਬ ਕਹਿੰਦੇ ਤਾਇਆ ਜੀ ਗੁਰਵਿੰਦਰ ਬਰਾੜ ਦਾ ਕੋਈ ਗਾਣਾ ਲਾ ਦੋ ਸ਼ਿਵ ਦੀ ਕਿਤਾਬ ਉਹ ਗੁਰਵਿੰਦਰ ਸਿੰਘ ਇਹਦੇ ਮਲਕੀ ਦਾ ਹਾਥੀ ਖੜੇ ਕਰ ਗਿਆ ਹੁਣ ਕੱਲ ਨੂੰ ਲਾਊਗਾ ਇਸੇ ਗੀਤ ਦਾ ਅੱਜ ਤੇ ਮੈਨੂੰ ਲੱਗਦਾ ਉਹਨਾਂ ਨੇ ਨਾ ਖਿੱਚ ਧੂ ਕੇ ਪ੍ਰੋਗਰਾਮ ਪੂਰਾ ਕੀਤਾ ਮਲਕੀਤ ਹੋਰਾਂ ਤੇ ਚਾਹ ਦਾ ਕੱਪ ਬਾਬੂ ਚੰਡੀਗੜ੍ਹੀਏ ਦੀ ਆਵਾਜ਼ ਦੇ ਵਿੱਚ ਤਾਂ ਜੀ ਆਪਾਂ ਜ਼ਰੂਰ ਸੁਣਾਵਾਂਗੇ ਕਿਉਂਕਿ ਇਸ ਗੀਤ ਦੀ ਫਰਮਾਇਸ਼ ਕੀਤੀ ਆ ਹਰਦੀਪ ਭਾਜੀ ਨੇ ਤੇ ਅੱਛਾ ਦਿਲਪ੍ਰੀਤ ਗਿੱਲ ਸਾਹਿਬ ਵੀ ਤਾਂ ਜੀ ਸੁਣ ਰਹੇ ਨੇ ਕਹਿੰਦੇ ਜੀ ਕੱਲ੍ਹ ਵਾਲੀ ਬੇਇੱਜ਼ਤੀ ਸੀਰੀਅਸ ਲੈ ਗਿਆ ਤੁਸੀਂ ਕੱਲ੍ਹ ਵਾਲੀ ਬੇਇੱਜ਼ਤੀ ਤਾਂ ਸਾਨੂੰ ਮਹਿਸੂਸ ਨਹੀਂ ਹੋਈ ਤੇ ਨਾ ਹੀ ਬੇਇੱਜ਼ਤੀ ਸਾਡੀ ਕਿਸੇ ਨੇ ਕੀਤੀ ਨਾ ਕੋਈ ਕਰ ਸਕਦਾ ਜੀ ਆ ਬੰਦਾ ਫੀਲ ਨਾ ਕਰੇ ਬੇਇੱਜ਼ਤੀ ਕਰ ਕਿਹੜਾ ਹੀ ਆਊਗਾ ਕਹਿੰਦੇ ਅੱਜ ਸਟੇਸ਼ਨ ਹੀ ਹੋਰ ਕੋਈ ਲਾ ਲਿਆ ਤੁਸੀਂ ਕਿਹੜਾ ਯਾਨੀ ਕਿ ਸੀਰੀਅਸ ਗੱਲਾਂ ਕਰਦੇ ਨਾ ਹਾਂ ਕੱਲ ਹੀ ਕੱਲ ਦਾ ਸਦਮਾ ਲੱਗਾ ਤਾਂ ਕਹਿੰਦੇ ਕੱਲ ਵਾਲਾ ਪ੍ਰੋਗਰਾਮ ਮੈਂ ਦੋ ਵਾਰ ਸੁਣ ਲਿਆ ਬੇਇੱਜ਼ਤੀ ਹੋਰ ਵੀ ਜ਼ਿਆਦਾ ਹੀ ਹੋ ਗਈ ਤੂੰ ਦੋ ਵਾਰ ਕਿਉਂ ਸੁਣਿਆ ਤੂੰ ਪਾਡਕਾਸਟ ਤੇ ਪਾਇਆ ਕਿਉਂ ਪੁੱਤ ਇਹਨੇ ਦੋ ਵਾਰ ਸੁਣਿਆ ਕਈਆਂ ਨੇ ਤਾਂ ਸੌ ਵਾਰ ਵੀ ਸੁਣਿਆ ਸੌ ਵਾਰ ਜਿਹਨਾਂ ਨੂੰ ਨਾ ਬੇਇੱਜ਼ਤੀ ਜੀ ਪਸੰਦ ਆ ਉਹਨਾਂ ਸੌ ਵਾਰ ਵੀ ਸੁਣ ਲੈਣਾ ਵੇਖ ਲੈ ਵੇਖ ਲੈ ਵੱਧ ਚੱਲਿਆ ਜੀ ਆ ਜਾਣਾ ਜੀ ਕੱਲ ਤੇ ਸ਼ਿਵ ਦੀ ਕਿਤਾਬ ਵਾਲਾ ਗੀਤ ਤਾਂ ਜੀ ਫਿਰ ਕੱਲ ਨੂੰ ਆਪਾਂ ਸੁਣਾਵਾਂਗੇ ਪਰ ਆਹ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਚਾਹ ਦਾ ਕੱਪ ਕਿਆ ਦਾ ਕੱਪ ਸੁਣਾ ਦੇ ਲੈ ਹੁਣ ਕਹਿੰਦਾ ਫਿਰ ਮਲਕੀਤ ਕਿਆ ਦਾ ਕੱਪ ਮੈਨੂੰ ਫੜਾ ਵੀ ਦੇ ਤੇ ਸੁਣਾ ਵੀ ਦੇ
ਕੰਧ ਸੋਹਣੀਏ ਸਾਡੇ ਆਈ ਪਸੰਦ ਸੋਹਣੀਏ ਤੁਮ ਸ਼੍ਰੀ ਗਲ ਕੰਧ ਸੋਹਣੀਏ ਸਾਡੇ ਆਈ ਪਸੰਦ ਸੋਹਣੀਏ ਸਿੱਖ ਲੈ ਪਿਆਰ ਦਾ ਢੰਗ ਸੋਹਣੀਏ ਸਿੱਖ ਲੈ ਪਿਆਰ ਦਾ ਢੰਗ ਸੋਹਣੀਏ ਡੈਡੀ ਨਾਲ ਮਿਲਾ ਦੇ ਹਾਏ ਨੀ ਕਿਤੇ ਹਾਏ ਨੀ ਕਿਤੇ ਹਾਏ ਨੀ ਕਿਤੇ ਘਰੇ ਬੁਲਾ ਕੇ ਚਾਹ ਦਾ ਕੱਪ ਪਿਆ ਦੇ ਨੀ ਕਿਤੇ ਘਰੇ ਬੁਲਾ ਕੇ ਪੱਖੀ ਨਾਲ ਖਵਾ ਦੇ ਨੀ ਕਿਤੇ ਘਰੇ ਬੁਲਾ ਕੇ
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ ਗੁਰਬਾਣੀ ਦੇ ਸਹਿਜ ਪਾਠ ਜੀ ਹਾਂ ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ ਸਹਿਜ ਮਿਲਾ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ
ਖਰੀਦੀ ਚਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ ਮੰਦਿਰ ਐਂਡ ਰੋਕਿੰਗ ਚੇਅਰ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮ ਜੋ ਡਿਲੀਵਰ ਕਰਦੇ ਨੇ
ਸਕਦੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਸਰਦਾਰੀ ਮੈਂ ਢੋਲੇ ਆਲ ਦਾ ਚੋਬਰਹਾਨਾ ਖੂਨ ਚ ਰੱਖਾਂ ਗਦਾਰੀ ਮੈਂ